ਹਰਮਨ ਰੇਡੀਓ ਪੰਜਾਬੀਆਂ ਦਾ ਮਨਪਸੰਦ ਰੇਡੀਓ। ਦੋਸਤੋ, ਮੇਰਾ ਨਾਮ ਅੰਜੂਜੀਤ ਸ਼ਰਮਾ ਤੇ ਮੈਂ ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ, ਖੇੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ। ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ, ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ। ਸੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੂਜੀਤ ਸ਼ਰਮਾ ਦੇ ਨਾਲ। ਸੱਜਣਾ, ਗਵਾਈ ਉਮਰ ਮੈਂ ਤੇਰੀ ਤਲਾਸ਼ ਵਿੱਚ, ਐ ਪਰ ਕਮੀ ਰਹੀ ਭੀ ਹੈ ਮੇਰੀ ਤਲਾਸ਼ ਵਿੱਚ, ਪਰਦਾ ਲਿਹਾ ਤਾਂ ਜਾਪਿਆ ਜਿਸ ਦੀ ਸੀ ਮੈਨੂੰ ਭਾਲ, ਉਹ ਹੁਸਨ ਫਿਰਦਾ ਆਪ ਹੈ ਮੇਰੀ ਤਲਾਸ਼ ਵਿੱਚ। ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਬ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਘਰਾਂ ਚ, ਪਰਿਵਾਰਾਂ ਚ ਤੇ ਆਪਣੇ ਆਪ ਨਾਲ ਖੁਸ਼ ਹੋਵੋਗੇ, ਜ਼ਿੰਦਗੀ ਦੇ ਸਮਝੌਤੇ ਬਹੁਤ ਚੰਗੀ ਤਰ੍ਹਾਂ ਕਰ ਰਹੇ ਹੋਵੋਗੇ ਤੇ ਜ਼ਿੰਦਗੀ ਤੁਹਾਡੇ ਤੋਂ ਰਾਜ਼ੀ ਹੋਵੇਗੀ ਤੇ ਤੁਸੀਂ ਜ਼ਿੰਦਗੀ ਨਾਲ ਰਾਜ਼ੀ ਹੋਵੋਗੇ। ਅਸੀਂ ਤੁਹਾਡੇ ਲਈ ਅਰਦਾਸਾਂ, ਪ੍ਰਾਰਥਨਾਵਾਂ ਤੇ ਜੋਦਰੀਆਂ ਕਰਦੇ ਹਾਂ। ਪਰਮਾਤਮਾ ਹਮੇਸ਼ਾ ਤੁਹਾਨੂੰ ਤੰਦਰੁਸਤ ਰੱਖੇ, ਤੁਹਾਡੇ ਵਿਹੜਿਆਂ ਵਿੱਚ, ਤੁਹਾਡੀਆਂ ਦਹਿਲੀਜ਼ਾਂ ਤੇ ਖੁਸ਼ੀਆਂ ਨੱਚਦੀਆਂ ਰਹਿਣ, ਖੁਸ਼ੀਆਂ ਦੇ ਪੱਤੇ ਬੰਨੇ ਰਹਿਣ। ਪਰਮਾਤਮਾ, ਉਹ ਰੱਬ, ਸੱਚੇ ਪਾਤਸ਼ਾਹ ਵਾਹਿਗੁਰੂ, ਜੇ ਕੋਈ ਦੁੱਖ ਤਕਲੀਫ ਦਿੰਦਾ ਵੀ ਹੈ ਤੇ ਉਹਦੇ ਨਾਲ ਐਸਾ ਰਸਤਾ ਦੇਵੇ ਜਿੱਥੇ ਸਾਨੂੰ ਦੁੱਖ ਤਕਲੀਫ ਨਠਾਉਣ ਲਈ ਜਾਂ ਉਹਨੂੰ ਭਜਾਉਣ ਲਈ ਜਾਂ ਉਹਦੇ ਦੂਰ ਜਾਣ ਦੀ ਦੁਆ ਹੋਵੇ, ਹੱਥਾਂ ਦੇ ਵਿੱਚ ਦੁਆ ਕਬੂਲ ਹੋਵੇ। ਹੱਥਾਂ ਦੀ ਦੁਆ ਕਬੂਲ ਹੋਵੇ ਤੇ ਇੱਕ ਦਵਾ ਦਾਰੂ, ਡਾਕਟਰੀ ਇਲਾਜ ਜਿਸ ਵੀ ਕਿਸੇ ਦਾ ਚੱਲ ਰਿਹਾ ਕਾਮਯਾਬ ਹੋਵੇ। ਤੁਸੀਂ ਸਿਹਤ ਕਾਮਯਾਬ ਹੋਵੋ, ਆਪਣੇ ਪਰਿਵਾਰਾਂ ਦੇ ਵਿੱਚ, ਘਰਾਂ ਦੇ ਵਿੱਚ, ਆਪਣੇ ਬੱਚਿਆਂ ਨਾਲ ਤੇ ਆਪਣੇ ਆਪ ਨਾਲ ਜ਼ਿੰਦਗੀ ਦੇ ਚੰਗੇ ਤੇ ਸੌਖੇ ਪਲ ਹੰਡਾਵੋ। ਅਸੀਂ ਐਸੀਆਂ ਦੁਆਵਾਂ, ਅਰਦਾਸਾਂ, ਪ੍ਰਾਰਥਨਾਵਾਂ ਕਰਦੇ ਹਾਂ। ਸੋ ਦੋਸਤੋ, ਪ੍ਰੋਗਰਾਮ ਲੈ ਕੇ ਹਾਜ਼ਰ ਹੋਈ ਹਾਂ ਹਮੇਸ਼ਾ ਦੀ ਤਰ੍ਹਾਂ। ਉਮੀਦ ਕਰਦੀ ਹਾਂ ਕਿ ਇਸ ਵਾਰੀ ਫਿਰ ਇਹ ਛੋਟੀ ਜਿਹੀ ਕੋਸ਼ਿਸ਼ ਕਬੂਲ ਕਰੋਗੇ ਤੇ ਪਹਿਲਾਂ ਸੁਣ ਲੈਂਦੇ ਹਾਂ ਆਉਂਦੇ ਹੋਏ ਗੀਤ ਤੇ ਫਿਰ ਦੇਖਦੇ ਹਾਂ ਪ੍ਰੋਗਰਾਮ ਦੇ ਵਿੱਚ ਕੀ ਹੁੰਦਾ ਹੈ। ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਮ।
ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀਏ, ਜੇ ਹੀਰਿਆਂ ਦੇ ਹਾਰ ਜੇ ਹਯਾਰ ਖੋ ਗਿਆ, ਹੁਣੇ ਮੈਨੂੰ ਦੱਸ ਕਿੰਨਾ ਪਿਆਰ ਕਰਦੀ, ਲੱਭਦੀ ਫਿਰੇਂਗੀ ਜੇ ਫਰਾਰ ਹੋ ਗਿਆ, ਮੇਰਾ ਇਹ ਗੁਲਾਬ ਮਨਜ਼ੂਰ ਕਰ ਲੈ, ਸੱਚ ਕਹਿਣਾ ਮੈਨੂੰ ਸੱਚਾ ਪਿਆਰ ਹੋ ਗਿਆ, ਸਾਈਡ ਤੇ ਤੂੰ ਆਪਣਾ ਗਰੂਰ ਕਰ ਲੈ, ਦੇਖ ਅੱਜ ਮੈਥੋਂ ਇਜ਼ਹਾਰ ਹੋ ਗਿਆ, ਡਾਰਲਿੰਗ ਉਮਰਾਂ ਦਾ ਵਾਅਦਾ ਕਰਦੇ, ਡਾਰਲਿੰਗ ਉਮਰਾਂ ਦਾ ਵਾਅਦਾ ਕਰਦੇ, ਟੈਂਪਰੇਰੀ ਪਿਆਰ ਬੜੀ ਵਾਰ ਹੋ ਗਿਆ, ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀ ਰੇ, ਜੇ ਹੀਰਿਆਂ ਦੇ ਹਾਰ ਜੇ ਹਯਾਰ ਖੋ ਗਿਆ, ਸਭ ਭੁੱਲ ਜਾ ਪੁਰਾਣੇ ਤੇਰੇ ਲਾਇਕ ਨਹੀਂ, ਮੇਰੇ ਬਿਨਾਂ ਤੇਰਾ ਕੋਈ ਨਾਇਕ ਨਹੀਂ, ਤੇਰੀ ਅੱਗੇ ਦੀ ਕਹਾਣੀ ਤੂੰ ਮੇਰੇ ਤੇ ਛੱਡ ਦੇ, ਹੁਣ ਦਿੰਦਾ ਕੁਝ ਦੁਖਦਾਇਕ ਨਹੀਂ, ਤੈਨੂੰ ਦਿਲ ਨਾਲ ਸਦਾ ਲਾ ਕੇ ਰੱਖੂੰਗਾ, ਤੈਨੂੰ ਦਿਲ ਨਾਲ ਸਦਾ ਲਾ ਕੇ ਰੱਖੂੰਗਾ, ਖੁਸ਼ੀਆਂ ਦਊਂਗਾ ਪਹਿਰੇਦਾਰ ਹੋ ਗਿਆ, ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀਏ, ਜੇ ਹੀਰਿਆਂ ਦੇ ਹਾਰ ਜੇ ਹਯਾਰ ਖੋ ਗਿਆ, देख आसमान विच तारे किन्ने आ, मैं तारे देख वक्त गुजारे किन्ने आ, मैं जज्बात मेरे मारे किन्ने आ, दिल विच खाब भी उसारे किन्ने आ, पर दिल लेके मेरा जे तू दिल ना दमे, दिल लेके मेरा जे तू दिल ना दमे, कादा सड़ा प्यारे व्यापार हो गया, रोवेगी मुकद्दरा नू हीरे मेरी ए, जे हीरियां दे हार जे हयार खो गया, मेनू ठुकरा के ना तू होर चुन ली, मेरे बिना किसे दा ना गीत सुन ली, मेनू पढ़ मेनू लिख मेनू गाया कर, मेरे नां दा ही बांह उत्ते टैटू खुण ली, तेरे मेरे पास्ट च प्यार जो रहे, तेरे मेरे पास्ट च प्यार जो रहे, सोच ओना दा अंतिम संस्कार हो गया, रोवेगी मुकद्दरा नू हीरे मेरी ए, जे हीरियां दे हार जे हयार खो गया, लड़ जिन्ना मर्जी तू चीख मेरे ते, पर सोच कर लै बरीक मेरे ते, नियत मेरी ता होगी लीक तेरे ते, तेरी निगाह क्यों है ठीक ठीक मेरे ते, जिन्नी मर्जी दफा हो जा मेरे तो खफा, जिन्नी मर्जी दफा हो जा मेरे तो खफा, मैं लूंगा मना इकरार हो गया, रोवेगी मुकद्दरा नू हीरे मेरी ए, जे हीरियां दे हार जे हयार खो गया, डार्लिंग उमरा दा वादा कर दे, टेंपरेरी प्यार बड़ी वार हो गया,
हरमन रेडियो पंजाबियों दा मनपसंद रेडियो। दोस्तो मेरा नाम अंजुजीत शर्मा ते मैं हर वीरवार तुहाडे लई खुशियां केड़ियां ते सकारात्मक सोच भरिया प्रोग्राम लैके हाजिर होया करांगी। सुनन दा समा सिडनी टाइम सवेरे 8 to 10 PM, यूरोप टाइम रात दे 11 PM ते कैनेडा सरी टाइम 2:30 PM दोपहर। तो सुनना ना भुलना हर वीरवार हरमन रेडियो ते अंजुजीत शर्मा दे नाल।
कौन बैठूगी अलड़ा दी अख जांदी शीशे चीर दी, रांझे आवे कर की तो हीला करदा, गूड़ी जे मोहब्बत तू चाहने हीर दी,
छोटी होवे चल जूगी कोई गल नी, पर गड्डी विच होवे असी चलदा, उतना दे जड़ विच पैसा बैठा है, पैसा बुनियाद प्यारा वाली गल दा, नोट कटो जेब चो गुलाबी रंग दे, हर गुस्सा की हो जू माफ सजना, रज रज करो पावे रंग रलियां, बोलदा नी कोई भी खिलाफ सजना, इन्ने मिठे मिठे बोल पेश होणगे, इन्ने मिठे मिठे बोल पेश होणगे, विक्की विक्की लगूगी मिठास खीर दी,
रांझे आवे कर की तो हीला कारदा, रूड़ी जे मोहब्बत तू चाहने हीर दी,
कोई नार जे हंकार हुसना ना करती, ओनू दसवीं बाजारां विच मुल विकदा, देख यार भी शिकारी उत्ते निकले बड़े, दस तां ज़बाना उत्ते कौन टिकदा, पैदल जे कोई तेरे नार चल पई, कुट के फड़ी तू हाथ छड़ीना कदे, ओनू दर्ज बना ली आप गीत बन जाई, दर्ज नू गीत विचों कड़ी ना कदे, साफ नीत वालियां ना मिलन किते, सच्चे दिल वालियां ना मिलन किते, मैं लब लब हार गया सौ पीर दी, रांझे आवे कर की तो हीला कारदा, गूड़ी जे मोहब्बत तू चाहने हीर दी, धूड़ पैंदी बाइक उत्ते कौन बैठूगी, अलड़ा दी अख जांदी शीशे चीर दी, रांझे आवे कर की तो हीला कारदा, गूड़ी जे मोहब्बत तू चाहने हीर दी, हुसना दे पुतले ने दूरों तक हुए, नेड़े ना तू जाई मिलना नी कख हुए, लारे ते यकीन वादियां ते शक हुए, दिल दे स्टेरिंग ते काबू रख हुए, बग्गी जी ही लूंबड़ी मासूम बन गई, काके तेरी लूंबड़ी मासूम बन गई। मेनू ता ए मामला खराब लगदा है, कई बारी चीज उत्तों ठंडी लगदी, असल च गर्म हुंदी तासीर दी। धूड़ पैंदी बाइक उत्ते कौन बैठूगी, अल्लड़ां दी अख जांदी शीशे चीर दी। रांझे आवे कर की तो हीला कार दा, गुड़ी जे मोहब्बत तू चाहना हीर दी। तेनू लोड़ की आ पिछे पिछे जान दी, महंगे जे ब्रांड केड़ा पाके देख लै। सोनी तेरी तेरा आपे हाल पुछूगी, महीवाल खेड़ चाल अजमा के देख लै। केड़ा पेड़ चाल अजमा के देख लै, तू भी शोशे बाजियां च आके देख लै। इश्क मोहब्बत भलेखे मन दे, गर्मी जी कढ़नी हुंदी शरीर दी। लंघ गई जवानी किसे किस कम दे, कीमत बड़ी है नजरां दे तीर दी। धूड़ पैंदी बाइक उत्ते कौन बैठूगी, अल्लड़ां दी अख जांदी शीशे चीर दी। रांझे आवे कर की तो हीला कार दा, कुड़ी जे मोहब्बत तू चाहना हीर दी।
कुछ जबत करो जारो ए सदमा वी जर देखो, निर्दोष लहू डुल्या रख दे की असर देखो। ओ दौर मोहब्बत दा शायद ना कदे आवे, ओ दौर मोहब्बत दा शायद ना कदे आवे। नफरत दा जमाना ए किंज हुंदे वसर देखो। की हुंदा है की होने, की हुंदा है की होने। आ जाओ नजर सब कुछ, इस दागां भरे दिल दी तस्वीर मगर देखो। जी हां दोस्तो, जे असीं अज दे दौर दी गल कर लईए ते बड़ा नफरतां दा दौर चल रहा हैगा आ, एक डरू जिहा माहौल हैगा आ। इंसान इंसान तो लुक रहा, इंसान इंसान दिया अखां दे विच कारस्तानी देख रहा हैगा, साजिशां दा दौर चल रहा। जड़ा एक विश्वास आ ओह खत्म हो रहा हैगा आ, ते जड़ियां बेईमानियां धोखे धड़ियां बहुत बद रहियां ने। कोरोना तो बाद दा जड़ा माहौल हर मुल्क दा हर देश दा बहुत तरसयोग जिहा बन गया। काम कार दे जड़े हैगे आ ओह साधन घट गए हैगे आ, लोकां दे खर्चे घरां दे खर्चे उत्थे दी उत्थे ही आ जां उस तो भी ज्यादा ने। और ज्यादा अज दे टाइम दे विच चोरियां बेईमानियां बढ़ गईयां ने, क्योंकि कोई ना कोई किसे ना किसे तरह हर कोई अपनी जेब दे विच पैसा देखना चाहुंदा आ। करोने दे टाइम दे विच जिथे इकोनमी नूं घाटा पिया, उथे आम इंसान दी जेब भी खाली हो गई आ। रोजी रोटी तो बगैर जड़ा के घरां दे खर्चे तोरदे आ। छोटे छोटे बच्चे दे विच बेईमानियां झूठ ते चोरियां चल रही, क्योंकि जिन्हू पेट लगा या ते पेट दी भूख दी खातर ए कुछ भी किता जा सकदा हैगा, ते ए हो भी रहा आज दे टाइम दे विच। खास करके जदों असीं अपने मुल्क दे विच बाहरों जाने आ, ते साडे लई बहुत ज्यादा बाहरलियां लई जिहड़े विदेशी आ जदों पंजाब जांदे आ, अपने देश अपने वतन जाने आ, सानू बहुत सारियां मुश्किलां दा अज दे टाइम दे विच सामना करना पै रहा हैगा। बेशक एह मुश्किलां जिहड़ियां नवीआं नहीं हैगीआं, एह शुरू तो चल रहीआं। किसे दा पर्स मार लैणा, किसे नाल चोरी कर लैणी, जां रिश्तेदारियां दे विच धोखे धड़ियां हो जाणियां, किसे तों पैसा लै लैणा फिर मुक्कर जाणा, ते जां फिर खून खराबा ते करके किसे नूं जानो मारन तक भी पहुंच जाना, किसे ना किसे तरह उहदे तों पैसा लैण दी कोशिश करनी। मजबूरियां दे विच इंसान ने बहुत सारा गलत काम भी कीता और अपने हाथ भी खून दे नाल रंगे। पर अज दे टाइम दे विच इह जिहड़ा क्राइम हैगा, इहदी शक्ल रंग रूप थोड़ा जिहा बदल गया हैगा आ, और सानू पता ही नहीं लगदा कि साडे नाल बैठन वाला ओह साडे लई की सोच रहा, साडे लई ओह की कर रहा, और सानू उदों पता लगदा जदों असीं लुट लटा जांदे हैगे आ। ਬਹੁਤ ਸਾਰੇ ਕੇਸ ਜਦੋਂ ਹੁਣ ਜਿਸ ਤਰ੍ਹਾਂ ਛੁੱਟੀਆਂ ਚੱਲ ਰਹੀਆਂ ਹੈਗੀਆਂ ਆ ਤੇ ਲੋਕ ਇੰਡੀਆ ਨੂੰ ਜਾ ਰਹੇ ਆ, ਇੰਡੀਆ ਤੋਂ ਵਾਪਸ ਆ ਰਹੇ ਆ ਤੇ ਇਸ ਤਰ੍ਹਾਂ ਦੇ ਹਾਦਸੇ ਦੱਸ ਰਹੇ ਆ ਕਿ ਸਾਨੂੰ ਪਤਾ ਹੀ ਨਹੀਂ ਲੱਗਾ ਤੇ ਸਾਡੇ ਪਰਸ ਦੇ ਵਿੱਚੋਂ ਸਾਡਾ ਜਿਹੜਾ ਆ ਮੋਬਾਈਲ ਕੱਢ ਲਿਆ ਗਿਆ, ਪੈਸੇ ਕੱਢ ਲਏ ਗਏ ਆ। ਸੋ ਉਹਨਾਂ ਦੇ ਕੋਲ ਇਸ ਤਰ੍ਹਾਂ ਦੇ ਯੰਤਰ ਹੁੰਦੇ ਆ, ਤੁਹਾਡੇ ਪਰਸ ਦੇ ਵਿੱਚੋਂ ਸਕੈਨ ਕਰ ਲੈਂਦੇ ਹੈਗੇ ਆ। ਤੇ ਜਾਂ ਫਿਰ ਇਹ ਵੀ ਚੱਲਿਆ ਹੈਗਾ ਕਿ ਪਹਿਲਾਂ ਉਹ ਤੁਹਾਡੇ ਬਾਰੇ ਪੂਰੀ ਇਨਕੁਆਇਰੀ ਕਰਦੇ ਆ ਕਿ ਤੁਸੀਂ ਕੌਣ ਆ, ਕਿਸ ਤਰ੍ਹਾਂ ਆ ਤੇ ਕਿੱਥੇ ਜਾਣਾ ਤੁਹਾਡਾ, ਅੱਜ ਪਲਾਨ ਕੀ ਆ, ਕੱਲ ਦਾ ਕੀ ਆ, ਪਰਸੋਂ ਦਾ ਕੀ ਆ। ਅਸੀਂ ਆਮ ਆਪਣੇ ਗੁਆਂਢੀਆਂ ਦੇ ਨਾਲ ਆਪਣੀ ਸਾਰੀ ਪਲੈਨਿੰਗ ਸ਼ੇਅਰ ਕਰਦੇ ਰਹਿੰਦੇ ਆ ਕਿ ਅੱਜ ਅਸੀਂ ਬਾਹਰੋਂ ਆਏ ਆ, ਅੱਜ ਅਸੀਂ ਆਪਣੇ ਫਲਾਣੇ ਰਿਸ਼ਤੇਦਾਰ ਦੇ ਕੋਲ ਜਾਣਾ, ਅਸੀਂ ਧਮਕੀਣੇ ਜਾਣਾ, ਅਸੀਂ ਉੱਥੇ ਘੁੰਮਣ ਜਾਣਾ, ਪਾਰਕਾਂ ਚ ਜਾਣਾ, ਜੋ ਵੀ ਸਾਡੇ ਚਾਹ ਹੁੰਦੇ ਆ ਅਸੀਂ ਆਪਣੇ ਘਰ ਵਾਲਿਆਂ ਦੇ ਨਾਲ ਨਾਲ ਆਪਣੇ ਗੁਆਂਢੀਆਂ ਦੇ ਨਾਲ ਵੀ ਸ਼ੇਅਰ ਕਰ ਦਿੰਦੇ ਆ। ਸੋ ਕਈ ਦਫਾ ਉਹਨਾਂ ਗੁਆਂਢੀਆਂ ਦੇ ਕੋਲੋਂ ਹੀ ਕਈ ਇਸ ਤਰ੍ਹਾਂ ਦੇ ਭੇਤ ਲਏ ਜਾਂਦੇ ਹੈਗੇ ਆ, ਜਾਂ ਇਹ ਗੱਲਾਂ ਕੋਈ ਦੂਸਰਾ ਆ ਕੇ ਤੁਹਾਡੇ ਨਾਲ ਬੈਠ ਕੇ ਸੁਣਦਾ, ਗੱਲਾਂ ਲੀਕ ਹੁੰਦੀਆਂ ਹੈਗੀਆਂ ਆ, ਤੁਹਾਨੂੰ ਤੁਸੀਂ ਹੈਰਾਨ ਹੋ ਜਾਂਦੇ ਆ। ਲੋਕ ਜਿਹੜੇ ਅਣਪਛਾਤੇ ਲੋਕ ਆ, ਤੁਹਾਨੂੰ ਤੁਹਾਡੀ ਫੈਮਿਲੀ ਦੇ ਕੱਲੇ ਕੱਲੇ ਮੈਂਬਰ ਦਾ ਨਾਂ ਸੁਣਾ ਦਿੰਦੇ ਆ। ਤੁਹਾਡੀਆਂ ਰਿਸ਼ਤੇਦਾਰੀਆਂ ਦੇ ਵਿੱਚ ਗੰਢਾਂ ਜਿਹੜੀਆਂ ਗੰਢੀਆਂ ਹੁੰਦੀਆਂ ਆ, ਉਹਦੀਆਂ ਸੌਹਾਂ ਵੀ ਖਾ ਲੈਂਦੇ ਆ ਕਿ ਅਸੀਂ ਤੁਹਾਡੇ ਇੰਨੇ ਨਜ਼ਦੀਕ ਦੇ ਹੈਗੇ ਆ, ਆਪਣਾ ਪਨ ਦਿਖਾਉਣਗੇ। ਪਰ ਤੁਹਾਨੂੰ ਉਦੋਂ ਪਤਾ ਲੱਗਦਾ ਜਦੋਂ ਉਹ ਸਾਰਾ ਕੁਛ ਤੁਹਾਡਾ ਲੁੱਟ ਕੇ ਲੈ ਜਾਣਗੇ। ਇਸੇ ਤਰ੍ਹਾਂ ਇੱਕ ਕੇਸ ਪਿਛਲੇ ਟਾਈਮ ਚ ਦੱਸਿਆ ਕਿ ਇੱਕ ਲੇਡੀ ਸੀਗੀ ਜਿਹੜੀ ਕਿ ਬਾਹਰੋਂ ਗਈ ਹੋਈ ਸੀ ਯੂਰਪ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਲੈ ਕੇ। ਕਰੋਨਾ ਤੋਂ ਬਾਅਦ ਉਹਦਾ ਦਿਲ ਕੀਤਾ ਕਿ ਆਪਣੀ ਫੈਮਿਲੀ ਨੂੰ ਮਿਲਣ ਜਾਵੇ, ਫੈਮਿਲੀ ਨੂੰ ਮਿਲਣ ਗਈ ਤੇ ਉਹਦਾ ਪ੍ਰੋਗਰਾਮ ਬਣ ਗਿਆ ਬਾਹਰ ਕਿਤੇ ਘੁੰਮਣ ਫਿਰਨ ਦਾ, ਕਿ ਬੱਚਿਆਂ ਨੂੰ ਚਲੋ ਕਿਸੇ ਚੰਡੀਗੜ੍ਹ ਵਾਲੇ ਸਾਈਡ ਤੇ ਲੈ ਕੇ ਜਾਂਦੇ ਆ ਘੁੰਮਣ ਫਿਰਨ ਦੇ ਲਈ। ਉਹ ਲੇਡੀ ਦੱਸ ਰਹੀ ਆ ਕਿ ਅਸੀਂ ਰਿਕਸ਼ੇ ਚ ਬੈਠੇ ਸੀਗੇ ਤੇ ਬੈਠ ਕੇ ਅਸੀਂ ਜਾ ਰਹੇ ਸੀ ਬਾਜ਼ਾਰ ਵੱਲ ਨੂੰ, ਤੇ ਉਸ ਤੋਂ ਬਾਅਦ ਕਹਿੰਦੀ ਸਾਡੀ ਪਲੈਨਿੰਗ ਸੀਗੀ ਜਾਣ ਦੀ ਕਿ ਅਸੀਂ ਅਗਲੇ ਦਿਨ ਜਿਹੜਾ ਆ ਸਾਡੀ ਅਸੀਂ ਕਿੱਥੋਂ ਕਿੱਥੋਂ ਜਾਣਾ ਘੁੰਮਣਾ ਫਿਰਨਾ ਹੈਗਾ ਆ। ਤੇ ਕਹਿੰਦੇ ਇੰਨੀ ਦੇਰ ਨੂੰ ਰਿਕਸ਼ੇ ਦੇ ਮੂਹਰੇ ਆ ਕੇ ਇੱਕ ਕਾਰ ਖੜੀ, ਕਾਰ ਦੇ ਵਿੱਚ ਦੋ ਲੇਡੀਜ਼ ਬੈਠੀਆਂ ਸੀਗੀਆਂ ਤੇ ਉਹਨਾਂ ਨੇ ਮੈਨੂੰ ਬਹੁਤ ਪਿਆਰ ਨਾਲ ਸਾਡਾ ਰਿਕਸ਼ਾ ਰੋਕਿਆ ਤੇ ਮੈਨੂੰ ਸਤਿ ਸ੍ਰੀ ਅਕਾਲ, ਮੇਰਾ ਨਾਮ ਉਸ ਲੇਡੀ ਨੇ ਦੱਸਿਆ ਕਿ ਮੇਰਾ ਨਾਮ ਲੈ ਕੇ ਸਤਿ ਸ੍ਰੀ ਅਕਾਲ ਬੁਲਾਈ। ਕਹਿੰਦੀ ਮੈਂ ਬਹੁਤ ਪਿਆਰ ਨਾਲ ਸਤਿ ਸ੍ਰੀ ਅਕਾਲ ਕੀਤੀ, ਤੁਸੀਂ ਕਦੋਂ ਆਏ, ਬਾਹਰੋਂ ਸਾਰਾ ਕੁਛ ਪੁੱਛਿਆ। ਕਹਿੰਦੀ ਮੈਂ ਉਹਨਾਂ ਨੂੰ ਕਿਹਾ ਕਿ ਪਰ ਮੈਂ ਤੁਹਾਨੂੰ ਨਹੀਂ ਜਾਣਦੀ, ਤੁਸੀਂ ਮੇਰੇ ਬਾਰੇ ਪੁੱਛ ਰਹੇ ਹੈ। ਤੇ ਉਹ ਕਹਿੰਦੀ ਤੁਸੀਂ ਨਹੀਂ ਜਾਂਦੇ, ਅਸੀਂ ਫਲਾਣੇ ਫਲਾਣੇ ਟਾਈਮ ਮਿਲੇ ਸੀ, ਤੁਸੀਂ ਫਲਾਣੇ ਟਾਈਮ ਆਏ ਸੀਗੇ, ਤੁਸੀਂ ਇੱਥੇ ਗਏ ਸੀ, ਉਹ ਦੋ ਦੋ ਚਾਰ ਚਾਰ ਸਾਲ ਪੁਰਾਣੀਆਂ ਗੱਲਾਂ ਤੁਹਾਡੀਆਂ ਸੁਣ ਕੇ ਤੁਹਾਨੂੰ ਰਿਪੀਟ ਕਰਦੇ ਆ ਉਹ ਗੱਲਾਂ। ਤੇ ਕਹਿੰਦੀ ਉਹ ਮੈਨੂੰ ਸਾਰਾ ਯਕੀਨ ਹੋ ਗਿਆ, ਜਿਨ੍ਹਾਂ ਜਿਨ੍ਹਾਂ ਨੂੰ ਮੈਂ ਮਿਲੀ ਸੀਗੀ, ਰਿਸ਼ਤੇਦਾਰਾਂ ਨੂੰ, ਗੁਆਂਢੀਆਂ ਨੂੰ, ਉਹਨਾਂ ਨੇ ਮੈਨੂੰ ਸਾਰਾ ਕੁਛ ਚੇਤੇ ਕਰਾਇਆ, ਮੈਂ ਚੇਤੇ ਕੀਤਾ, ਮੈਨੂੰ ਉਹ ਸਾਰੀਆਂ ਗੱਲਾਂ ਸੱਚ ਲੱਗੀਆਂ। ਤੁਸੀਂ ਹੁਣ ਚੰਡੀਗੜ੍ਹ ਜਾਣਾ ਹੈਗਾ ਆ? ਤੇ ਉਹ ਕਹਿੰਦੀ ਹਾਂਜੀ ਜਾਣਾ ਆ। ਚਲੋ ਤੁਸੀਂ ਉੱਥੇ ਸਾਡੇ ਕੋਲ ਆ ਕੇ ਰਹੋ, ਅਸੀਂ ਸਾਡੀ ਤੁਹਾਡੇ ਰਿਸ਼ਤੇਦਾਰਾਂ ਦੇ ਨਾਲ ਬਣਦੀ ਆ, ਫਲਾਣੇ ਦੇ ਨਾਲ ਆ, ਅਸੀਂ ਤੁਹਾਨੂੰ ਜਾਣਦੇ ਆ, ਜਦੋਂ ਸਾਡੇ ਕੋਲ ਕੋਈ ਆਉਂਦਾ ਇੱਥੇ ਰਹਿੰਦਾ ਤੁਸੀਂ ਸਾਡੇ ਘਰ ਆਓ। ਗੱਲਾਂ ਬਾਤਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਤੇ ਬਾਅਦ ਵਿੱਚ ਆਖਿਰ ਚ ਉਸ ਲੇਡੀ ਨੂੰ ਕਿਹਾ ਗਿਆ ਜਿਹੜੀ ਰਿਕਸ਼ੇ ਚ ਆਪਣੇ ਦੋ ਬੇਟੀਆਂ ਦੇ ਨਾਲ ਬੈਠੀ ਸੀਗੀ, ਉਹਨੂੰ ਇਹ ਕਿਹਾ ਕਿ ਤੁਸੀਂ ਰਿਕਸ਼ੇ ਚ ਕਾਹਤੇ ਬੈਠ ਕੇ ਬਾਜ਼ਾਰ ਤੱਕ ਜਾ ਰਹੇ ਆ, ਆਓ ਸਾਡੇ ਨਾਲ ਸਾਡੀ ਕਾਰ ਚ ਬੈਠੋ, ਅਸੀਂ ਤੁਹਾਨੂੰ ਡ੍ਰਾਪ ਕਰਦੇ ਆ, ਤੁਸੀਂ ਜਿੱਥੋਂ ਵੀ ਜਿੱਥੇ ਵੀ ਜਾਣਾ ਹੈਗਾ। ਤੇ ਕਹਿੰਦੀ ਜਦੋਂ ਉਹਨੇ ਸਾਨੂੰ ਬਹੁਤ ਨਜ਼ਦੀਕਤਾ ਜ਼ਾਹਰ ਕੀਤੀ ਉਹਨਾਂ ਦੋਨਾਂ ਲੇਡੀਜ਼ ਨੇ, ਤੇ ਸਾਨੂੰ ਲੱਗਾ ਕਿ ਸਾਡੀਆਂ ਆਪਣੀਆਂ ਪਰਿਵਾਰ ਦੀਆਂ ਮੈਂਬਰ ਹੈਗੀਆਂ, ਅਸੀਂ ਇਸ ਤਰ੍ਹਾਂ ਕਹਿੰਦੀ ਜਿਸ ਤਰ੍ਹਾਂ ਗੱਲਾਂ ਕਰਨ ਲੱਗ ਗਈਆਂ ਕਿ ਅਸੀਂ ਬਹੁਤ ਦੇਰ ਤੋਂ ਜਾਣਦੀਆਂ ਗੱਲਾਂ ਕਰਦੇ। ਕਹਿੰਦੇ ਮੈਂ ਰਿਕਸ਼ੇ ਚੋਂ ਕਹਿੰਦੀ ਉਤਰੀ ਤੇ ਉਤਰ ਕੇ ਉਹਦੇ ਨਾਲ ਅਸੀਂ ਬੈਠ ਗਈਆਂ ਤੇ ਕਿਸੇ ਤਰ੍ਹਾਂ ਕਾਰ ਦੇ ਵਿੱਚ ਸਾਡੀ ਐਡਜਸਟਮੈਂਟ ਹੋਈ। ਤੇ ਉਸ ਤੋਂ ਬਾਅਦ ਉਹਨੇ ਦੱਸਿਆ ਕਿ ਜਿਹੜੀ ਉਹਨਾਂ ਦੇ ਵਿੱਚੋਂ ਉਹ ਜਿਹੜੀ ਲੇਡੀ ਆ ਉਹ ਕਹਿੰਦੀ ਮੇਰੇ ਬਾਲ ਉੜੇ ਆ ਤੇ ਉੜ ਕੇ ਨਾ ਮੇਰੇ ਫੇਸ ਦੇ ਉੱਤੇ ਆਏ ਆ। ਮੇਰੀ ਬੇਟੀ ਕਹਿੰਦੀ ਛੋਟੀ ਨਾਲ ਬੈਠੀ ਆ, ਵੱਡੀ ਆ ਕੇ ਅੱਗੇ ਬੈਠ ਗਈ ਹੈਗੀ ਆ, ਡਰਾਈਵਰ ਦੇ ਨਾਲ ਉਹਨੂੰ ਬਿਠਾ ਦਿੱਤਾ ਗਿਆ ਜਾਂ ਬੈਠ ਗਈ ਆ। ਤੇ ਕਹਿੰਦੀ ਮੇਰੇ ਬਾਲ ਉੜੇ ਆ ਤੇ ਇੱਕ ਲੇਡੀ ਨੇ ਬਾਲ ਮੇਰੇ ਫੇਸ ਤੋਂ ਚੱਕੇ ਆ ਤੇ ਇਹ ਕਿਹਾ ਕਿ ਤੇਰੇ ਫੇਸ ਤੇ ਬਾਲ ਡਿੱਗ ਰਹੇ ਆ। ਤੇ ਕਹਿੰਦੀ ਇੰਨੀ ਦੇਰ ਨੂੰ ਮੈਨੂੰ ਨੀਂਦ ਵਾਲੀ ਨਾ ਮੈਨੂੰ ਲੱਗਾ ਕਿ ਮੈਨੂੰ ਨੀਂਦ ਆ ਰਹੀ ਆ, ਚੱਕਰ ਆ ਰਹੇ ਆ। ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਤਾਂ ਨੀਂਦ ਆਉਂਦੀ ਹੈ। ਥੋੜੀ ਦੇਰ ਬਾਅਦ ਉਹ ਕਹਿੰਦੇ ਮੈਨੂੰ ਘਬਰਾਹਟ ਸ਼ੁਰੂ ਹੋਈ। ਮੈਂ ਰੌਲਾ ਪਾਇਆ ਕਿ ਕਾਰ ਜਾ ਰਹੀ ਹੈ ਸੜਕ ਦੇ ਉੱਤੇ, ਮੈਂ ਰੌਲਾ ਪਾਇਆ ਕਿ ਕਾਰ ਖੜੀ ਕੀਤੀ ਜਾਵੇ ਤੇ ਉਹਨਾਂ ਨੇ ਕਾਰ ਖੜੀ ਨਾ ਕੀਤੀ। ਕਹਿੰਦੀ ਹੁਣ ਮੇਰੀਆਂ ਬੇਟੀਆਂ ਜਿਹੜੀਆਂ ਫੋਰਨਰ ਹੈਗੀਆਂ ਆ, ਇੱਧਰ ਬੋਰਨ ਹੋਈਆਂ, ਉਹਨਾਂ ਨੇ ਵੀ ਰੌਲਾ ਪਾਉਣਾ ਸ਼ੁਰੂ ਕੀਤਾ। ਕਹਿੰਦੀ ਆਖਰ ਦੇ ਵਿੱਚ ਉਹਨਾਂ ਨੇ ਜਦੋਂ ਸਾਡੇ ਕਾਫੀ ਰੌਲਾ ਪਾਉਣ ਤੇ ਉਹਨਾਂ ਨੇ ਆਖਿਰ ਜਾ ਕੇ ਕਾਰ ਖੜੀ ਕੀਤੀ। ਕਾਰ ਖੜੀ ਕਰਕੇ ਤੇ ਮੈਂ ਉਹਨਾਂ ਨੂੰ ਕਿਹਾ ਪਲੀਜ਼ ਮੈਨੂੰ ਲਾ ਦਿਓ ਇੱਥੇ, ਮੈਨੂੰ ਘਬਰਾਹਟ ਚੜ੍ਹਦੀ ਔਰ ਮੈਨੂੰ ਨੀਂਦ ਆ ਰਹੀ ਆ। ਉਹਨਾਂ ਨੂੰ ਰਸਤੇ ਦੇ ਵਿੱਚ ਮਾਂ ਬੇਟੀਆਂ ਨੂੰ ਉਤਾਰ ਦਿੱਤਾ ਗਿਆ। ਉਹ ਕਹਿੰਦੇ ਜਦੋਂ ਮੈਂ ਥੋੜੀ ਦੇਰ ਬਾਅਦ ਮੈਨੂੰ ਥੋੜੀ ਮੈਂ ਰਿਲੈਕਸ ਹੋਈ ਕਿ ਮੈਂ ਸੇਫ ਹੈਗੀ ਹਾਂ, ਮੇਰੀਆਂ ਬੱਚੀਆਂ ਠੀਕ ਹੈਗੀਆਂ, ਕਹਿੰਦੀ ਮੈਂ ਫਿਰ ਕਿਸੇ ਤਰ੍ਹਾਂ ਘਰ ਵਾਪਸ ਜਾਣ ਦੀ ਕੋਸ਼ਿਸ਼ ਕੀਤੀ ਰਿਕਸ਼ੇ ਦੇ ਵਿੱਚ ਬੈਠ ਕੇ, ਔਰ ਥੋੜੀ ਦੇਰ ਬਾਅਦ ਦੇਖੀਏ ਤੇ ਕਹਿੰਦੀ ਮੇਰੀ ਜੁਐਲਰੀ ਜਿਹੜੀ ਸੀਗੀ ਉਹ ਸਾਰੀ ਉਤਾਰ ਲਈ ਗਈ ਆ। ਹੱਥਾਂ ਦੇ ਜਿਹੜੀ ਜੁਐਲਰੀ ਸੀਗੀ ਔਰ ਕੰਨਾਂ ਦੀਆਂ ਬਾਲੀਆਂ ਸੀਗੀਆਂ, ਚੇਨੀ ਸੀਗੀ, ਉਤਾਰ ਲਈ ਗਈ ਆ। ਔਰ ਜਿਹੜੀ ਉਹਦੀ ਬੇਟੀ ਆ ਉਹਨੂੰ ਬਿਲਕੁਲ ਹੀ ਨਹੀਂ ਪਤਾ ਲੱਗਾ, ਜਿਹੜੀ ਛੋਟੀ ਬੇਟੀ ਨਾਲ ਬੈਠੀ ਸੀ, ਕਿ ਵੀ ਮੇਰੀ ਮਦਰ ਦੀ ਇੰਨੀ ਵੱਡੀ ਚੋਰੀ ਹੋ ਰਹੀ ਹੈਗੀ ਆ। ਸੋ ਅੱਜ ਦੇ ਟਾਈਮ ਦੇ ਵਿੱਚ ਕੱਲਾ ਏਸ਼ੀਆ ਦੇ ਵਿੱਚ, ਇੰਡੀਆ ਦੇ ਵਿੱਚ ਹੀ ਨਹੀਂ, ਯੂਰਪ ਦੇ ਵਿੱਚ ਵੀ ਕਿਸੇ ਕੋਨੇ ਚ ਤੁਸੀਂ ਜਾਂਦੇ। ਮੈਂ ਪਿਛਲੇ ਹਫ਼ਤੇ ਤੁਹਾਨੂੰ ਚੋਰੀ ਦੀ ਘਟਨਾ ਦੱਸੀ ਸੀ ਮੇਰੇ ਨਾਲ ਜਿਹੜੀ ਵਾਪਰੀ ਹੈਗੀ ਆ। ਸੋ ਯੂਰਪ ਦੇ ਵਿੱਚ ਵੀ ਬਹੁਤ ਸਾਰੇ ਕ੍ਰਾਈਮ ਵੱਧ ਰਹੇ ਨੇ, ਛੋਟੇ ਛੋਟੇ ਬੱਚੇ ਤੁਹਾਨੂੰ ਦਿਸਣਗੇ ਔਰ ਜਿਹੜੇ ਪਾਕਟ ਮਾਰ ਹੈਗੇ ਆ ਤੁਹਾਡੇ ਨਾਲ ਹੈਗੇ ਆ ਔਰ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਤੁਹਾਡੀਆਂ ਪਾਕਟਸ ਉਹ ਕਿਸੇ ਨਾ ਕਿਸੇ ਤਰ੍ਹਾਂ ਤੁਹਾਡਾ ਜੋ ਵੀ ਕੈਸ਼ ਹੁੰਦਾ ਉਹਨੂੰ ਕੱਢ ਲੈਂਦੇ ਹੈਗੇ ਆ ਜਾਂ ਤੁਹਾਨੂੰ ਨੁਕਸਾਨ ਪਹੁੰਚਾ ਦਿੰਦੇ ਹੈਗੇ ਆ। ਇਸ ਤਰ੍ਹਾਂ ਦੇ ਜਿਹੜੇ ਆ ਕੋਰੋਨਾ ਤੋਂ ਬਾਅਦ ਬਹੁਤ ਸਾਰੀਆਂ ਇੱਦਾਂ ਦੇ ਕੇਸ ਸਾਹਮਣੇ ਆ ਰਹੇ ਹੈਗੇ ਆ। ਡਰ ਲੱਗਦਾ ਆਪਣੇ ਮੁਲਕਾਂ ਦੇ ਵਿੱਚ ਕੱਲਿਆਂ ਨੂੰ ਹੀ ਜਾਂਦਿਆਂ ਨੂੰ ਕਿ ਸਾਨੂੰ ਹੀ ਸਾਡੇ ਮੁਲਕ ਦੇ ਵਿੱਚ ਲੁੱਟ ਮਾਰ ਪਈ ਹੋਈ ਆ ਕਿ ਜੇ ਲੁੱਟ ਲਿਆ ਤਾਂ ਅਸੀਂ ਕੀ ਕਰਾਂਗੇ। ਸੋ ਦੋਸਤੋ ਦੁਨੀਆਂ ਦੇ ਵਿੱਚ ਜਿਹੜੀ ਆ ਅੱਜ ਦੇ ਟਾਈਮ ਦੇ ਵਿੱਚ ਪਿਆਰ ਘੱਟ ਰਿਹਾ, ਨਫ਼ਰਤ ਵੱਧ ਰਹੀ ਆ, ਬੇਈਮਾਨੀ ਵੱਧ ਰਹੀ ਆ ਤੇ ਜਿਹੜਾ ਇੱਕ ਵਿਸ਼ਵਾਸ ਆ ਵਿਸ਼ਵਾਸਖੋਰੀ ਹੋ ਰਹੀ ਆ ਉਹ ਵੱਧ ਰਹੀ ਹੈਗੀ ਆ। ਅਰਦਾਸ ਕਰਦੇ ਆ, ਪ੍ਰਾਰਥਨਾਵਾਂ ਕਰਦੇ ਆ ਕਿ ਮੁੜਕ ਤੋਂ ਦੁਨੀਆਂ ਨਾ ਬਹਾਲ ਹੋਵੇ। ਉਹ ਸਮਾਂ ਤਾਂ ਨਹੀਂ ਆ ਸਕਦਾ ਜਿਹੜਾ ਅਸੀਂ ਕਦੇ ਸੁਣਿਆ ਕਿਤਾਬਾਂ ਚ, ਸਤਿਯੁਗ ਟਾਈਮ ਸੀਗਾ ਤੇ ਇਹ ਕੁਛ ਹੁੰਦਾ ਨਹੀਂ ਸੀ, ਵਿਸ਼ਵਾਸ ਸੀ, ਇਮਾਨਦਾਰੀ ਸੀ, ਸ਼ਾਇਦ ਇੱਦਾਂ ਦਾ ਕਿਸੇ ਵੀ ਯੁੱਗ ਚ ਨਹੀਂ ਸੀਗਾ। ਜੇ ਅਸੀਂ ਪੁਰਾਣੇ ਯੁੱਗ ਦੀਆਂ ਗੱਲਾਂ ਵੀ ਕਰਦੇ ਹਾਂ ਉਦੋਂ ਵੀ ਤਾਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਸੀ, ਚੋਰੀਆਂ ਕੀਤੀਆਂ ਜਾਂਦੀਆਂ ਸੀ, ਝੂਠ ਤੂਫਾਨ ਸੀ। ਲੇਕਿਨ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਆਪਣਾ ਸਮਾਂ ਬੜਾ ਖਤਰਨਾਕ ਡਰਾਉਣਾ ਲੱਗਦਾ। ਹੋ ਸਕਦਾ ਕੁਝ ਸਾਲਾਂ ਬਾਅਦ ਤੇ ਜਦੋਂ ਅਸੀਂ ਪਰਤ ਕੇ ਆਪਣੇ ਸਮੇਂ ਨੂੰ ਦੇਖੀਏ ਤੇ ਫਿਰ ਅਸੀਂ ਕਹੀਏ ਕਿ ਇਹ ਸਮਾਂ ਤਾਂ ਇੰਨਾ ਅਸੀਂ ਡਰਾਉਣਾ ਖਤਰਨਾਕ ਨਹੀਂ ਭੋਗਿਆ ਜਿੰਨਾ ਉਹ ਵਾਲਾ ਸਮਾਂ, ਜਿਸ ਸਮੇਂ ਚ ਅਸੀਂ ਹੋਵਾਂਗੇ ਸਾਨੂੰ ਉਹ ਖਤਰਨਾਕ ਤੇ ਡਰਾਉਣਾ ਲੱਗੇਗਾ। ਸੋ ਸਮੇਂ ਸਮੇਂ ਦੀ ਗੱਲ ਆ, ਸਮੇਂ ਸਮੇਂ ਦੇ ਹਾਲਾਤ ਆ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ, ਸੁਣਦੇ ਆ ਖੂਬਸੂਰਤ ਗੀਤ।
ਮਨ ਮੇਰੇ ਗੁਰ ਕੀ ਸਿੱਖ ਸੁਣੀਜ, ਹਰ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
हो एक बार कसीदा सुन लो हलके हो जान दिल पारे बाकी जिमें कहोगे आज मैं कहोगे उमें तरीक लब लांगे सारे जी एक बार कसीदा सुन लो हलके हो जान दिल पारे बाकी जिमें कहोगे आज मैं कहोगे उमें तरीक लब लांगे सारे बाकी जिमें कहोगे बोल मैक दे प्यार दे परिंदे आनू हौसला मिले तरण ख्याला दे आ जंगला च चैक दे यादा दे के आ रहा च रू दे गल दे आ रहा च रहन जी गुलाबी बोल मैक दे प्यार दे परिंदे आनू हौसला मिले तरण ख्याला दे आ जंगला च चैक दे बस नैन मिला के कुछ भी कह दियो लायो ना लारे बाकी जिवें कहोगे आज मैं कहोगे उमें तरीके लब लांगे सारे जी एक बार कसीदा अखियां दे नाल सिद्धा दिला च उतार दिता लेंदा ना मोहब्बती खुमार जी साडे नाल होवे ना जो किस्सियां च होई जिना जिना ने भी कीता सी प्यार जी ਅੱਖੀਆਂ ਦੇ ਨਾਲ ਸਿੱਧਾ ਦਿਲਾਂ ਚ ਉਤਾਰ ਦਿੱਤਾ ਲੈਂਦਾ ਨਾ ਮੁਹੱਬਤੀ ਖੁਮਾਰ ਜੀ ਸਾਡੇ ਨਾਲ ਹੋਵੇ ਨਾ ਜੋ ਕਿੱਸਿਆਂ ਚ ਹੋਈ ਜਿਨ੍ਹਾਂ ਜਿਨ੍ਹਾਂ ਨੇ ਵੀ ਕੀਤਾ ਸੀ ਪਿਆਰ ਜੀ ਹੁਣ ਜਾਗ ਜਾਗ ਕੇ ਰਾਤਾਂ ਨੂੰ ਗਿਣ ਹੋਣੇ ਨੀ ਤਾਰੇ ਬਾਕੀ ਜਿਵੇਂ ਕਹੋਗੇ ਆ ਜਿਵੇਂ ਕਹੋਗੇ ਉਵੇਂ ਤਰੀਕ ਲੱਭ ਲਾਂਗੇ ਸਾਰੇ ਜੀ ਇੱਕ ਵਾਰ ਕਸੀਦਾ ਮੁੱਕ ਜਾਂਦੇ ਹੋਵੇ ਫਿਰ ਨਾ ਅਸਲ ਇਜ਼ਹਾਰ ਦੇ ਸੋਚਾ ਪਛਤਾਵਿਆਂ ਨੇ ਰੋਜ਼ ਡੋਬਣਾ ਮੈਂ ਕੀਤਾ ਜਜ਼ਬੇ ਦਾ ਦਰਿਆ ਨਾ ਪਾਰ ਦੇ ਬੜਾ ਔਖਾ ਹੁੰਦਾ ਜੀ ਲਫ਼ਜ਼ ਮੁੱਕ ਜਾਂਦੇ ਹੋਵੇ ਫਿਰ ਨਾ ਅਸਲ ਇਜ਼ਹਾਰ ਦੇ ਸੋਚਾ ਪਛਤਾਵਿਆਂ ਨੇ ਰੋਜ਼ ਡੋਬਣਾ ਮੈਂ ਕੀਤਾ ਜਜ਼ਬੇ ਦਾ ਦਰਿਆ ਨਾ ਪਾਰ ਦੇ ਨਾ ਦਿਲ ਵਿੱਚ ਖਦਸ਼ਾ ਰਹਿ ਜਾਏ ਸਾ ਸੱਜਣਾ ਤੋਂ ਨਹੀਂ ਵਾਰੇ ਬਾਕੀ ਜਿਵੇਂ ਕਹੋਗੇ ਔਰ ਜਿਵੇਂ ਕਹੋਗੇ ਉਵੇਂ ਤਰੀਕੇ ਲੱਭ ਲਾਂਗੇ ਸਾਰੇ ਬਾਕੀ ਜਿਵੇਂ ਕਹੋਗੇ ਕਲੀਆਂ ਵਿਛਾਈਏ ਤਾਰੇ ਤੋੜ ਕੇ ਲਿਆਈਏ ਤੇਰੇ ਵਾਸਤੇ ਰੱਬ ਨਾ ਕਰੇ ਜੇ ਕਦੀ ਇਹੋ ਜਿਹੇ ਹਾਲਾਤ ਹੋਣ ਵੱਖੋ ਵੱਖ ਹੋਣ ਸਾਡੇ ਰਾਸਤੇ ਹੁਣ ਤਾਂ ਭਾਵੇਂ ਰਾਹਾਂ ਵਿੱਚ ਕਲੀਆਂ ਵਿਛਾਈਏ ਤਾਰੇ ਤੋੜ ਕੇ ਲਿਆਈਏ ਤੇਰੇ ਵਾਸਤੇ ਰੱਬ ਨਾ ਕਰੇ ਜੇ ਕਦੀ ਇਹੋ ਜਿਹੇ ਹਾਲਾਤ ਹੋਣ ਵੱਖੋ ਵੱਖ ਹੋਣ ਸਾਡੇ ਰਾਸਤੇ ਖੁਦਾਰੀ ਅਤੇ ਜ਼ਮੀਰ ਤਾਂ ਸਾਥੋਂ ਜਾਣੇ ਨੀ ਮਾਰੇ ਬਾਕੀ ਜਿਵੇਂ ਕਹੋਗੇ ਆ ਜਿਵੇਂ ਕਹੋਗੇ ਉਵੇਂ ਤਰੀਕੇ ਲੱਭ ਲਾਂਗੇ ਸਾਰੇ ਬਾਕੀ ਜਿਵੇਂ ਕਹੋਗੇ ਵਿੱਚੋਂ ਮੈਂ ਨੀ ਜਿਹੜੇ ਧੱਕੇ ਨਾ ਪਕੀਦਾ ਜਿਹੜੇ ਪਿਆਰ ਵਿੱਚ ਵਾੜਦੇ ਗਰੂਰ ਨੀ ਦਿਲਾਂ ਨੇ ਜੇ ਦਿਲਾਂ ਦੀ ਆਵਾਜ਼ ਨਾ ਸੁਣੀ ਤਾਂ ਫਿਰ ਚੁੱਪ ਚਾਪ ਚਲੇ ਜਾਂਗੇ ਦੂਰ ਨੀ ਉਹਨਾਂ ਵਿੱਚੋਂ ਮੈਂ ਨੀ ਜਿਹੜੇ ਧੱਕੇ ਨਾ ਪਕੀਦਾ ਜਿਹੜੇ ਪਿਆਰ ਵਿੱਚ ਵਾੜਦੇ ਗਰੂਰ ਨੀ ਦਿਲਾਂ ਨੇ ਜੇ ਦਿਲਾਂ ਦੀ ਆਵਾਜ਼ ਨਾ ਸੁਣੀ ਤਾਂ ਫਿਰ ਚੁੱਪ ਚਾਪ ਚਲੇ ਜਾਂਗੇ ਦੂਰ ਨੀ ਅਸਰ ਤਾਜ ਤੋਂ ਤਾਂ ਨੀ ਹੋਣੇ ਹੋਛੇ ਬੰਦਿਆਂ ਜੈਕਾਰੇ ਬਾਕੀ ਜਿਵੇਂ ਕਹੋਗੇ ਆ ਜਿਵੇਂ ਕਹੋਗੇ ਉਵੇਂ ਤਰੀਕੇ ਲੱਭ ਲਾਂਗੇ ਸਾਰੇ ਜੀ ਇੱਕ ਵਾਰ ਕਸੀਦਾ ਇੱਕ ਵਾਰ ਕਸੀਦਾ ਸੁਣ ਲਓ ਹਲਕੇ ਹੋ ਜਾਣ ਦਿਲ ਭਾਰੇ ਬਾਕੀ ਜਿਵੇਂ ਕਹੋਗੇ ਆ ਜਿਵੇਂ ਕਹੋਗੇ ਉਵੇਂ ਤਰੀਕੇ ਲੱਭ ਲਾਂਗੇ ਸਾਰੇ ਜਿਵੇਂ ਕਹੋਗੇ ਬਾਕੀ ਜਿਵੇਂ ਕਹੋਗੇ
ਆਇਓ ਬਾਕੀ ਜਿਵੇਂ ਕਹੋਗੇ।
जी दोस्तो आज दिल किया कि थोड़े नाल इंटरव्यू गुलजार सिंह संधु जी दी सांझी कीती जावे जेडे कि एक पंजाबी दे बहुत महान लेखक होए हन जिन्हां दा जन्म 27 फरवरी 1935 नू होया ते जिन्हा ने अपने काव्य संग्रह कहानी संग्रह ते नावल साहित्य दी झोली दे विच पाए। पंजाब यूनिवर्सिटी पटियाला दे वलों उन्हां नूं अपना अवार्ड भी दिता गया। उन्हां दियां कुछ कहानियां जिहड़ियां के बहुत प्यारियां ने तुसी भी पढ़ियो किताब ए हुसन दे हाणी जां सोने दी इट भी बहुत वधिया हैगा। गमले दी बेल बहुत वधिया कहानी हैगी। नावलां दी गल कर लईए ते गोरी हिरनी बहुत सोहना नावल हैगा आ। सो उन्हां दियां इस तों अलावा होर बहुत सारे उन्हां दे कहानी संग्रह हैगे आ, नावल हैगे आ। ते अज दिल कीता क्यों ना इस महान लेखक दी जेड़ा के सचियां गल्लां जेड़ियां जिन जो उन्हां दे नाल आप बीतिया उन्होंने किसी की कॉपी नहीं की। अपनी जिंदगी दे पल जो भी हंडाए कौड़े माड़े मिठे खट्टे जो भी पल उन्हें सारे नु कलम बंद किया और शब्दां दे विच परोया। उन्होंने जदों भी कोई उन्होंने लिखता पढ़ता ते इंज लगता कि इह तां साडे नाल ही बीती हुई है, साडी कहानी हो रही है, साडी गलबात हो रही है। सो कहिंदे आ कि असल लेखक उही हैगा आ ਜਿਹੜਾ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਕਰਵਾ ਦੇਵੇ, ਤੁਹਾਨੂੰ ਤੁਹਾਡੇ ਨਾਲ ਜੋੜ ਦੇਵੇ। ਅਸਲ ਲੇਖਕ ਉਹੀ ਹੈ ਜਿਹੜੀ ਕਿ ਉਹਦੀ ਕਹਾਣੀ ਵੀ ਤੁਹਾਡੇ ਹੱਥ ਚ, ਉਹਦੀ ਲਿਖਤ ਤੁਹਾਡੇ ਹੱਥ ਚੋ ਨਾ ਛੁੱਟੇ, ਲੇਕਿਨ ਖਾਬਾਂ ਖਿਆਲਾਂ ਦੇ ਵਿਚ ਤੁਸੀਂ ਉਸ ਕਹਾਣੀ ਦੇ ਜ਼ਰੀਏ ਆਪਣੇ ਨਾਲ ਜੁੜ ਜਾਵੋ ਤੇ ਸੋਚੋ ਇਹ ਤਾਂ ਸਾਰਾ ਕੁਛ ਮੇਰੇ ਨਾਲ ਵਾਪਰਿਆ, ਮੇਰੀ ਹੀ ਕਹਾਣੀ ਹੈ। ਸੋ ਇਸ ਤਰ੍ਹਾਂ ਪਾਠਕਾਂ ਦਾ ਪਿਆਰ ਜਿਹੜਾ ਲੇਖਕਾਂ ਦੇ ਨਾਲ ਇਸੇ ਤਰ੍ਹਾਂ ਪੈਂਦਾ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਆ ਉਹ ਜਦੋਂ ਦਿਲ ਤੇ ਉਤਰ ਜਾਂਦੀਆਂ ਆ ਤੇ ਆਪਣੀਆਂ ਲੱਗਦੀਆਂ ਤੇ ਫਿਰ ਸਾਨੂੰ ਇਹ ਖੂਬਸੂਰਤ ਲੋਕ ਵੀ ਆਪਣੇ ਲੱਗਦੇ ਆ। ਖੂਬਸੂਰਤ ਗੱਲਬਾਤ ਗੁਲਜ਼ਾਰ ਸਿੰਘ ਸੰਧੂ ਜੀ ਦੀ ਪਾਰਟ 1 ਦੇ ਵਿਚ ਸੁਣਦੇ ਆ ਕਿ ਉਹਨਾਂ ਨੇ ਜਿਹੜੀ ਆਪਣੀ ਲਿਖਣੀ ਦਾ ਸਫ਼ਰ ਕਿੱਦਾਂ ਸ਼ੁਰੂ ਕੀਤਾ, ਕਿਸ ਤੋਂ ਪ੍ਰਭਾਵਿਤ ਉਹ ਹੋਏ ਆ ਤੇ ਜਾਂ ਉਹ ਆਪਣੇ ਆਪ ਤੋਂ ਪ੍ਰਭਾਵਿਤ ਹੋਏ ਆ, ਇਹ ਸਫ਼ਰ ਸੁਣਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਨਾਲ ਹੀ ਅਸੀਂ ਪਾਰਟ 2 ਸੁਣਾਂਗੇ।
ਕਿੱਸਿਆਂ ਦੇ ਰਾਹੀਂ ਸਾਹਿਤ ਨਾਲ ਮੇਰੀ ਸਾਂਝ ਪਈ ਸੀ। ਮੈਂ ਬੜਾ ਪੂਅਰ ਰੀਡਰ ਹਾਂ, ਬੜਾ ਹੈਵੀ ਸਲੀਪਰ ਹਾਂ, ਮੈਂ ਸੌਂਦਾ ਬਹੁਤ ਹਾਂ। ਮੈਨੂੰ ਕੋਈ ਆਦਮੀ ਇਸ ਕਰਕੇ ਇਹ ਕਦੀ ਨਹੀਂ ਕਹਿ ਸਕਦਾ ਵੀ ਮੈਂ ਕਿਸੇ ਦੀ ਕਿਤਾਬ ਦੀ ਨਕਲ ਮਾਰੀ ਹੈ। ਮੈਂ ਪੜ੍ਹੀ ਨਹੀਂ ਤੇ ਨਕਲ ਕਿੱਥੋਂ ਮਾਰਨੀ ਹੈ। ਦੋਸਤੋ, ਮੇਰੇ ਪਰਿਵਾਰ ਵਿੱਚ ਕੋਈ ਸਾਹਿਤ ਪੜ੍ਹਨ ਵਾਲਾ ਜਾਂ ਲਿਖਣ ਵਾਲਾ ਜਾਂ ਸਾਹਿਤਕ ਸਾਂਝ ਵਾਲਾ ਕੋਈ ਮੈਂਬਰ ਹੈ ਨਹੀਂ ਸੀ। ਮੇਰੇ ਨਾਨਾ ਜੀ ਜ਼ਰੂਰ ਕਿੱਸੇ ਪੜ੍ਹਦੇ ਹੁੰਦੇ ਸੀ ਤੇ ਉੱਚੀ ਉੱਚੀ, ਉਹਨਾਂ ਦੀ ਆਵਾਜ਼ ਵੀ ਅੱਛੀ ਸੀ, ਉਹ ਗਾਉਂਦੇ ਰਹਿੰਦੇ ਸੀ, ਗਾ ਕੇ ਵੀ ਸੁਣਾਉਂਦੇ ਰਹਿੰਦੇ ਸੀ। ਬਾਪੂ ਜੀ ਤਾਂ ਮੇਰੇ ਬਿਲਕੁਲ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਪਤਾ ਹੋਣਾ। ਮੈਂ ਜ਼ਿਮੀਦਾਰਾ ਪਰਿਵਾਰ ਨੂੰ ਬਿਲੋਂਗ ਕਰਦਾ, ਪਰ ਉਹ ਖੇਤੀ ਨਹੀਂ ਸੀ ਕਰਦੇ ਮੇਰੇ ਪਿਤਾ ਜੀ। ਸਾਡਾ ਪਿੰਡ ਜਿਹੜਾ ਉਹ ਬਿਲਕੁਲ ਫੁੱਟ ਹਿਲਸ ਵਿੱਚ ਹੈ, ਉੱਥੋਂ ਪਹਾੜ ਸ਼ੁਰੂ ਹੋ ਜਾਂਦਾ 2-4 ਮੀਲ ਅੱਗੇ ਤੋਂ, ਤੇ ਉਹ ਊਠ ਰੱਖਦੇ ਹੁੰਦੇ ਸੀ, ਜਿਸ ਤਰ੍ਹਾਂ ਲੋਕ ਖੱਚਰਾਂ ਰੱਖਦੇ ਆ ਜਾਂ ਕੁਛ ਹੋਰ ਰੱਖਦੇ ਆ। ਉਹ ਊਠ ਸਾਡੇ ਪਿੰਡਾਂ ਵਿੱਚ ਹਰ ਇੱਕ ਪਿੰਡ ਵਿੱਚ 10-10, 12-12 ਊਠ ਹੁੰਦੇ ਸੀ। ਉਹ ਊਠਾਂ ਦੇ ਉੱਤੇ ਸਮਾਨ ਲੱਦ ਕੇ ਪਹਾੜ ਤੇ ਲੈ ਜਾਂਦੇ ਸੀ, ਕਈ ਵਾਰੀ ਕਿਰਾਏ ਤੇ। ਮੇਰੇ ਪਿਤਾ ਜੀ ਜਰਾ ਥੋੜੇ ਜਿਹੇ ਐਡਵੈਂਚਰਸ ਸੀ, ਜਿਨ੍ਹਾਂ ਦਿਨਾਂ ਚ ਹੋਰ ਕੋਈ ਕੰਮ ਨਾ ਲੱਭਣਾ ਤਾਂ ਉਹਨਾਂ ਨੇ ਇੱਥੇ ਦਾ ਹਿਸਾਬ ਲਾ ਲੈਣਾ ਕਿ ਵੀ ਆਹ ਚੀਜ਼ ਪਹਾੜ ਚ ਮਹਿੰਗੀ ਵਿਕ ਸਕਦੀ ਹੈ, ਮੈਦਾਨ ਤੋਂ ਖਰੀਦ ਲੈਣੀ ਤੇ ਪਹਾੜ ਵਿਚ ਜਾ ਕੇ ਵੇਚ ਆਉਣੀ, ਤੇ ਪਹਾੜ ਵਿਚੋਂ ਹਿਸਾਬ ਲਾ ਲੈਣਾ ਵੀ ਮੈਦਾਨ ਵਿਚ ਆਹ ਚੀਜ਼ ਮਹਿੰਗੀ ਵਿਕੇਗੀ ਤੇ ਉਹਨਾਂ ਦੀ ਚੀਜ਼ ਲੈ ਆਉਣੀ ਤੇ ਮੈਦਾਨ ਜਾ ਕੇ ਵੇਚ ਦੇਣੀ। ਆਹੋ, ਉਹ ਇੱਕ ਕਿਸਮ ਦੇ ਟ੍ਰੇਡਰ ਹੋ ਗਏ ਸੀਗੇ ਤੇ ਕਾਫੀ ਸਕਸੈਸਫੁਲ, ਬਲਕਿ ਫਿਰ ਜਦੋਂ ਟਰੱਕ ਚੱਲ ਪਏ ਨਾ, ਸੜਕਾਂ ਬਣ ਗਈਆਂ, ਉਦੋਂ ਸੜਕਾਂ ਨਹੀਂ ਸੀ ਹੁੰਦੀਆਂ, ਜਦੋਂ ਸੜਕਾਂ ਬਣ ਗਈਆਂ ਪਹਾੜਾਂ ਵਾਸਤੇ ਵੀ, ਤੇ ਫਿਰ ਪਹਾੜਾਂ ਦੇ ਉੱਤੇ ਗੱਡੀਆਂ ਵੀ ਜਾਣ ਲੱਗ ਗਈਆਂ ਤੇ ਟਰੱਕ ਵੀ ਚੱਲਣ ਲੱਗ ਗਏ, ਤੇ ਸਮਾਨ ਜਿਹੜਾ ਉਹ ਟਰੱਕਾਂ ਦੇ ਉੱਤੇ ਚਲਾ ਜਾਂਦਾ ਸੀ, ਟਰੱਕਾਂ ਦੇ ਉੱਤੇ ਆ ਜਾਂਦਾ ਸੀ, ਤੇ ਸਾਡੇ ਬਾਪੂ ਜੀ ਦਾ ਉਹ ਕੰਮ ਜਿਹੜਾ ਫੇਲ ਹੋ ਗਿਆ, ਤੇ ਜਦ ਉਹਨਾਂ ਨੂੰ ਹਲ ਵਾਹੁਣਾ ਪਿਆ ਤੇ ਉਹਨਾਂ ਤੋਂ ਹਲ ਸਿੱਧਾ ਵਾਹਿਆ ਨਹੀਂ ਸੀ ਜਾਂਦਾ, ਤੇ ਪਿੰਡ ਦੇ ਜਿਹੜੇ ਜੱਟ ਸੀ ਉਹ ਮਜ਼ਾਕ ਕਰਦੇ ਹੁੰਦੇ ਸੀਗੇ ਕਿ ਹਰੀ ਸਿੰਘ ਤੂੰ ਕਿੱਥੇ ਇਹ ਪੰਗੇ ਚ ਪੈ ਰਿਹਾ, ਹੁਣ ਤੂੰ ਊਠ ਬਿਨਾਂ ਰੱਖ ਹਲ ਬਿਨਾਂ ਵਾਹ ਘਰ ਹੀ ਬੈਠਿਆ ਕਰ, ਪਰ ਘਰ ਕੌਣ ਬਹਿੰਦਾ। ਇਸ ਤਰ੍ਹਾਂ ਦਾ ਬਚਪਨ ਸੀ ਮੇਰਾ। ਨਾਨਾ ਜੀ ਜ਼ਰੂਰ ਥੋੜਾ ਜਿਹਾ ਸ਼ੌਕ ਰੱਖਦੇ ਸੀ ਕਿੱਸਿਆਂ ਦਾ, ਉਹ ਵੀ ਮੇਰੇ ਨਾਨਕਿਆਂ ਵਿੱਚ ਸੀ। ਮੈਂ ਇੱਕ ਮਜ਼ੇਦਾਰ ਗੱਲ ਦੱਸਾਂ ਕਿ ਮੇਰੀ ਮਾਸੀ ਇਸ ਵੇਲੇ ਆਪਾਂ ਦਿੱਲੀ ਚ ਹਾਂ, ਚੰਡੀਗੜ੍ਹ ਦੇ ਨੇੜੇ, ਉਹਨਾਂ ਦਾ ਮੇਰੀ ਇੱਕ ਮਾਸੀ ਦਾ ਪਿੰਡ ਚੰਡੀਗੜ੍ਹ ਦੇ ਨੇੜੇ ਸੀ, ਡੇਰਾ ਬੱਸੀ ਦੇ ਨੇੜੇ। ਉਹ ਕਿਸੇ ਪੜ੍ਹਨ ਦਾ ਉਹਨਾਂ ਨੂੰ ਬੜਾ ਸ਼ੌਕ ਸੀ, ਤੇ ਉਹਦੇ ਬੱਚਾ ਹੈ ਨਹੀਂ ਸੀ ਕੋਈ ਵੀ, ਤੇ ਉਹ ਜਦੋਂ ਨਾਨਕੀ ਜਾਂਦੀ ਸੀ, ਮੇਰੇ ਨਾਨਕੀ ਮਤਲਬ ਆਪਣੇ ਪੇਕੀ, ਤਾਂ ਕਈ ਕਈ ਕਿੱਸੇ ਖਰੀਦ ਕੇ ਲੈ ਜਾਂਦੀ ਸੀ ਪੜ੍ਹਨ ਲਈ, ਤੇ ਕਿੱਸੇ ਹੀ ਪੜ੍ਹਦੀ ਰਹਿੰਦੀ ਹੁੰਦੀ ਸੀ। ਤੇ ਮਾਸੜ ਨੇ ਸੁਨੇਹੇ ਭੇਜਣੇ ਵੀ ਆ ਜਾ, ਉਹਨੇ ਜਾਣਾ ਨਾ ਮਾਸੀ ਨੇ ਉੱਥੇ। ਇੱਕ ਵਾਰੀ ਮਾਸੀ ਨੇ ਟੈਲੀਗ੍ਰਾਮ ਦੇ, ਮਾਸੜ ਨੇ ਟੈਲੀਗ੍ਰਾਮ ਦੇਤੀ, ਨਿਹਾਲ ਸਿੰਘ ਔਨ ਡੈਥ ਬੈੱਡ। ਉਹ ਜਿਹਨੇ ਕਿਸੇ ਨੇ ਪੜ੍ਹੀ, ਉਹਨੇ ਉਹਦਾ ਤਰਜਮਾ ਕਰਤਾ ਵੀ ਨਿਹਾਲ ਸਿੰਘ ਮਰ ਗਿਆ। ਤੇ ਮਰ ਗਿਆ ਤੇ ਦੂਜੀਆਂ ਮਾਸੀਆਂ ਸਾਰੀਆਂ ਫਟਾਫਟ ਤਿਆਰ ਹੋਈਆਂ ਵੀ ਨਿਹਾਲ ਸਿੰਘ ਦੀ ਡੈਥ ਹੋ ਗਈ ਹੈ, ਮਕਾਨ ਜਾਣਾ, ਘੱਗਰੇ ਚੁੱਕੋ। ਘੱਗਰਾ ਲੈ ਘੱਗਰੇ ਪਾ ਕੇ ਮਕਾਨ ਜਾਂਦੀਆਂ ਹੁੰਦੀਆਂ ਸੀ ਔਰਤਾਂ ਪਿੰਡਾਂ ਚ ਉਸ ਵੇਲੇ, ਤੇ ਉਹ ਘੱਗਰੇ ਘੁਗਰੇ ਇਕੱਠੇ ਕਰਕੇ ਤੁਰਨ, ਤੇ ਮਾਸੀ ਨੂੰ ਹਾਕਾ ਮਾਰਨ, ਨੀ ਬਚਨੋ ਤੂੰ ਕਿੱਥੇ ਹੈ ਬਚਨੋ? ਕਹਿੰਦੀ ਠਹਿਰੋ, ਮੇਰਾ ਜਾਨੀ ਚੋਰ ਦਾ ਕਿੱਸਾ ਨੀ ਲੱਭ ਰਿਹਾ। ਉਹ ਜਾਨੀ ਚੋਰ ਦਾ ਕਿੱਸਾ ਨਾ ਲੱਭੇ ਉਹਨੂੰ, ਹੋਰ ਕਿਸੇ ਦਾ ਉਹਨੂੰ ਲੱਭ ਗਏ। ਤੇ ਉਹ ਕਹਿੰਦੀ ਠਹਿਰੋ ਠਹਿਰੋ, ਮੇਰਾ ਜਾਨੀ ਚੋਰ ਦਾ ਕਿੱਸਾ ਨੀ ਲੱਭ ਰਿਹਾ। ਤੇ ਕਿੱਸਿਆਂ ਦੇ ਰਾਹੀਂ ਸਾਹਿਤ ਨਾਲ ਮੇਰੀ ਸਾਂਝ ਪਈ ਸੀ। ਫੇਰ ਪ੍ਰੀਤ ਲੜੀ ਪੜ੍ਹਨ ਲੱਗੇ, ਤੇ ਪ੍ਰੀਤ ਲੜੀ ਵਿੱਚ ਸੰਤੋਖ ਸਿੰਘ ਧੀਰ ਦੀ, ਮੇਰੇ ਨਾਨਕਿਆਂ ਦੇ ਪਿੰਡਾਂ ਵੱਲ ਦਾ ਸੀ ਉਹ, ਜਿੱਥੇ ਮੈਂ ਪੈਦਾ ਹੋਇਆ, ਜਿਹੜੇ ਨਾਨਕੇ ਪਿੰਡ ਮੈਂ ਪੈਦਾ ਹੋਇਆ, ਉਹ ਕੋਟਲਾ ਬਟਲਾ ਖੰਨਾ ਸੰਘੋੜ ਰੋਡ ਦੇ ਉੱਤੇ, ਤੇ ਇਹਦਾ ਗੋਬਿੰਦਗੜ੍ਹ ਦੇ ਕੋਲ ਸੀ ਪਿੰਡ ਸੰਤੋਖ ਸਿੰਘ ਧੀਰ ਦਾ। ਇਹਦੀ ਇੱਕ ਕਹਾਣੀ ਛਪੀ, ਦੋ ਚਿੱਠੀਆਂ ਕਿਸੇ ਫੌਜੀ ਨੇ ਲਿਖੀਆਂ ਹੋਈਆਂ। ਫੌਜੀ ਨੇ ਆਪਣੀ ਪਤਨੀ ਨੂੰ ਲਿਖੀ, ਪਤਨੀ ਨੇ ਉਹਦਾ ਜਵਾਬ ਦਿੱਤਾ। ਮੈਂ ਕਿਹਾ ਵੀ ਇਹ ਬੜਾ ਮੈਨੂੰ ਹੁੰਦਾ ਸੀ ਵੀ ਸੰਤੋਖ ਸਿੰਘ ਬੜੀ ਵੱਡਾ ਰਾਈਟਰ ਹੈ, ਮੈਂ ਕਿਹਾ ਇਹੋ ਜਿਹਾ ਕੰਮ ਤਾਂ ਮੈਂ ਵੀ ਕਰ ਸਕਦਾ। ਯਾਨੀ ਮੈਨੂੰ ਜਿਹੜੀ ਪ੍ਰੇਰਣਾ ਮਿਲੀ ਉਹ ਸੰਤੋਖ ਸਿੰਘ ਧੀਰ ਦੀਆਂ ਦੋ ਚਿੱਠੀਆਂ ਤੋਂ ਮਿਲੀ। ਤੇ ਮੇਰੀ ਸਭ ਤੋਂ ਜਿਹੜੀ ਪਹਿਲੀ ਰਚਨਾ ਸੀ ਉਹ ਮੈਂ ਬਾਲ ਸੰਦੇਸ਼, ਹੁਣ ਤਾਂ ਅੱਜ ਕੱਲ੍ਹ ਸ਼ਾਇਦ ਨਹੀਂ ਨਿਕਲਦਾ, ਪ੍ਰੀਤ ਲੜੀ ਵਾਲਿਆਂ ਦਾ ਇੱਕ ਬਾਲ ਸੰਦੇਸ਼ ਪਰਚਾ ਹੁੰਦਾ ਸੀ ਬੱਚਿਆਂ ਲਈ, ਮੈਂ ਬਾਲ ਸੰਦੇਸ਼ ਲਈ ਲਿਖੀ। ਮੈਂ ਕਿਹਾ ਕੀ ਲਿਖਿਆ ਜਾਵੇ, ਮੈਂ ਨਾਨਕੀ ਰਿਹਾ ਸੀ ਤੇ ਨਾਨਕਿਆਂ ਦੇ ਵਿੱਚ ਇੱਕ ਸਾਡਾ ਨਾਨਾ ਪੜਨਾਨਾ, ਉਹ ਬੜੀ ਗੱਪ ਮਾਰਨ ਵਿੱਚ ਬੜਾ ਸਿਰੇ ਦਾ ਹੁੰਦਾ ਸੀ। ਕਹਿੰਦਾ ਇੱਕ ਵਾਰੀ ਉਹ ਰੇਤਲਾ ਇਲਾਕਾ ਸੀ ਮੇਰੇ ਨਾਨਕਿਆਂ ਦਾ, ਸਮਰਾਲੇ ਦਾ ਇਲਾਕਾ, ਤੁਸੀਂ ਸ਼ਾਇਦ ਜਾਣਦੇ ਹੋ ਸਮਰਾਲਾ ਜਿਹੜਾ ਏਰੀਆ, ਖੰਨਾ ਸਮਰਾਲਾ ਏਰੀਆ, ਇੱਥੇ ਰੇਤ ਹੀ ਰੇਤ ਹੁੰਦੀ ਸੀ। ਪਹਿਲਾਂ ਲੋਕ ਮੂੰਗਫਲੀ ਦੀ ਫਸਲ ਬੀਜਣ ਲੱਗ ਗਏ, ਹੁਣ ਤਾਂ ਫਿਰ ਉੱਥੇ ਟਿਊਬਵੈਲ ਲੱਗ ਗਏ, ਧਾਨ ਵੀ ਹੁੰਦਾ, ਸਭ ਕੁਛ ਹੁੰਦਾ, ਉਹ ਰੇਤ ਬੜੀ ਹੁੰਦੀ ਸੀ। ਕਹਿੰਦਾ ਜੀ ਇੱਕ ਦਿਨ ਬੜੀ ਹਨੇਰੀ ਚੱਲੀ, ਇੱਧਰੋਂ ਹਵਾ ਦਾ ਬੁੱਲਾ ਆਇਆ, ਰੇਤ ਮੇਰੇ ਉੱਤੇ ਪੈ ਗਈ, ਮੈਂ ਰੇਤ ਦੇ ਉੱਤੇ ਹੋ ਗਿਆ, ਫਿਰ ਹਵਾ ਆਇਆ, ਫਿਰ ਮੈਂ ਰੇਤ ਦੇ ਉੱਤੇ ਹੋਰ ਉੱਤੇ ਹੋ ਗਿਆ, ਫਿਰ ਹਵਾ ਦਾ ਬੁੱਲਾ ਆਇਆ, ਰੇਤ ਹੋਰ ਉੱਚੀ ਹੋ ਗਈ, ਮੈਂ ਉੱਥੇ। ਕਹਿੰਦਾ ਜਦ ਮੇਰੀ ਹਨੇਰੀ ਹਟੀ ਤਾਂ ਮੈਂ ਕੋਠੇ ਤੋਂ ਉੱਚਾ ਹੋ ਗਿਆ ਸੀ। ਕਹਿੰਦਾ ਆ ਕੇ ਪਾਸੇ ਲੈਂਦਾ ਲੈਂਦਾ ਹੀ ਏਦਾਂ ਦੀ ਉਹ ਗੱਪ ਲਗਾਉਣਾ, ਮੈਂ ਉਹ ਗੱਪਾਂ ਜਿਹੀਆਂ ਲਿਖ ਕੇ ਮੈਂ ਬਾਲ ਸੰਦੇਸ਼ ਨੂੰ ਭੇਜਦੀਆਂ। ਨਵਤੇਜ ਹੁੰਦਾ ਸੀ ਉਹਦਾ ਐਡੀਟਰ, ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਬੇਟਾ। ਨਵਤੇਜ ਦੀ ਬੜੀ ਪਿਆਰੀ ਚਿੱਠੀ ਆਈ ਕਿ ਜੀ ਤੁਸੀਂ ਬਹੁਤ ਅੱਛਾ ਲਿਖਦੇ ਹੋ, ਸਾਡੇ ਪਰਚੇ ਲਈ ਹੋਰ ਵੀ ਲਿਖਿਆ ਕਰੋ। ਮੈਂ ਬੜਾ ਹੈਰਾਨ ਵੀ ਇਹ ਤਾਂ ਮੰਗਦੇ ਆ ਮੇਰੀ ਲਿਖੀ ਹੋਈ ਚੀਜ਼ ਨੂੰ। ਤੇ ਪਹਿਲੀ ਮੇਰੀ ਰਚਨਾ ਉਹ ਸੀ। ਫਿਰ ਮੈਂ ਕੋਈ ਥੋੜੀ ਜਿਹੀ ਸੀਰੀਅਸ ਲਿਖੀ, ਫਿਰ ਨਵਤੇਜ ਨੇ ਉਹ ਵਾਪਸ ਕਰ ਦਿੱਤੀ। ਕਹਿੰਦਾ ਇਹ ਰਚਨਾ ਬਾਲ ਸੰਦੇਸ਼ ਦੇ ਪੱਧਰ ਤੋਂ ਉੱਚੀ ਹੈ, ਪ੍ਰੀਤ ਲੜੀ ਦੇ ਪੱਧਰ ਤੋਂ ਨੀਵੀ ਹੈ, ਇਹਨੂੰ ਤੁਸੀਂ ਏਦਾਂ ਰੋ। ਪਤਾ ਨੀ ਮੈਨੂੰ ਹੁਣ ਅਖਬਾਰ ਦਾ ਵੀ ਨਾਂ ਨਹੀਂ, ਅੰਬਾਲੇ ਤੋਂ ਲੋਕ ਰਾਏ ਨਿਕਲਦਾ ਜਾਂ ਪਤਾ ਨੀ ਕਿਹੜਾ ਅਖਬਾਰ ਸੀ, ਰਸਾਲਾ, ਉੱਥੇ ਭੇਜ ਦਿਓ। ਮੈਂ ਨਵਤੇਜ ਦੇ ਕਹੇ ਤੇ ਉੱਥੇ ਭੇਜ ਦਿਓ, ਵਾਕਈ ਉੱਥੇ ਛਪ ਗਏ। ਸੋ ਇਸ ਤਰ੍ਹਾਂ ਮੈਂ ਰਾਈਟਰ ਬਣ ਗਿਆ ਹੌਲੀ ਹੌਲੀ। ਮੈਂ ਕਿੱਥੋਂ ਆਪਣੇ ਸਬਜੈਕਟ ਲੈਣਾ ਜਾਂ ਕਿੱਥੋਂ ਆਪਣੇ ਪਾਤਰ ਲੈਣਾ, ਇੱਕ ਸਵਾਲ ਮੇਰੇ ਕੋਲ ਇਹ ਵੀ ਪਿਆ। ਮੈਂ ਬਹੁਤਾ ਮੈਨੂੰ ਸੁੱਝਦੀ ਗੱਲ ਬਹੁਤ ਘੱਟ ਗੱਲ ਸੁੱਝਦੀ ਹੈ, ਮੈਂ ਡਿਮ ਬੁੱਧੀ ਵਾਲਾ ਬੰਦਾ ਹੈ ਥੋੜ੍ਹਾ, ਲੇਕਿਨ ਮੈਂ ਅਬਜ਼ਰਵ ਬੜਾ ਕੁਛ ਕਰਦਾ ਮੇਰੀ ਲਾਈਫ 'ਚ, ਮੈਂ ਪੜ੍ਹਦਾ ਵੀ ਬਹੁਤ ਘੱਟ ਹੈ। ਬੱਚਿਆਂ ਨੂੰ ਇਹ ਗੱਲ ਮੈਨੂੰ ਦੱਸਣੀ ਨਹੀਂ ਚਾਹੀਦੀ, ਪਰ ਦੱਸ ਹੀ ਦਿੰਦਾ ਕਿ ਮੈਂ ਬਹੁਤ ਘੱਟ ਪੜ੍ਹਦਾ। ਮੈਂ ਐਮ ਏ ਅੰਗਰੇਜ਼ੀ ਕੀਤੀ ਹੋਈ ਹੈ, ਅੰਗਰੇਜ਼ੀ ਮੈਂ ਐਮ ਏ 'ਚ ਜਿਹੜੇ ਨਾਵਲ ਲੱਗੇ ਹੋਏ ਸੀ ਨਾ, ਵੈਨਿਟੀ ਫੇਅਰ ਥੈਕਰੇ ਦਾ ਅਤੇ ਚਾਰਲਸ ਡਿਕਨ ਦਾ, ਉਹ ਨਾਵਲ ਮੈਂ ਨਹੀਂ ਪੜ੍ਹੇ। ਉਹ ਮੇਰਾ ਇੱਕ ਦੋਸਤ ਹੁੰਦਾ ਸੀ ਮਨਮੋਹਨ ਸਿੰਘ, ਅੱਜ ਕੱਲ੍ਹ ਉਹਦਾ ਬੇਟਾ ਇੱਥੇ ਆਈ ਐਸ ਅਫਸਰ ਹੈ ਪੰਜਾਬ 'ਚ, ਉਹ ਮਨਮੋਹਨ ਸਿੰਘ ਨੇ ਪੜ੍ਹੇ ਹੁੰਦੇ ਸੀ। ਮੈਂ ਕਿਹਾ ਯਾਰ ਇਹਦੀ ਕਹਾਣੀ ਮੈਨੂੰ ਦੱਸ ਦੇ, ਉਹਦੀਆਂ ਕਹਾਣੀਆਂ ਸੁਣ ਸੁਣ ਕੇ ਮੈਂ ਇਮਤਿਹਾਨ ਦਿੱਤਾ ਸੀ ਅਤੇ ਮੈਂ ਐਮ ਏ ਪਾਸ ਹੋ ਗਿਆ ਸੀ। ਮੈਂ ਬੜਾ ਪੂਅਰ ਰੀਡਰ ਹਾਂ, ਬੜਾ ਹੈਵੀ ਸਲੀਪਰ ਹਾਂ, ਮੈਂ ਸੌਂਦਾ ਬਹੁਤ ਹਾਂ, ਮੈਂ ਬ੍ਰੇਕਫਾਸਟ ਕਰ ਰਿਹਾ ਤਾਂ ਵੀ ਨੀਂਦ ਆ ਜਾਂਦੀ ਹੈ, ਦੁਪਹਿਰ ਰੱਖਣਾ ਤਾਂ ਵੀ ਰਾਤ ਨੂੰ ਤੱਕ ਸੌਣਾ ਹੀ ਹੁੰਦਾ। ਮੇਰੀ ਸਰਦਾਰਨੀ ਨੇ ਲਿਖਿਆ ਵੀ ਇਹ ਤਾਂ ਪਾਣੀ ਪੀ ਲੈ ਤਾਂ ਵੀ ਇਹਨੂੰ ਨੀਂਦ ਆ ਜਾਂਦੀ ਹੈ। ਤੇ ਲੇਕਿਨ ਜਿੰਨੀ ਕੁ ਮੈਂ ਅਬਜ਼ਰਵੇਸ਼ਨ ਮੈਨੂੰ ਬਹੁਤ ਅਪੀਲ ਕਰਦੀ ਹੈ, ਮੈਂ ਆਪਣੀ ਜ਼ਿੰਦਗੀ 'ਚ ਬੜੇ ਸਫ਼ਰ ਕੀਤੇ ਨੇ, ਸਫ਼ਰ ਮੀਨਸ ਯਾਤਰਾ, ਬੜੇ ਸਫ਼ਰ ਕੀਤੇ ਨੇ। ਇੱਕ ਤੁਹਾਨੂੰ ਬੜੀ ਦਿਲਚਸਪ ਸਫ਼ਰ ਦੀ ਗੱਲ ਦੱਸਾਂ, ਅਸੀਂ ਦਿੱਲੀ ਹੁੰਦੇ ਸੀਗੇ ਅਤੇ ਰਾਜਗਿੱਲ ਮੇਰਾ ਦੋਸਤ ਸੀ, ਮਨਮੋਹਨ ਸਿੰਘ ਇਹੋ ਹੀ ਜਿਹੜਾ ਜਿਹਦੇ ਨਾਵਲ ਸੁਣ ਸੁਣ ਕੇ ਜਿਹਨੇ ਤਾਂ ਮੈਂ ਇਮਤਿਹਾਨ ਪਾਸ ਕਰ ਲਿਆ ਸੀ, ਉਹ ਤਾਂ ਇੱਕ ਜਗਤਰਾਮ ਮੇਰਾ ਮਾਲਪੁਰ ਦਾ ਕਲਾਸ ਫੈਲੋ ਸੀ। ਅਸੀਂ ਚਾਰ ਬੰਦਿਆਂ ਨੇ ਫੈਸਲਾ ਕੀਤਾ ਵੀ ਮਨਾਲੀ ਚੱਲੀਏ। ਮੇਰੇ ਕੋਲ ਛੋਟਾ ਮੋਟਰਸਾਈਕਲ ਉਸ ਵੇਲੇ ਨਵਾਂ ਚੱਲਿਆ ਸੀ, ਉਹ ਡੇਢ ਹਾਰਸ ਪਾਵਰ ਦਾ ਰੋਇਲ ਐਨਫੀਲਡ, ਅਤੇ ਉਹ ਛੋਟਾ ਮੋਟਰਸਾਈਕਲ ਸੀ। ਮੈਂ ਕਿਹਾ ਆਪਾਂ ਜਾਈਏ ਕਿੱਦਾਂ, ਕਹਿੰਦੇ ਜੀ ਬੱਸਾਂ 'ਤੇ। ਮੈਂ ਕਿਹਾ ਬੱਸਾਂ 'ਤੇ ਵੀ ਕੋਈ ਜਾਣ ਦਾ ਮਜ਼ਾ ਆਉਂਦਾ, ਮੋਟਰਸਾਈਕਲ 'ਤੇ ਚੱਲਾਂਗੇ। ਉਹ ਕਹਿੰਦੇ ਕਿੱਦਾਂ ਚੱਲਾਂਗੇ ਚਾਰ ਬੰਦੇ, ਮੈਂ ਬਣਾ ਲੈਂਦੇ ਹਾਂ ਪ੍ਰੋਗਰਾਮ। ਅਸੀਂ ਫੈਸਲਾ ਕੀਤਾ, ਸਾਡੇ 'ਚੋਂ ਦੋ ਡਰਾਈਵਰ ਸੀ, ਮੈਂ ਅਤੇ ਰਾਜਗਿੱਲ, ਹਿੰਦੁਸਤਾਨ ਟਾਈਮਸ ਵਿੱਚੋਂ ਰਿਪੋਰਟਰ ਹੁੰਦਾ ਸੀ, ਉਹਦੀ ਡੈਥ ਹੋ ਗਈ ਹੈ ਹੁਣ, ਅਤੇ ਮਨਮੋਹਨ ਸਿੰਘ ਹਾਲੀ ਵੀ ਜ਼ਿੰਦਾ ਹੈ, ਉਹ ਆਪਣੀ ਬੇਟੀ ਕੋਲ ਹੁੰਦਾ ਹੈ ਇੰਗਲੈਂਡ। ਜਗਤ ਰਾਮ ਦੀ ਮੈਨੂੰ ਪਿਛਲੇ ਦਸਾਂ ਸਾਲਾਂ ਤੋਂ ਕੋਈ ਖਬਰ ਨਹੀਂ, ਸ਼ਾਇਦ ਉਹ ਨਾ ਹੋਵੇ। ਅਸੀਂ ਚਾਰਾਂ ਨੇ ਇਹ ਫੈਸਲਾ ਕੀਤਾ ਵੀ ਇੱਕ ਬੰਦਾ ਜਿਹੜਾ ਡਰਾਈਵਰ ਹੈ ਉਹ ਦੂਜੇ ਬੰਦੇ ਨੂੰ ਨੌਨ ਡਰਾਈਵਰ ਨੂੰ ਨਾਲ ਲੈ ਕੇ ਮੋਟਰਸਾਈਕਲ 'ਤੇ ਜਾਏਗਾ। ਮੇਰੇ ਪਿੰਡੋਂ ਸਟਾਰਟ ਕਰਨਾ ਸੀ, ਮੇਰਾ ਪਿੰਡ ਹੈਗਾ ਹੁਸ਼ਿਆਰਪੁਰ ਜ਼ਿਲ੍ਹੇ, ਪਹਿਲਾਂ ਤਾਂ ਹੁਸ਼ਿਆਰਪੁਰ ਪਹੁੰਚ ਗਏ ਨਾ ਸੀ, ਮੇਰੇ ਪਿੰਡ ਪਹੁੰਚ ਗਏ ਸਾਰੇ ਜਣੇ, ਜੋ ਵੀ ਤਰੀਕੇ ਨਾਲ ਕੋਈ ਗੱਡੀ 'ਚ ਕੋਈ ਬੱਸ ਵਿੱਚ ਇਸ ਤਰ੍ਹਾਂ। ਉੱਥੋਂ ਜਾ ਕੇ ਅਸੀਂ ਸਫ਼ਰ ਸ਼ੁਰੂ ਕਰਨਾ ਸੀ, ਜਾਣਾ ਸੀ ਮਨਾਲੀ। ਅਤੇ ਅਸੀਂ ਕੀ ਕੀਤਾ, ਫੈਸਲਾ ਇਹ ਹੋਇਆ ਕਿ ਇੱਕ ਡਰਾਈਵਰ ਅਤੇ ਨੌਨ ਡਰਾਈਵਰ ਮੋਟਰਸਾਈਕਲ 'ਤੇ ਜਾਏਗਾ, ਉਹਦੇ ਕੋਲ ਕੈਮਰਾ ਹੋਏਗਾ, ਉਹ ਜਿੱਥੇ ਸੀਨ ਕੋਈ ਚੰਗਾ ਲੱਗੇਗਾ ਉਹਦੀ ਫੋਟੋ ਲੈ ਲਏਗਾ, ਜਿੱਥੇ ਕੋਈ ਚਾਹ ਪਾਣੀ ਪੀਣੀਆਂ ਹੋਊਗਾ ਚਾਹ ਪਾਣੀ ਪੀਂਦਾ ਰਹੂਗਾ। ਬਲਕਿ ਚਲੋ ਦੱਸ ਹੀ ਦਿੰਦੇ ਹਾਂ, ਉਹ ਮੋਟਰਸਾਈਕਲ ਵਾਲਿਆਂ ਕੋਲ ਰਮ ਦੀ ਬੋਤਲ ਵੀ ਹੁੰਦੀ ਸੀ ਵੀ ਜੇ ਕਿਤੇ ਥੱਕ ਜਾਓ ਅਤੇ ਆਪਣਾ ਰਮ ਸ਼ਾਮ ਦਾ ਪੈਕ ਲਾ ਲਓ। ਅਤੇ ਅਸੀਂ ਫੈਸਲਾ ਇਹ ਹੁੰਦਾ ਸੀ ਕਿ ਅੱਜ ਫਰਜ਼ ਕਰੋ ਮੰਡੀ ਜਾ ਕੇ ਰੁਕਣਾ ਹੈ, ਮੰਡੀ ਬੱਸ ਅੱਡੇ ਤੋਂ ਨੇੜੇ ਜਿਹੜਾ ਵੀ ਹੋਟਲ ਹੈ, ਦੋ ਬੰਦੇ ਬੱਸ ਵਿੱਚ ਜਾਂਦੇ ਸੀ, ਉਹਨਾਂ ਕੋਲ ਬਿਸਤਰੇ ਹੁੰਦੇ ਸੀ, ਉਹ ਜਾ ਕੇ ਉਤਰ ਜਾਂਦੇ ਸੀ ਮੰਡੀ, ਮੰਡੀ ਉਤਰ ਕੇ ਉਹਨਾਂ ਨੂੰ ਇੰਸਟਰਕਸ਼ਨ ਦੇ ਹੁੰਦੀ ਸੀ ਵੀ ਨੇੜੇ ਦੇ ਜਿਹੜੇ ਵੀ ਚਾਰ ਹੈਗੇ ਨੇ ਹੋਟਲ, ਉਹਨਾਂ ਹੋਟਲਾਂ ਵਿੱਚ ਤੁਸੀਂ ਜਾ ਕੇ ਜਗ੍ਹਾ ਲੈ ਲੈਣੀ ਹੈ, ਇੱਕ ਕਮਰਾ ਉਹਨਾਂ ਲਈ, ਇੱਕ ਕਮਰਾ ਸਾਡੇ ਲਈ। ਮੋਟਰਸਾਈਕਲ ਵਾਲਿਆਂ ਲਈ। ਤੇ ਅਸੀਂ ਜਾ ਕੇ ਉੱਥੋਂ ਪੁੱਛਣਾ ਹੁੰਦਾ ਸੀ ਵੀ ਇੱਥੇ ਕਿਹੜੇ ਕਿਹੜੇ ਹੋਟਲ ਨੇ, ਅਸੀਂ ਉਹਨਾਂ ਹੋਟਲਾਂ ਤੋਂ ਪੁੱਛ ਲੈਂਦੇ ਸੀ ਜਾਂ ਬੱਸ ਅੱਡੇ ਵਾਲਿਆਂ ਤੋਂ ਪੁੱਛ ਲੈਂਦੇ ਸੀ ਵੀ ਇੱਥੇ ਦੋ ਸਵਾਰੀਆਂ ਸਾਡੀਆਂ ਆਈਆਂ ਹੋਈਆਂ, ਕਿਹੜੀ ਜਗ੍ਹਾ ਠਹਿਰੀਆਂ ਹੋਈਆਂ। ਉੱਥੇ ਅਸੀਂ ਰਾਤ ਨੂੰ ਇਕੱਠੇ ਹੋ ਜਾਂਦੇ ਸੀ ਦਿਨ ਵੇਲੇ ਇਹ। ਫਿਰ ਜਿਹੜੇ ਜਿਹੜਾ ਜਿਹੜਾ ਗਰੁੱਪ ਜਾਂਦਾ ਹੋਇਆ ਮੋਟਰਸਾਈਕਲ ਤੇ ਗਿਆ ਉਹ ਵਾਪਸੀ ਦੇ ਉੱਤੇ ਉਹ ਗਰੁੱਪ ਮੋਟਰਸਾਈਕਲ ਤੇ ਨਹੀਂ ਉਹ ਬੱਸ ਵਿੱਚ ਆਏਗਾ ਤੇ ਬੱਸ ਵਾਲੇ ਦੇ ਉੱਥੇ ਇਸੇ ਤਰ੍ਹਾਂ ਰੁਕੇਗਾ ਇਸੇ ਤਰ੍ਹਾਂ ਆਏਗਾ। ਮੇਰਾ ਪਹਿਲਾ ਸਫ਼ਰ ਜਿਹੜਾ ਨਾ ਪਹਿਲਾ ਸਫ਼ਰ ਜਿਹੜਾ ਮੇਰਾ ਇਹ ਇਸ ਤਰ੍ਹਾਂ ਦਾ ਸੀ। ਮੈਂ ਬੜਾ ਸਫ਼ਰ ਕੀਤਾ, ਬਹੁਤ ਦੁਨੀਆ ਘੁੰਮੀ ਹੈ, ਸਾਰਾ ਹਿੰਦੁਸਤਾਨ ਦੇਖਿਆ, ਸਾਰਾ ਯੂਰਪ ਦੇਖਿਆ, ਸਾਰਾ ਅਮਰੀਕਾ ਦੇਖਿਆ। ਜਿਨ੍ਹਾਂ ਲੋਕਾਂ ਨੇ ਮੇਰੀ ਆਟੋਬਾਇਓਗ੍ਰਾਫੀ ਛਪੀ ਹੈ ਪਿਛਲੇ ਦਿਨਾਂ 'ਚ ਸਵੈ ਜੀਵਨੀ, ਉਹਦੇ ਵਿੱਚ ਵੀ ਮੈਂ ਉਹਦਾ ਨਾਂ ਰੱਖਿਆ ਮਿਨ ਮੰਗੇ ਮੋਤੀ ਮਿਲੇ। ਪੂਰਾ ਤਾਂ ਇਹ ਅਖਾਣ ਇਹ ਹੈ ਬਿਨ ਮੰਗੇ ਮੋਤੀ ਮਿਲੇ, ਮੰਗੇ ਮਿਲੇ ਨਾ ਭੀਖ। ਸੋ ਜ਼ਿੰਦਗੀ ਵਿੱਚ ਕੋਈ ਚੀਜ਼ ਮੰਗਣ ਦੀ ਲੋੜ ਹੀ ਨਹੀਂ ਪਈ, ਸਾਰੀਆਂ ਚੀਜ਼ਾਂ ਆਪੇ ਹੀ ਬਣਦੀਆਂ ਰਹੀਆਂ। ਮੋਟਰਸਾਈਕਲ ਦੇ ਸਫ਼ਰ ਵਾਂਗ ਬਣ ਗਿਆ ਪ੍ਰੋਗਰਾਮ, ਚੱਲ ਪਓ ਤੁਰ ਪਓ। ਅਤੇ ਮੈਂ ਰਾਈਟਰ ਇੱਦਾਂ ਹੀ ਲੋਕਾਂ ਨੂੰ ਪੜ੍ਹ ਪੜ੍ਹ ਕੇ, ਲੋਕਾਂ ਤੋਂ ਸੁਣ ਸੁਣ ਕੇ, ਮੈਂ ਕਿਹਾ ਜੇ ਇੱਦਾਂ ਦੀ ਕਹਾਣੀ ਕੋਈ ਹੋਏਗੀ ਚਾਰਲਸ ਡਿਕਨ ਦੀ ਜਾਂ ਆਪਣੇ ਥੈਕਰੇ ਦੀ, ਅਤੇ ਇੱਦਾਂ ਦੀ ਮੈਂ ਵੀ ਲਿਖ ਸਕਦਾ। ਬਹੁਤੀਆਂ ਚੀਜ਼ਾਂ ਮੈਂ ਪੜ੍ਹਿਆ ਨਹੀਂ ਹੈ, ਮੈਂ ਪੜ੍ਹੇ ਤੋਂ ਬਿਨਾਂ ਹੀ ਮੈਂ ਰਾਈਟਰ ਬਣਿਆ ਹੋਇਆ। ਚੱਲ ਗਿਆ ਕੰਮ, ਬਸ ਉਹ ਚੱਲ ਗਏ ਦੀ ਗੱਲ ਹੁੰਦੀ ਹੈ, ਕਾਰਤੂਸ ਚੱਲ ਜਾਏ ਤਾਂ ਚੱਲ ਜਾਏ, ਫੇਲ ਹੋ ਜਾਏ ਫੇਲ ਹੋ ਜਾਏ, ਆਪਣੇ ਤਾਂ ਚੱਲ ਗਏ। ਸੋ ਇਸ ਤਰ੍ਹਾਂ ਮੇਰੇ ਜਿਹੜੀਆਂ ਨਾਵਲ ਵੀ ਨੇ ਕਹਾਣੀਆਂ ਵੀ ਨੇ ਉਹ ਕੋਈ ਮੈਂ ਇਮੈਜਿਨ ਨਹੀਂ ਕੀਤੀਆਂ ਹੋਈਆਂ। ਲਿਖਣ ਵੇਲੇ ਕੋਈ ਗੱਲ ਮੈਂ 10 ਸਾਲ ਪਹਿਲਾਂ ਕਿਤੇ ਦੇਖੀ ਹੋਊਗੀ ਜਾਂ ਸੁਣੀ ਹੋਊਗੀ ਮੈਂ ਉਹਦੇ ਵਿੱਚ ਜੋੜੀ ਹੋ ਸਕਦੀ ਹੈ, ਕੋਈ ਗੱਲ 100 ਮੀਲ ਇੱਧਰ ਵਾਪਰੀ ਹੋਊ ਮੈਂ ਵਿੱਚ ਜੋੜੀ ਹੋ ਸਕਦੀ ਹੈ, ਪਰ ਜੋ ਕੁਝ ਵੀ ਮੈਂ ਲਿਖਿਆ ਜੋ ਮੈਂ ਦੇਖਿਆ ਉਹਦੇ 'ਤੇ ਆਧਾਰਿਤ ਲਿਖਿਆ। ਪੜ੍ਹੇ 'ਤੇ ਪੜ੍ਹੇ ਦੇ ਉੱਤੇ ਮੈਨੂੰ ਕੋਈ ਆਦਮੀ ਇਸ ਕਰਕੇ ਇਹ ਕਦੀ ਨਹੀਂ ਕਹਿ ਸਕਦਾ ਵੀ ਮੈਂ ਕਿਸੇ ਦੀ ਕਿਤਾਬ ਦੀ ਨਕਲ ਮਾਰੀ ਹੈ। ਮੈਂ ਪੜ੍ਹੀ ਨਹੀਂ ਤਾਂ ਨਕਲ ਕਿੱਥੋਂ ਮਾਰਨੀ ਹੈ। ਅਤੇ ਇਸ ਕਰਕੇ ਮੈਂ ਆਪਣੇ ਤਜਰਬੇ ਤੋਂ, ਆਪਣੇ ਦੇਖਣ ਤੋਂ, ਆਪਣੇ ਮੇਲ ਮਿਲਾਪ ਤੋਂ, ਮੈਨੂੰ ਜ਼ਿੰਦਗੀ ਵਿੱਚ ਦੋਸਤਾਂ ਦਾ ਬਹੁਤ ਪਿਆਰ ਮਿਲਿਆ, ਮੈਂ ਦੱਸ ਨਹੀਂ ਸਕਦਾ, ਅੰਦਾਜ਼ਾ ਨਹੀਂ ਤੁਸੀਂ ਲਾ ਸਕਦੇ। ਹੋ ਸਕਦਾ ਮੈਂ ਵੀ ਕੋਈ ਉਹਨਾਂ ਨਾਲ ਚੰਗਾ ਪਿਆਰ ਕਰਦਾ ਹੋਵਾਂ ਜਾਂ ਉਹਨਾਂ ਨੂੰ ਚੰਗਾ ਲੱਗਦਾ ਹੋਵਾਂ, ਪਰ ਸਾਰੇ ਹੀ ਜਿਵੇਂ ਕਿ ਜ਼ਿਕਰ ਕੀਤਾ ਇਹਨਾਂ ਨੇ ਅੰਮ੍ਰਿਤਾ ਪ੍ਰੀਤਮ ਦਾ, ਮਹਿੰਦਰ ਸਿੰਘ ਰੰਧਾਵਾ ਦਾ, ਹਰਭਜਨ ਸਿੰਘ ਇੱਥੇ ਦਿੱਲੀ ਵਿੱਚ ਬੜੇ ਮਸ਼ਹੂਰ ਕਵੀ ਵੀ ਹੋਏ ਨੇ ਅਤੇ ਟੀਚਰ ਵੀ ਬੜੇ ਸਾਰੇ ਮੈਨੂੰ ਬਹੁਤ, ਪ੍ਰੋਫੈਸਰ ਮੋਹਨ ਸਿੰਘ, ਬਲਕਿ ਉਹਨਾਂ ਨੇ ਜਦੋਂ ਉਹਨਾਂ ਦੀਆਂ ਕਿਤਾਬਾਂ ਛਪਦੀਆਂ ਸੀ ਤਾਂ ਉਹ ਮੈਨੂੰ ਇੱਦਾਂ ਆਪਣੀ ਕਿਤਾਬ ਲਿਖ ਕੇ ਦਿੰਦੇ ਹੁੰਦੇ ਸੀ ਜਿਵੇਂ ਮੈਂ ਕੋਈ ਬਹੁਤ ਵੱਡਾ ਰਾਈਟਰ ਹੋਵਾਂ। ਮੈਨੂੰ ਹੁਣ ਗੱਲ ਭੁੱਲ ਗਈ, ਮੋਹਨ ਸਿੰਘ ਨੇ ਜਿਹੜੀ ਕਿਤਾਬ, ਪ੍ਰੋਫੈਸਰ ਮੋਹਨ ਸਿੰਘ ਨੇ ਜਿਹੜੀ ਕਿਤਾਬ ਜਦੋਂ ਛਪੀ ਨਾ, ਆ ਜਾਏਗੀ ਯਾਦ, ਉਹਨੇ ਬਹੁਤ ਹੀ ਅੱਛੇ 2 ਲਫ਼ਜ਼ ਲਿਖੇ ਸੀ। ਮੈਂ ਬਹੁਤ ਦੇਰ ਉਹ ਕਿਤਾਬ ਸਾਂਭ ਕੇ ਰੱਖੀ, ਹੁਣ ਫਿਰ ਇੰਨੀਆਂ ਹੋ ਗਈਆਂ, ਭੇਜਦੇ ਰਹਿੰਦੇ ਨੇ ਕਿਤਾਬ, ਹੁਣ ਤਾਂ ਨਵੇਂ ਲੇਖਕ ਵੀ ਭੇਜਦੇ ਰਹਿੰਦੇ ਆ ਵੀ ਕੋਈ ਮੈਂ ਪੜ੍ਹਾਂ ਉਹਨਾਂ ਬਾਰੇ ਟਿੱਪਣੀ ਕਰਾਂ, ਉਹ ਨਹੀਂ ਜਾਣਦੇ ਕਿ ਮੈਂ ਪੜ੍ਹਦਾ ਹੀ ਨਹੀਂ, ਫਿਰ ਵੀ ਕਿਤਾਬਾਂ ਭੇਜੀ ਜਾਂਦੇ ਆ। ਹੁਣ ਮੈਂ ਕਈਆਂ ਨੂੰ ਇਹ ਕਹਿਣਾ ਸ਼ੁਰੂ ਕਰਤਾ, ਮੈਂ ਆਪਣੇ ਇਹ ਕੋਲਮ ਵਿੱਚ ਵੀ ਮੈਂ ਕਈ ਵਾਰੀ ਲਿਖ ਚੁੱਕਾ ਵੀ ਮੈਂ ਬਹੁਤ ਘੱਟ ਪੜ੍ਹਦਾ। ਹੁਣ ਜਦੋਂ ਕਿਤਾਬ ਭੇਜਦੇ ਮੈਂ ਕਹਿੰਦਾ ਵੀ ਤੁਸੀਂ ਇਹਦਾ ਮਤਲਬ ਹੈ ਮੈਨੂੰ ਪੜ੍ਹਦੇ ਨਹੀਂ ਹੈਗੇ। ਕਹਿੰਦੇ ਜੀ ਕਿਵੇਂ? ਮੈਂ ਕਿਹਾ ਮੈਂ ਕੋਲਮ ਵਿੱਚ 20 ਵਾਰੀ ਲਿਖ ਚੁੱਕਾ ਵੀ ਮੈਂ ਪੜ੍ਹਦਾ ਨਹੀਂ ਤੇ ਤੁਸੀਂ ਫੇਰ ਕਿਤਾਬਾਂ ਭੇਜੀ ਜਾਂਦੇ ਆ, ਪਰ ਉਹ ਹਟਦੇ ਨਹੀਂ, ਭੇਜ ਦਿੰਦੇ ਨੇ। ਲਿਖਣ ਮੈਂ ਆਪਣੇ ਆਪ ਇਸ ਨਤੀਜੇ ਤੇ ਪਹੁੰਚਿਆ ਕਿ ਜਿਹੜਾ ਤੁਸੀਂ ਆਬਜ਼ਰਵੇਸ਼ਨ ਤੋਂ ਲਿਖਦੇ ਹੋ ਆਪਣੀ ਤੋਂ ਉਹ ਜ਼ਿਆਦਾ ਅੱਛਾ ਹੁੰਦਾ ਜਿਹੜੀ ਵਿਦਿਆ ਪ੍ਰਾਪਤ ਕਰਕੇ ਲਿਖਣ ਵਾਲੇ ਲੇਖ ਨਾਲੋਂ ਜਾਂ ਰਚਨਾ ਨਾਲੋਂ ਉਹਦੇ ਚ ਨਵੀਨਤਾ ਹੁੰਦੀ ਹੈ ਉਹ ਬਿਲਕੁਲ ਦੂਜਿਆਂ ਤੋਂ ਵੱਖਰਾ ਹੁੰਦਾ ਹੈ ਤੁਹਾਡੀ ਆਬਜ਼ਰਵੇਸ਼ਨ ਮੁਤਾਬਕ ਹੁੰਦਾ ਤੁਹਾਡੇ ਦੇਖੇ ਮੁਤਾਬਕ ਹੁੰਦਾ ਤੁਹਾਡੇ ਸੁਣੇ ਮੁਤਾਬਕ ਹੁੰਦਾ ਰਹੀ ਪੰਜਾਬੀ ਵਿੱਚ ਪੰਜਾਬੀ ਮੈਂ ਕਿਵੇਂ ਪੜ੍ਹਿਆ ਮੇਰੀ ਮੁੱਢਲੀ ਵਿੱਦਿਆ ਜਿਵੇਂ ਮੈਂ ਦੱਸਿਆ ਮੇਰੇ ਨਾਨਕਿਆਂ ਦੀ ਹੈ ਨਾਨਕੇ ਮੇਰੇ ਸੰਘੋੜ ਦੇ ਨੇੜੇ ਸੀ ਖੰਨਾ ਸੰਘੋੜ ਰੋਡ ਦੇ ਉੱਤੇ ਪਿੰਡ ਪੈਂਦਾ ਤੇ ਮੈਂ ਖੰਨੇ ਪੜ੍ਹਿਆ ਹੋਇਆ ਖੰਨਾ ਜਿਹੜਾ ਸਕੂਲ ਸੀ ਉਹਦਾ ਨਾਂ ਸੀ ਆਰੀਆ ਹਾਈ ਸਕੂਲ ਖੰਨਾ ਤੇ ਆਰੀਆ ਸਕੂਲ ਦੇ ਵਿੱਚ ਪੰਜਾਬੀ ਹੁੰਦੀ ਤਾਂ ਸੀ ਪਰ ਉਹ ਪੜ੍ਹਾਉਂਦੇ ਨਹੀਂ ਸੀ ਘਰੇ ਪੜ੍ਹ ਘਰੇ ਕਿਸੇ ਨੇ ਪੜ੍ਹ ਲਓ ਤੇ ਪੜ੍ਹ ਲਓ ਮੈਂ ਉਰਦੂ ਪੜ੍ਹਦਾ ਰਿਹਾ ਅੱਠਵੀਂ ਤੱਕ ਹਿਸਟਰੀ ਵੀ ਸਾਇੰਸ ਵੀ ਸਭ ਕੁਛ ਉਰਦੂ ਚ ਜਦੋਂ ਮੈਂ ਮਾਲਪੁਰ ਦਾਖਲਾ ਲੈਣਾ ਸੀ ਨੌਵੀਂ ਜਮਾਤ ਵਿੱਚ ਇਹ ਮੈਂ ਖੰਨੇ ਇਸ ਕਰਕੇ ਅੱਠਵੀਂ ਤੱਕ ਪੜ੍ਹਿਆ ਕਿਉਂਕਿ ਪਿਤਾ ਜੀ ਮੈਂ ਤੁਹਾਨੂੰ ਦੱਸਿਆ ਵੀ ਉਹ ਆਪਣੇ ਅਫੋਰਡ ਨਹੀਂ ਸੀ ਕਰ ਸਕਦੇ ਊਠਾਂ ਦੀ ਕਮਾਈ ਸੀਗੀ ਤੇ ਉੱਥੇ ਹੋਸਟਲ ਚ ਮੈਂ ਰਹਿਣਾ ਅਫੋਰਡ ਨਹੀਂ ਸੀ ਕਰ ਸਕਦਾ ਤੇ ਖਾਲਸਾ ਕਾਲਜ ਜਿਹੜਾ ਮਾਲਪੁਰ ਦਾ ਸੀ ਉਹ ਸਾਡੇ ਪਿੰਡ ਤੋਂ 8-10 ਮੀਲ ਸੀ ਤੇ ਉੱਥੇ ਸਾਈਕਲ ਚਲਾ ਕੇ ਜਾਣਾ ਪੈਂਦਾ ਸੀ ਸਾਈਕਲ ਮੈਨੂੰ ਚਲਾਉਣੀ ਨਹੀਂ ਸੀ ਆਉਂਦੀ ਛੋਟਾ ਸੀ ਅਜੇ ਤੇ ਮੈਂ ਖੰਨੇ ਪੜਿਆ ਮਾਸੀ ਦਾ ਪਿੰਡ ਸੀ ਮੇਰੀ ਇੱਕ ਮਾਸੀ ਦਾ ਪਿੰਡ ਉਹ ਮਾਸੀ ਨਹੀਂ ਜਿਹੜੀ ਜਾਨੀ ਚੋਰ ਦਾ ਕਿੱਸਾ ਲੱਭ ਰਹੀ ਸੀ ਇੱਕ ਹੋਰ ਮਾਸੀ ਸੀ ਉਸ ਮਾਸੀ ਕੋਲ ਰਹਿ ਕੇ ਮੈਂ ਬਹਾਮਾ ਜਿਹੜਾ ਪਿੰਡ ਸੀ ਉਹਦਾ ਮੈਂ ਉਸ ਪਿੰਡ ਰਹਿ ਕੇ 2 ਮੀਲ ਹੁੰਦਾ ਸੀ ਖੰਨਾ ਪੈਦਲ ਆ ਜਾਈਦਾ ਸੀ ਪੈਦਲ ਚਲੇ ਜਾਈਦਾ ਸੀ ਤਾਂ ਮੇਰੀ ਖੰਨੇ ਦੀ ਪੜ੍ਹਾਈ ਵਿੱਚ ਉਰਦੂ ਪ੍ਰਧਾਨ ਸੀ ਪੰਜਾਬੀ ਨਹੀਂ ਹਿੰਦੀ ਉਦਾਂ ਹੀ ਨਹੀਂ ਸੀ ਪੜ੍ਹੀ ਦੀ ਵੀ ਇਹ ਤਾਂ ਸੰਸਕ੍ਰਿਤ ਹੈ ਇਹਦਾ ਕੀ ਪੜ੍ਹਨਾ ਉਰਦੂ ਜਿਹੜੀ ਹੈ ਇਹ ਬੜੀ ਕਮਾਲ ਦੀ ਜ਼ਬਾਨ ਹੈ ਸਾਡੇ ਜ਼ਮਾਨੇ 'ਚ ਉਰਦੂ ਜ਼ਮਾਨੇ ਕੀ 47 ਤੋਂ ਪਹਿਲਾਂ ਉਰਦੂ ਦੀ ਕਦਰ ਬੜੀ ਹੁੰਦੀ ਸੀ ਤੇ ਪੰਜਾਬੀ ਪੜ੍ਹੀ ਨਹੀਂ ਸੀ ਮੈਂ ਜਦੋਂ 9ਵੀਂ 'ਚ ਦਾਖਲਾ ਲਿਆ ਮਾਲਪੁਰ ਮੇਰੇ ਤਾਇਆ ਜੀ ਸੂਬੇਦਾਰ ਰਿਟਾਇਰ ਹੋਏ ਸੀ ਉਹ ਕਹਿੰਦੇ ਮੁੰਡਿਆ ਗੱਲ ਸੁਣ ਤੂੰ ਭਰਤੀ ਹੋਣ ਚੱਲਿਆ ਮੈਂ ਕਿਹਾ ਜੀ ਹਾਂ ਸਾਇੰਸ ਜ਼ਰੂਰ ਪੜ੍ਹਨੀ ਹੈ ਮੈਂ ਕਿਹਾ ਅੱਛਾ ਵੀ ਸਾਇੰਸ ਪੜ੍ਹ ਲੈਂਦੇ ਮੈਂ ਕਿਹਾ ਵੀ ਇੱਕ ਸਾਇੰਸ ਮੁਸ਼ਕਲ ਲੈ ਲੈਂਦੇ ਹਾਂ ਸਬਜੈਕਟ ਇੱਕ ਸੌਖਾ ਜਿਹਾ ਲੈ ਲੈਂਦੇ ਹਾਂ ਡਰਾਇੰਗ ਦੋ ਸਬਜੈਕਟ ਲੈਣੇ ਹੁੰਦੇ ਮੈਂ ਸਾਇੰਸ ਡਰਾਇੰਗ ਆਪਣਾ ਸਬਜੈਕਟ ਲੈ ਲੈ 4-5 ਮਹੀਨੇ ਪੜ੍ਹਦਿਆਂ ਹੋ ਗਏ ਸਾਇੰਸ ਮੈਨੂੰ ਕੋਈ ਸਾਇੰਸ ਸਮਝ ਨਾ ਆਇਆ ਕਰੇ ਵੈਸੇ 8ਵੀਂ ਤੱਕ ਸਾਇੰਸ ਪੜ੍ਹੀ ਸੀ ਉਹ ਬੜੀ ਸੌਖੀ ਜਿਹੀ ਸੀ ਉਹਨੀ ਤਾਂ ਆਉਂਦੀ ਸੀ ਅੱਗੇ ਆਇਆ ਨਾ ਕਰੇ ਸਾਇੰਸ ਨਾ ਮੇਰੇ ਪੱਲੇ ਪਵੇ ਇੱਕ ਦਿਨ ਬੜਾ ਹੈਂਡਸਮ ਸੀ ਸਾਡਾ ਜਿਹੜਾ ਹੈ ਸਾਇੰਸ ਮਾਸਟਰ ਸੀ ਬਖਤਾਰ ਸਿੰਘ ਉਹਦਾ ਨਾਂ ਸੀ ਉਹ ਬੜੀ ਪਰਸਨੈਲਿਟੀ ਵਾਲਾ ਬੰਦਾ ਟੋਲ ਉਹ ਸੈਕਿੰਡ ਮਾਸਟਰ ਵੀ ਸੀ ਸਕੂਲ ਦਾ ਸਿਰਫ ਸਾਇੰਸ ਮਾਸਟਰ ਹੀ ਵਾਜ਼ ਸੈਕਿੰਡ ਮਾਸਟਰ ਆਲਸੋ ਨੈਕਸਟ ਟੂ ਹੈਡ ਮਾਸਟਰ ਇੱਕ ਦਿਨ ਉਹਨੇ ਮੈਨੂੰ ਕੋਈ ਸਵਾਲ ਪੁੱਛਿਆ ਮੈਨੂੰ ਜਵਾਬ ਨਹੀਂ ਆਉਣਾ ਆਉਣਾ ਕਿੱਥੋਂ ਸੀ ਜਦ ਆਉਂਦੀ ਨਹੀਂ ਸੀ ਸਾਇੰਸ ਮੈਨੂੰ ਕਹਿੰਦਾ ਗੁਰਦਾਰ ਸਿੰਘ ਇਹ ਪੀਰੀਅਡ ਖਤਮ ਹੋਣ ਤੋਂ ਬਾਅਦ ਮੈਨੂੰ ਮਿਲੀ ਮੈਂ ਕਿਹਾ ਬੜੀ ਡਾਂਟ ਪਏਗੀ ਮੈਂ ਗਿਆ ਤੇ ਉਹ ਸਟਾਫ ਰੂਮ ਚ ਬੈਠਾ ਸੀ ਮੈਂ ਉਹਦੇ ਵੱਲ ਜਾ ਰਿਹਾ ਸੀ ਤੇ ਉਹ ਉੱਠ ਕੇ ਮੇਰੇ ਵੱਲ ਆ ਗਿਆ ਉੱਠ ਕੇ ਮੇਰੇ ਵੱਲ ਆ ਕੇ ਨਾ ਮੈਨੂੰ ਰਾਹ ਚ ਹੀ ਘੇਰ ਕੇ ਮੇਰੇ ਗੋਡੇ ਤੇ ਹੱਥ ਰੱਖ ਕੇ ਕਹਿੰਦਾ ਮੈਂ ਤੈਨੂੰ ਪਤਾ ਕਿਉਂ ਸੱਦਿਆ ਮੈਂ ਕਿਹਾ ਹਾਂ ਜੀ ਦੱਸੋ ਕਹਿੰਦਾ ਤੇਰੇ ਸਾਇੰਸ ਨਹੀਂ ਤੇਰੇ ਕੋਲੋਂ ਚੱਲਣੀ ਮੈਂ ਕਿਹਾ ਜੀ ਮੈਂ ਲੱਗਦਾ ਤਾਂ ਮੈਨੂੰ ਵੀ ਮੇਰੇ ਕੋਲ ਨਹੀਂ ਚੱਲਣੀ ਪਰ ਹੁਣ ਕੀ ਕਰੇ ਕੀਤਾ ਜਾ ਸਕਦਾ 4 ਮਹੀਨੇ ਹੋ ਗਏ ਮੈਂ ਸਾਇੰਸ ਡਰਾਇੰਗ ਪੜ੍ਹਦਾ ਸਬਜੈਕਟ ਬਦਲਣਾ ਔਖਾ ਕਹਿੰਦਾ ਬਦਲਣਾ ਕੀ ਹੈ ਮੈਂ ਸੈਕਿੰਡ ਮਾਸਟਰ ਹਾਂ ਤੂੰ ਸੋਚ ਲੈ ਕੋਈ ਹੋਰ ਸਬਜੈਕਟ ਉਹ ਲੈ ਲੈ ਮੈਨੂੰ ਕੁਛ ਪੁੱਛਣਾ ਸੁੱਝੇ ਕਹਿੰਦਾ ਮੈਂ ਤੇਰੀ ਮਦਦ ਕਰੂੰਗਾ ਮੈਂ ਬਦਲ ਦਿਆਂਗਾ ਸਬਜੈਕਟ ਜਾਂ ਮੈਂ ਕੁਛ ਵੀ ਨਾ ਬੋਲਿਆ ਤੂੰ ਪੰਜਾਬੀ ਪੜ੍ਹ ਲੈ ਮੈਂ ਕਿਹਾ ਜੀ ਪੰਜਾਬੀ ਤਾਂ ਮੈਨੂੰ ਬਿਲਕੁਲ ਹੀ ਨਹੀਂ ਆਉਂਦੀ ਕਹਿੰਦਾ ਆਜੂਗੀ ਉਹਨੇ ਕੀ ਕੀਤਾ ਨਾ ਮੈਨੂੰ ਤੋੜ ਕੇ ਨਾਲ ਆਪਣੇ ਪਿੱਛੇ ਪਿੱਛੇ ਜਿੱਥੇ ਉਹ ਪੰਜਾਬੀ ਵਾਲਾ ਮਾਸਟਰ ਅਮਰ ਸਿੰਘ ਸੀ ਉਹਦਾ ਨਾਂ ਉਹਦੀ ਇੱਕ ਬਾਂਹ ਦੇ ਵਿੱਚ ਨੁਕਸ ਸੀ, ਅਸੀਂ ਉਹਨੂੰ ਖੁੱਡਾ ਮਾਸਟਰ ਕਹਿੰਦੇ ਹੁੰਦੇ ਸੀ। ਉਹ ਅਮਰ ਸਿੰਘ ਦੇ ਬਾਹਰ ਗੇਟ ਤੇ ਗਿਆ, ਅਮਰ ਸਿੰਘ ਤਾਂ ਸੈਕਿੰਡ ਮਾਸਟਰ ਗੇਟ ਤੇ ਆਇਆ, ਉਹ ਭੱਜਿਆ ਭੱਜਿਆ ਬਾਹਰ ਆ ਗਿਆ ਵਿੱਚੇ ਕਲਾਸ ਛੱਡ ਕੇ। ਕਹਿੰਦਾ ਗਿਆਨੀ ਜੀ ਇਹ ਮੁੰਡਾ ਤੁਹਾਡੇ ਕੋਲ ਕੱਲ ਤੋਂ ਪੰਜਾਬੀ ਪੜ੍ਹੇਗਾ। ਉਹਨੇ ਜੀ ਮੈਨੂੰ ਜ਼ਬਰਦਸਤੀ ਪੰਜਾਬੀ ਪੜ੍ਹਾ ਦਿੱਤੀ, ਜਿਹਦਾ ਮੈਂ ਰਾਈਟਰ ਵੀ ਬਣ ਗਿਆ, ਜਿਹਦਾ ਤੁਸੀਂ ਰੂਬਰੂ ਵੀ ਕਰਾ ਰਹੇ ਹੋ ਅੱਜ। ਇਹ ਬਖਤਾਵਰ ਸਿੰਘ ਦੀ ਮਿਹਰਬਾਨੀ ਹੈ, ਮੈਨੂੰ ਪੰਜਾਬੀ ਨਹੀਂ ਸੀ ਆਉਂਦੀ, ਮੈਂ ਪੰਜਾਬੀ ਪੜ੍ਹਨੀ ਨਹੀਂ ਸੀ, ਕਿੱਸੇ ਹੀ ਪੜ੍ਹਦੇ ਰਹਿ ਜਾਣਾ ਸੀ, ਜਾਨੀ ਚੋਰ ਦਾ ਕਿੱਸਾ ਮੈਨੂੰ ਵੀ ਨਹੀਂ ਸੀ ਲੱਭਣਾ। ਲੇਕਿਨ ਬਖਤਾਵਰ ਸਿੰਘ ਨੇ ਮੈਨੂੰ ਜ਼ਬਰਦਸਤੀ ਪੰਜਾਬੀ ਪੜ੍ਹਾ ਦਿੱਤੀ, ਫਿਰ ਮੇਰੀ ਪੰਜਾਬੀ ਚੱਲ ਪਈ, ਨੰਬਰ ਵੀ ਚੰਗੇ ਆਉਣ ਲੱਗ ਗਏ। ਮੈਂ ਪੰਜਾਬੀ BA ਤੱਕ ਪੜ੍ਹੀ, ਪੰਜਾਬੀ ਦਾ ਫਿਰ ਮੈਨੂੰ ਇੰਨਾ ਸ਼ੌਕ ਹੋ ਗਿਆ, ਇਹ ਵੀ ਦਿਲਚਸਪ ਗੱਲ ਹੈ ਤੁਹਾਨੂੰ ਦੱਸ ਹੀ ਦਿੰਦਾ, ਮੈਂ BA ਪਾਸ ਕਰ ਲਈ। BA ਪਾਸ ਕਰ ਲਈ ਤੇ MA ਵਾਸਤੇ ਫਿਰ ਹੁਸ਼ਿਆਰਪੁਰ ਪੜ੍ਹਨ ਜਾਣਾ ਪੈਂਦਾ ਸੀ, ਹੁਸ਼ਿਆਰਪੁਰ ਸਾਈਕਲ ਤੇ ਜਾਇਆ ਨਹੀਂ ਸੀ ਜਾ ਸਕਦਾ, 30-40 ਕਿਲੋਮੀਟਰ ਪੈਂਦਾ ਸੀ, ਹੋਸਟਲ ਰੱਖਣ ਦੇ ਹਿੰਮਤ ਹੈ ਨਹੀਂ ਸੀ ਬਾਪੂ ਜੀ ਕੋਲ ਪੈਸੇ ਖਰਚਣ ਦੀ। ਤੇ ਮੇਰੇ ਨਾਨਕੇ ਮਾਮੇ, ਮੇਰੀ ਮਦਰ ਦੇ 3 ਮਾਮੇ ਦੇ ਪੁੱਤ ਤੇ 5 ਭੂਆ ਦੇ ਪੁੱਤ, ਨਾ 3 ਭੂਆ ਦੇ ਪੁੱਤ ਤੇ 5 ਮਾਮੇ ਦੇ ਪੁੱਤ ਟੈਕਸੀਆਂ ਦਾ ਕੰਮ ਕਰਦੇ ਸੀ ਦਿੱਲੀ ਚ, ਟੈਕਸੀ ਡਰਾਈਵਰ, ਕਿਸੇ ਕੋਲ ਡਰਾਈਵਰ, ਕੋਈ ਮਾਲਕ, ਕੋਈ ਕੁਛ। ਉਹਨੇ ਮੇਰੀ ਮਦਰ ਦਾ, ਮੈਂ ਕੱਲ ਨੂੰ ਉਸ ਮਾਮੇ ਨੂੰ ਵੀ ਮਿਲ ਕੇ ਜਾਣਾ ਜਿਹੜਾ, ਜਿਸ ਮਾਮੇ ਦੇ ਵੱਡੇ ਭਰਾ ਕੋਲ ਮੈਂ ਇੱਥੇ ਦਿੱਲੀ ਆਇਆ ਸੀ, ਤੇ ਉਹ ਮੇਰੀ ਮਾਂ ਨੇ ਮੈਨੂੰ ਲਿਖੀ ਵੀ ਮੇਰੀ ਵੱਲੋਂ ਚਿੱਠੀ ਲਿਖ ਵੀਰ ਸੁਖਦੇਵ, ਵੀ ਗੁਲਜ਼ਾਰ ਨੇ BA ਕਰ ਲਈ ਹੈ, ਬਾਪ ਇਹਦਾ ਅੱਗੇ ਪੜ੍ਹਾਉਣ ਨੂੰ ਤਿਆਰ ਨਹੀਂ ਹੈ, ਪੜ੍ਹਨਾ ਚਾਹੁੰਦਾ, ਵੀ ਮੈਨੂੰ ਪਤਾ ਲੱਗਿਆ ਵੀ ਇੱਥੇ ਦਿੱਲੀ ਵਿੱਚ ਦਿਨੇ ਲੋਕ ਕੰਮ ਕਰ ਲੈਂਦੇ ਨੇ, ਰਾਤ ਨੂੰ ਕਲਾਸਾਂ ਲੱਗਦੀਆਂ, ਪੜ੍ਹ ਵੀ ਲੈਂਦੇ ਆ। ਕੈਂਪ ਕਾਲਜ ਉਸ ਵੇਲੇ ਖੁੱਲਿਆ ਸੀ ਰਿਫਿਊਜੀਆਂ ਲਈ, ਪਾਕਿਸਤਾਨ ਤੋਂ ਰਿਫਿਊਜੀ ਆਏ ਸੀ ਨਾ, ਉਹਨਾਂ ਲਈ ਫਿਰ ਕੈਂਪ ਕਾਲਜ ਖੁੱਲਿਆ ਸੀ। ਉਹ ਬਿਲਡਿੰਗ ਤਾਂ ਕਿਸੇ ਹਾਇਰ ਸੈਕੰਡਰੀ ਸਕੂਲ ਦੀ ਸੀ, ਲੇਕਿਨ ਉਹਦੇ ਸ਼ਾਮ ਨੂੰ ਫਿਰ ਉਹ ਹਾਇਰ ਸੈਕੰਡਰੀ ਸਕੂਲ ਖਤਮ ਹੋ ਜਾਂਦਾ ਸੀ, ਉੱਥੇ MA ਦੀਆਂ ਹਾਇਰ ਕਲਾਸਿਸ ਲੱਗਿਆ ਕਰਦੀਆਂ ਸੀ। ਉਸ ਕਾਲਜ ਵਿੱਚ ਮੈਂ ਜਾ ਕੇ MA ਇੰਗਲਿਸ਼ ਵਿੱਚ ਪੜ੍ਹਨ ਲੱਗ ਗਿਆ, ਅਤੇ ਉਹ ਫਿਰ ਇੰਗਲਿਸ਼ ਵਿੱਚ ਪੜ੍ਹਦਾ ਪੜ੍ਹਦਾ ਫਿਰ ਮੈਂ ਲਿਟਰੇਚਰ ਹੋਰ ਵੀ ਪੜ੍ਹ ਲਿਆ ਮਾੜਾ ਮੋਟਾ, ਜਿੱਦਾਂ ਦਾ ਪੜ੍ਹਿਆ ਸੀ ਮੈਂ ਉਦੋਂ ਜਿੰਨਾ ਕੁ ਮੈਂ ਪੜ੍ਹਿਆ ਸੀ, ਪਰ ਇਹ ਛੋਟੀਆਂ ਚੀਜ਼ਾਂ ਮੈਂ ਜ਼ਰੂਰ ਪੜ੍ਹ ਲੈਂਦਾ, ਕਹਾਣੀ ਵੀ ਮੈਂ ਪੜ੍ਹ ਲੈਂਦਾ ਬੜਾ ਸੌਖਾ, ਪੋਇਟਰੀ ਵੀ ਦੇ ਵੀ ਮੈਂ ਕੋਈ ਜਿਹੜਾ ਐਪਿਕ ਹੋਵੇ ਪੋਇਮ ਉਹ ਨਹੀਂ ਪੜ੍ਹਦਾ, ਜਿਹੜੀਆਂ ਛੋਟੀਆਂ ਆਪਣੇ ਸ਼ੈਲੀ ਕੀਟਸ ਦੀਆਂ ਛੋਟੀਆਂ ਛੋਟੀਆਂ ਕਵਿਤਾਵਾਂ ਮੈਂ ਪੜ੍ਹਦਾ ਸੀ, ਉਹਨਾਂ ਵਿੱਚ ਇਮਤਿਹਾਨ ਦੇ ਕੇ ਮੈਂ ਪਾਸ ਹੋ ਗਿਆ ਸੀ। ਤੇ ਇਸ ਤਰ੍ਹਾਂ ਮੇਰਾ ਲਿਟਰੇਚਰ ਨਾਲ ਨਾਤਾ ਬਣਦਾ ਰਿਹਾ।
ਓਹ ਸ਼ਰਮਾ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ, ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ, ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ, ਲਵ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨਸ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿਚ ਲਾਈਵ ਹੋਣਗੇ।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸੀਗਾ ਆਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਕਿਸਮਤ ਚੁਣ ਸਟਾਰਿੰਗ ਐਨੀ ਵਿਲਕ ਤੇ ਸਰਗੁਣ ਮਹਿਤਾ। ਕੈਸੀ ਕਿਸਮਤ
ਹੈ, ਜਿੱਥੇ ਚੱਲੂਗੀ ਚੱਲੇਗਾ ਨਾਲ ਮੇਰੇ, ਟਿਕਟਾਂ ਦੋ ਲੈ ਲੈ।
ਚੱਲਣਾ ਤਾਂ ਨਾਲ ਹੀ ਹੈ ਤੇਰੇ, ਹੁਣ ਟਿਕਟਾਂ ਤਾਂ ਲੈ ਲਈਆਂ ਦੋ।
23rd September ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਰੀਦੀ ਚੱਲੀਏ ਫਰਨੀਚਰ ਵੇਖਣ?
ਕਿੰਨੀਆਂ ਦੁਕਾਨਾਂ ਤਾਂ ਘੁੰਮੇ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ, ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ, ਮੰਦਿਰ ਐਂਡ ਰੌਕਿੰਗ ਚੇਅਰਸ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ, ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ,
ਕਿੱਥੇ?
ਰਾਇਲ ਇੰਡੀਅਨ ਫਰਨੀਚਰ, ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 Zilmia Road, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਪੱਟ ਦੋਗੇ ਮਾਹਣੀਆਂ, ਥੋੜਾ ਜਿਹਾ ਵੀ ਲੇਟ ਹੋ ਗਈ ਤੇ ਗੁੱਤ ਪੱਟ ਦੋਗੇ ਮਾਹਣੀਆਂ।
ਕਾਲਜੇ ਨੂੰ ਖਿੱਚ ਬੱਲੀਏ, ਪਿੰਡ ਕਾਲਜੇ ਨੂੰ ਖਿੱਚ ਬੱਲੀਏ, ਉਵੇਂ ਜੇ ਤੂੰ ਪਹਿਲੇ ਦੌੜਦੀ ਨੀ ਪੀ ਜਾ ਇੱਕ ਕੁੱਟ ਵਿੱਚ ਬੱਲੀਏ, ਉਵੇਂ ਜੇ ਤੂੰ ਪਹਿਲੇ ਦੌੜਦੀ ਨੀ ਪੀ ਜਾ ਇੱਕ ਕੁੱਟ ਵਿੱਚ ਬੱਲੀਏ।
ਜੀ ਹਾਂ ਦੋਸਤੋ, ਇਹ ਸੀ ਪਾਰਟ 1 ਗੁਲਜਾਰ ਸਿੰਘ ਸੰਧੂ ਜੀ ਦੀ ਗੱਲਬਾਤ ਦਾ। ਇੱਕ ਛੋਟੀ ਜਿਹੀ ਗੱਲਬਾਤ, ਇੱਕ ਛੋਟੀ ਜਿਹੀ ਰੈਸਪੀ ਤੁਹਾਡੇ ਨਾਲ ਹੋਰ ਸਾਂਝੀ ਕਰਦੀ ਜਾਵਾਂ, ਉਸ ਤੋਂ ਬਾਅਦ ਪਾਰਟ 2 ਗੁਲਜਾਰ ਸਿੰਘ ਸੰਧੂ ਜੀ ਦੀ ਗੱਲਬਾਤ ਸੁਣਾਂਗੇ, ਕਿਉਂਕਿ ਇਨ੍ਹਾਂ ਦੀਆਂ ਪਿਆਰੀਆਂ ਗੱਲਾਂ ਇੰਨੀਆਂ ਸੋਹਣੀਆਂ। ਜਿਹੜੇ ਲਿਖਣ ਦੇ ਸ਼ੌਕੀਨ ਨੇ, ਪੜ੍ਹਨ ਦੇ ਸ਼ੌਕੀਨ ਨੇ, ਔਰ ਜਿਨ੍ਹਾਂ ਨੇ ਇਨ੍ਹਾਂ ਨੂੰ ਪੜ੍ਹਿਆ ਹੋਇਆ, ਜਿਹੜੇ ਕਿ ਲਿਖਣੀ ਦੇ ਨਾਲ ਜੁੜੇ ਹੋਏ ਨੇ, ਇਸ ਤਰ੍ਹਾਂ ਦੇ ਜਿਹੜੇ ਸੱਚੇ ਸੁੱਚੇ ਲੋਕ, ਦਰਵੇਸ਼ ਲੋਕ ਆ, ਉਨ੍ਹਾਂ ਦੀਆਂ ਗੱਲਾਂ ਸੁਣਨੀਆਂ, ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਕੋਈ ਪ੍ਰਵਚਨ ਕਰ ਰਿਹਾ ਹੁੰਦਾ ਆ, ਆਪਣੀ ਜ਼ਿੰਦਗੀ ਤੋਂ ਜਾਣੂ ਕਰਵਾ ਰਿਹਾ ਹੁੰਦਾ। ਵੈਸੇ ਜਦੋਂ ਸਾਨੂੰ ਕੋਈ ਆਪਣੀ ਜ਼ਿੰਦਗੀ ਬਾਰੇ ਦੱਸਣਾ ਸ਼ੁਰੂ ਕਰ ਦਿੰਦਾ ਤੇ ਸਾਨੂੰ ਬੜੇ ਉਹ ਪਲ ਜਿਹੇ ਭਾਰੇ ਲੱਗਦੇ ਆ ਕਿਸੇ ਦੇ ਬਾਰੇ ਸੁਣਨਾ, ਤੇ ਜਦੋਂ ਜਿਹੜੇ ਲੋਕ ਸਾਡੇ ਦਿਲ ਦੇ ਕਰੀਬ ਹੁੰਦੇ ਆ, ਉਹ ਇਦਾਂ ਦਿਲ ਕਰਦਾ ਹੁੰਦਾ ਕਿ ਅਸੀਂ ਚੁੱਪ ਰਹੀਏ ਔਰ ਉਹ ਬੋਲਦੇ ਰਹਿਣ, ਉਨ੍ਹਾਂ ਦੀਆਂ ਗੱਲਾਂ, ਉਨ੍ਹਾਂ ਦੀ ਜ਼ਿੰਦਗੀ ਬਾਰੇ, ਉਨ੍ਹਾਂ ਦੀ ਜੀਵਨੀ ਬਾਰੇ, ਉਨ੍ਹਾਂ ਨਾਲ ਵਾਪਰੀਆਂ ਘਟਨਾਵਾਂ ਬਾਰੇ ਸੁਣ ਕੇ ਬੜਾ ਚੰਗਾ ਲੱਗਦਾ। ਸੋ ਗੁਲਜਾਰ ਸਿੰਘ ਸੰਧੂ ਜੀ ਬਾਰੇ ਪਾਰਟ 2 ਹੁਣੇ ਪਲੇ ਕਰਦੀ ਆ। ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਰੈਸਪੀ, ਜਿਸ ਤਰ੍ਹਾਂ ਹੁਣ ਸਰਦੀਆਂ ਸ਼ੁਰੂ ਹੋ ਰਹੀਆਂ ਨੇ ਦੋਸਤੋ, ਸਰਦੀਆਂ ਦੇ ਵਿੱਚ ਸਾਨੂੰ ਵਜ਼ਨ ਦੀ ਕਾਫੀ ਪ੍ਰੋਬਲਮ ਆਵੇਗੀ, ਕਿਉਂਕਿ ਸਰਦੀਆਂ ਦੇ ਵਿੱਚ ਜਿਹੜੀ ਸਾਡੀ ਐਕਟੀਵਿਟੀ ਸਾਡੀਆਂ ਘੱਟ ਜਾਂਦੀਆਂ ਨੇ, ਐਕਸਰਸਾਈਜ਼ ਘੱਟ ਜਾਂਦੀ ਆ, ਅਸੀਂ ਖਾਣ ਪੀਣ ਤੇ ਜ਼ਿਆਦਾ ਜ਼ੋਰ ਲਾ ਦਿੰਦੇ ਆ ਵੀ ਚਲੋ ਪਿੰਨੀਆਂ ਬਣਾ ਲਓ, ਕੁਛ ਮਿੱਠਾ ਖਾ ਲਓ, ਨਿੱਘਾ ਜਿਹਾ ਕੁਛ ਖਾ ਲਓ, ਨਿੱਗਰ ਜਿਹਾ ਕੁਛ ਖਾ ਲਓ, ਤੇ ਉਹਦੇ ਨਾਲ ਜਿਹੜਾ ਕੰਮ ਕਾਜ ਘੱਟ ਜਾਂਦਾ ਆ, ਤੇ ਫਿਰ ਸਾਨੂੰ ਜਦੋਂ ਗਰਮੀਆਂ ਆਉਂਦੀਆਂ, ਫੰਕਸ਼ਨ ਆਉਂਦੇ ਆ, ਤੇ ਫਿਰ ਸਾਨੂੰ ਲੱਗਦਾ ਵੀ ਸਰਦੀਆਂ ਦਾ ਖਾਧਾ ਪਤਾ ਲੱਗਦਾ ਵੀ ਜਦੋਂ ਸੂਟ ਜਿਹੜੇ ਟਾਈਟ ਹੋਣੇ ਸ਼ੁਰੂ ਹੋ ਜਾਂਦੇ ਆ, ਤੇ ਸਾਡੀ ਬਾਡੀ ਸਾਨੂੰ ਸਾਈਨ ਦੇਣਾ ਸ਼ੁਰੂ ਕਰ ਦਿੰਦੀ ਕਿ ਭਾਈ ਮੈਂ ਮੋਟੀ ਹੋ ਗਈ ਆ ਹੁਣ, ਜਾਂ ਮੋਟਾ ਹੋ ਗਿਆ ਹੈਗਾ, ਜਾਂ ਮੋਟੇ ਹੋ ਗਏ ਆ, ਤੇ ਸਾਡੇ ਵੱਲ ਵੀ ਹੁਣ ਧਿਆਨ ਦੇਵੋ, ਕੰਟਰੋਲ ਕਰੋ ਆਪਣੇ ਖਾਣ ਪੀਣ ਦੇ ਉੱਤੇ। ਇੱਕ ਛੋਟੀ ਜਿਹੀ ਸਮੂਥੀ ਹੈਗੀ ਆ, ਤੇ ਤੁਸੀਂ ਇਹਨੂੰ ਸਮੂਥ ਇਹਨੂੰ ਤੁਸੀਂ ਤਿਆਰ ਕਰ ਸਕਦੇ ਹੈਗੇ ਆ, ਕਰਕੇ ਤੇ ਜ਼ਰੂਰ ਤੁਸੀਂ ਟਰਾਈ ਕਰਕੇ ਦੇਖਣਾ ਹੈਗਾ। ਤੁਸੀਂ ਇਹਦੇ ਵਿੱਚ ਪਾਲਕ ਦੇ ਪੱਤੇ ਲੈ ਸਕਦੇ ਆ, ਜਿੰਨੇ ਵੀ ਤੁਸੀਂ 15-20 ਲੈ ਲਓ, ਜੇ ਪਾਲਕ ਨਹੀਂ ਪਸੰਦ ਕਰਦੇ ਤੇ ਪੁਦੀਨੇ ਦੇ ਪੱਤੇ ਲੈ ਲਓ, ਤੇ ਫਿਰ ਉਸ ਤੋਂ ਬਾਅਦ ਨਾਲ ਤੁਸੀਂ ਇੱਕ ਖੀਰਾ ਲੈਣਾ ਹੈਗਾ ਆ, ਖੀਰਾ ਦੋ ਗਲਾਸ ਬਣਾਉਣੇ ਆ, ਦੋ ਤੋਂ ਤਿੰਨ ਗਲਾਸ ਤੁਸੀਂ ਬਣਾਉਣੇ ਹੈਗੇ ਸਮੋਥੀ ਦੇ, ਜਿਹੜੇ ਇੱਕ ਸਵੇਰ ਦੇ, ਦੁਪਹਿਰ ਦੇ ਤੇ ਰਾਤ ਦੇ ਟਾਈਮ ਦੇ ਵਿੱਚ ਇੱਕ ਇੱਕ ਗਲਾਸ ਪੀਣਾ ਹੈਗਾ ਆ। ਤੁਸੀਂ ਉਹਦੇ ਵਿੱਚ ਇੱਕ ਖੀਰਾ ਬਣਾ ਲੈਣਾ ਹੈਗਾ ਆ ਜੇ ਛੋਟਾ, ਤੇ ਉਹਦੇ ਨਾਲ ਤੁਸੀਂ ਦੋ ਖੀਰੇ ਲੈਣੇ ਹੈਗੇ ਵੱਡੇ, ਤੇ ਜਿਹੜੇ ਪਾਲਕ ਆ ਉਹਦੇ ਤੁਸੀਂ ਪੱਤੇ ਜਿਹੜੇ 15-20 ਪੱਤੇ ਲਾ ਲਓ, ਤੇ ਜੇ ਹੁਣ ਜੇ ਨਹੀਂ ਹੈਗੇ ਤੇ ਤੁਸੀਂ ਪੂਰੀ ਅੱਧੀ ਕੁ ਗੁੱਛੀ, ਪੂਰੀ ਨਹੀਂ ਸੋਰੀ ਅੱਧੀ ਗੁੱਛੀ ਲਾ ਲਓ ਪੁਦੀਨੇ ਦੀ ਲੈ ਲੈਣੀ ਆ, ਜਾਂ ਪਾਲਕ ਜਾਂ ਪੁਦੀਨਾ। ਫਿਰ ਤੁਸੀਂ ਲੈਮਨ ਲੈਣਾ ਹੈਗਾ ਆ, ਤੇ ਅਦਰਕ ਤੁਸੀਂ ਆਪਣੇ ਟੇਸਟ ਮੁਤਾਬਕ ਲੈ ਲਓ, ਜਿੰਨਾ ਤੁਸੀਂ ਅਦਰਕ ਪਾਉਣਾ ਹੈਗਾ ਆ ਲਾ ਲਓ, ਦੋ ਤਿੰਨ ਟੇਬਲ ਸਪੂਨ, ਜਿਹੜੇ ਦੋ ਟੇਬਲ ਸਪੂਨ, ਤਿੰਨ ਟੇਬਲ ਸਪੂਨ ਵੀ ਹੋ ਜਾਣ ਤੇ ਕੋਈ ਮਾੜਾ ਨਹੀਂ ਹੈਗਾ। ਥੋੜਾ ਜਿਹਾ ਨਮਕ ਲੈਣਾ ਜੇ ਤੁਸੀਂ ਪਸੰਦ ਕਰਦੇ ਆ ਨਮਕ ਵਾਲਾ, ਤੇ ਜਾਂ ਫਿਰ ਨਮਕ ਤੋਂ ਬਗੈਰ। ਗਲਾਸ ਤੁਸੀਂ ਤਿੰਨ ਪਾਣੀ ਦੇ ਲੈਣੇ ਹੈਗੇ ਆ, ਇਹ ਹਾਫ ਹਾਫ, ਤੇ ਇਹਨੂੰ ਪਾ ਕੇ ਤੁਸੀਂ ਇੱਕ ਸਾਈਡ ਤੇ ਰੱਖ ਲੈਣਾ, ਤੇ ਫਿਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੱਟ ਕੇ ਧੋ ਕੇ ਇਹਨਾਂ ਨੂੰ ਗ੍ਰਾਇੰਡ ਕਰ ਲੈਣਾ ਤੇ ਵਿੱਚ ਪਾਣੀ ਪਾ ਲੈਣਾ ਆ, ਪਾਣੀ ਪਾ ਕੇ ਇਹਦੇ ਤਿੰਨ ਗਲਾਸ ਜਿਹੜੇ ਬਣ ਜਾਣ, ਤੇ ਫਿਰ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਜਦੋਂ ਤੁਸੀਂ ਪੀਣਾ ਲੈਮਨ ਉਦੋਂ ਪਾਉਣਾ। ਹੁਣ ਜਿਹੜੀ ਪਹਿਲੀ ਡੋਸ ਤੁਹਾਡੀ ਸ਼ੁਰੂ ਹੁੰਦੀ ਹੈ ਜਾਂ ਜਿਹੜਾ ਪਹਿਲਾ ਤੁਹਾਡਾ ਗਲਾਸ ਸ਼ੁਰੂ ਹੁੰਦਾ ਹੈਗਾ ਖਾਲੀ ਪੇਟ ਸਵੇਰ ਦੇ ਟਾਈਮ ਦੇ ਵਿੱਚ, ਇਹ ਸਮੂਥੀ ਦਾ ਤੁਸੀਂ ਇੱਕ ਦਿਨ ਪਹਿਲਾਂ ਬਣਾ ਕੇ ਰੱਖ ਸਕਦੇ ਆ, ਰਾਤ ਨੂੰ ਬਣਾ ਲਓ, ਦੂਸਰੇ ਦਿਨ ਮਾਰਨਿੰਗ ਤੁਸੀਂ ਅਰਲੀ ਮਾਰਨਿੰਗ ਇਹਨੂੰ ਪੀਣਾ ਹੈਗਾ। ਤੇ ਪੀਣ ਤੋਂ ਪਹਿਲਾਂ ਇਹਦੇ ਵਿੱਚ ਕਲੌਂਜੀ ਦਾ ਤੇਲ ਜਿਹੜਾ ਆ, ਕਲੌਂਜੀ ਦਾ ਤੇਲ ਕਿਤੋਂ ਵੀ ਮਿਲ ਸਕਦਾ ਹੈਗਾ ਆ ਉਹ ਲੈ ਲਓ। ਜੇ ਕਲੌਂਜੀ ਦਾ ਤੇਲ ਨਹੀਂ ਹੈਗਾ ਤਾਂ ਓਲਿਵ ਆਇਲ ਇੱਕ ਚਮਚਾ ਪਾਓ, ਪਰ ਕੋਸ਼ਿਸ਼ ਕਰੋ ਜੇ ਕਲੌਂਜੀ ਦਾ ਤੇਲ ਮਿਲਦਾ ਹੈਗਾ ਆ, ਇੱਕ ਚਮਚਾ ਵਿੱਚ ਕਲੌਂਜੀ ਦਾ ਤੇਲ ਪਾ ਕੇ, ਜੇ ਨਮਕ ਪਾਉਣਾ ਤੇ ਪਾ ਲਓ, ਜੇ ਨਹੀਂ ਤਾਂ ਨਮਕ ਤੋਂ ਬਗੈਰ ਬੈਠ ਕੇ, ਖੜ ਕੇ ਨਹੀਂ ਪੀਣਾ ਹੈਗਾ, ਬੈਠ ਕੇ ਆਰਾਮ ਦੇ ਨਾਲ ਇਹਨਾਂ ਨੂੰ 5-7 ਮਿੰਟ ਦੇ ਵਿੱਚ ਗਲਾਸ ਰਿਲੈਕਸ ਹੋ ਕੇ ਉਹਨੂੰ ਖਾਲੀ ਕਰਨਾ ਹੈਗਾ ਗਲਾਸ ਨੂੰ। ਉਸ ਤੋਂ ਬਾਅਦ ਤੁਸੀਂ ਆਪਣੀ ਰੂਟੀਨ ਦੇ ਮੁਤਾਬਕ ਜੋ ਤੁਸੀਂ ਆਪਣਾ ਫਰੈਸ਼ ਹੁੰਦੇ ਹੋ ਫਰੈਸ਼ ਹੋਵੋ, ਬ੍ਰੇਕਫਾਸਟ ਕਰੋ, ਬ੍ਰੇਕਫਾਸਟ ਤੋਂ ਬਾਅਦ ਤੁਸੀਂ ਆਪਣਾ, ਹਾਂ ਇਹ ਕੋਸ਼ਿਸ਼ ਕਰੋ ਕਿ ਤੁਸੀਂ ਇਹਦੇ ਵਿੱਚ ਜਿਹੜਾ ਜੋ ਵੀ ਆ ਆਪਣਾ, ਇਸ ਤੋਂ ਬਾਅਦ ਆਪਣੇ ਜਿਹੜਾ ਫਰੂਟ ਆ ਉਹ ਜ਼ਰੂਰ ਖਾਵੋ, ਫਰੂਟ ਉਹ ਖਾਵੋ ਜੇ ਤਾਂ ਤੁਹਾਨੂੰ ਕੋਈ ਸ਼ੂਗਰ ਦੀ ਪ੍ਰੋਬਲਮ ਆ ਤੇ ਤੁਸੀਂ ਫਰੂਟ ਇੰਨਾ ਜਿਹੜਾ ਸਵੀਟ ਆ ਉਹ ਨਾ ਖਾਵੋ, ਪਰ ਗ੍ਰੀਨ ਐਪਲ ਨੂੰ ਜ਼ਰੂਰ ਆਪਣੀ ਡਾਇਟ ਦੇ ਵਿੱਚ ਲੈ ਕੇ ਆਵੋ। ਜੇ ਤੁਸੀਂ ਪਸੰਦ ਕਰਦੇ ਆ ਤੇ ਇਸ ਸਮੂਥੀ ਦੇ ਵਿੱਚ ਗ੍ਰੀਨ ਐਪਲ ਦੋ ਉਹ ਤੁਸੀਂ ਵੀ ਗ੍ਰਾਇੰਡ ਕਰ ਸਕਦੇ ਹੋ, ਉਹਦੇ ਨਾਲ ਖੱਟਾ ਮਿੱਠਾ ਜਿਹਾ ਟੇਸਟ ਆਊਗਾ, ਇਹ ਤੁਹਾਡੀ ਐਜ਼ ਅ ਵਿਸ਼ ਤੁਸੀਂ ਜੇ ਪਸੰਦ ਕਰਦੇ ਹੈਗੇ ਆ। ਮੈਂ ਵੈਸੇ ਇਹਦੇ ਵਿੱਚ ਦੋ ਐਪਲ ਗ੍ਰੀਨ ਪਾਉਂਦੀ ਹੈਗੀ ਆ, ਪਾਲਕ ਦੇ ਪੱਤੇ ਮੈਂ ਕਦੇ ਪਾ ਲੈਂਦੀ ਹਾਂ, ਕਦੇ ਪੁਦੀਨੇ ਦੇ ਪੱਤੇ ਪਾਉਣੀ ਹੈਗੀ ਆ ਚੇਂਜ ਕਰਕੇ, ਵਿੱਚ ਦੋ ਗ੍ਰੀਨ ਐਪਲ ਪਾ ਲੈਂਦੀ ਹਾਂ, ਔਰੇਂਜ ਸੋਰੀ ਜਿੰਜਰ ਪਾ ਲੈਂਦੀ ਹੈਗੀ ਆ, ਜਿਹੜਾ ਅਦਰਕ ਫਰੈਸ਼, ਤੇ ਬਸ ਇਹਨੂੰ ਤੁਸੀਂ ਗ੍ਰਾਇੰਡ ਕਰਕੇ ਪਾਣੀ ਦੇ ਜਿਹੜੇ ਤਿੰਨ ਗਲਾਸ ਰੱਖੇ ਹੁੰਦੇ ਆ ਹਾਫ ਫੁੱਲ ਉਹਦੇ ਵਿੱਚ ਪਾ ਕੇ ਉਹਨੂੰ ਤਿੰਨ ਗਲਾਸ ਬਣਾ ਕੇ ਤੇ ਇੱਕ ਗਲਾਸ ਪਹਿਲਾਂ ਪੀ ਲੈਣਾ, ਫਿਰ ਦੁਪਹਿਰ ਦੀ ਰੋਟੀ ਤੋਂ ਬਾਅਦ ਤੁਸੀਂ ਇੱਕ ਗਲਾਸ ਪੀਣਾ, ਤੇ ਫਿਰ ਰਾਤ ਦੀ ਰੋਟੀ ਤੋਂ ਬਾਅਦ ਤੁਸੀਂ ਜਦੋਂ ਲੱਗਾ ਕਿ ਤੁਸੀਂ ਹੁਣ ਸਾਰਾ ਕੁਛ ਖਾ ਲਿਆ, ਰਾਤ ਦੀ ਰੋਟੀ ਤੋਂ ਬਾਅਦ ਤੀਸਰਾ ਗਲਾਸ ਤੁਸੀਂ ਪੀਣਾ, ਔਰ ਉਸ ਤੋਂ ਬਾਅਦ ਤੁਸੀਂ ਕੋਈ ਮਿੱਠਾ ਨਹੀਂ ਖਾਣਾ ਜੋ ਵੀ ਹੈ, ਔਰ ਸਟੋਪ ਕਰ ਦੇਣਾ ਤੇ ਕੋਸ਼ਿਸ਼ ਕਰੋ ਇਹ 6-7 ਵਜੇ ਤੱਕ ਤੁਹਾਡਾ ਜਿਹੜਾ ਖਾਣ ਪੀਣ ਦਾ ਕੰਮ ਖਤਮ ਹੋ ਜਾਣਾ ਚਾਹੀਦਾ। ਉਸ ਤੋਂ ਬਾਅਦ ਤੁਸੀਂ ਆਪਣਾ ਬਰੱਸ਼ ਕਰ ਲਓ, ਤੇ ਬਰੱਸ਼ ਤੋਂ ਬਾਅਦ ਤੁਹਾਨੂੰ ਪਤਾ ਹੁੰਦਾ ਕਿ ਹੁਣ ਬੇਕ ਖਾਣਾ ਕੋਈ ਅਸੀਂ ਨਹੀਂ ਖਾਣਾ ਕਿਉਂਕਿ ਬਰੱਸ਼ ਕਰ ਲਿਆ। ਇਹਨੂੰ ਤੁਸੀਂ ਇੱਕ ਹਫ਼ਤਾ ਕਰੋਗੇ, ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਆਪਣੇ ਪੇਟ ਦਾ ਫਰਕ ਪਤਾ ਲੱਗੇਗਾ। ਉਸ ਤੋਂ ਬਾਅਦ ਤੁਹਾਡਾ ਦਿਲ ਕਰੇਗਾ ਅੱਗੇ ਤੁਸੀਂ ਇਹਨੂੰ ਹੋਰ ਇਹਦਾ ਜਿਹੜਾ ਪ੍ਰੋਸੈਸ ਲੰਬਾ ਕਰ ਸਕਦੇ ਹੋ, ਇੱਕ ਹੋਰ ਹਫ਼ਤਾ ਕਰ ਲਓ, ਇੱਕ ਹੋਰ ਹਫ਼ਤਾ ਕਰ ਲਓ, ਤੁਹਾਡੇ ਤੇ ਆ। ਉਹਦੇ ਨਾਲ ਤੁਹਾਡਾ ਪੇਟ ਵੀ ਸਾਫ਼ ਹੁੰਦਾ, ਪੇਟ ਵੀ ਘਟਦਾ, ਉਹਦੀ ਫੈਟ ਵੀ ਘਟਦੀ ਆ, ਤੇ ਬਾਡੀ ਵੀ ਥੋੜੀ ਆ ਰਿਲੈਕਸ ਹੁੰਦੀ ਹੈਗੀ ਆ, ਐਨਰਜੀ ਮਿਲਦੀ ਬਾਡੀ ਨੂੰ, ਤੁਸੀਂ ਆਪ ਤੁਹਾਨੂੰ ਇਹਦਾ ਮਹਿਸੂਸ ਕਰੋਗੇ, ਤੁਹਾਨੂੰ ਫੀਲ ਹੋਵੇਗਾ। ਸੋ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਇਹ ਇੱਕ ਛੋਟਾ ਜਿਹਾ ਡਰਿੰਕ ਆ ਤੁਹਾਨੂੰ ਮੈਂ ਦੱਸਿਆ ਕਿ ਵੇਟ ਤੁਸੀਂ ਇਹਦੇ ਨਾਲ ਤੁਸੀਂ ਘਟਾ ਸਕਦੇ ਹੈਗੇ ਆ। ਨਵੰਬਰ ਦੇ ਵਿੱਚ ਵਿਆਹ ਸ਼ਾਦੀਆਂ ਕਾਫੀ ਆਉਂਦੀਆਂ ਇੰਡੀਆ ਦੇ ਵਿੱਚ, ਦੀਵਾਲੀ ਦੇ ਲਾਗੇ ਛਾਗੇ ਤਦ ਤੱਕ ਤੁਸੀਂ ਆਪਣਾ ਵੇਟ ਥੋੜਾ ਜਿਹਾ ਘਟਾ ਸਕਦੇ ਹੋ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ ਸੰਧੇ ਆ ਗੁਲਜ਼ਾਰ ਸਿੰਘ ਸੰਧੂ ਜੀ ਦੀ ਦਾ ਸੈਕਿੰਡ ਪਾਰਟ ਤੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਖੂਬਸੂਰਤ ਗੱਲਾਂ। ਹਰਮਨ ਰੇਡੀਓ ਪੰਜਾਬੀਆਂ ਦਾ ਮਨਪਸੰਦ ਰੇਡੀਓ। ਦੋਸਤੋ, ਮੇਰਾ ਨਾਮ ਅੰਜੂਜੀਤ ਸ਼ਰਮਾ ਤੇ ਮੈਂ ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ, ਖੇੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ। ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ, ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ। ਸੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੂਜੀਤ ਸ਼ਰਮਾ ਦੇ ਨਾਲ।
ਨਿਕਾਲ ਜਿੱਚ ਮੇਰੇ ਨਾਲ ਪੜਦੀ ਸੀ ਤੂੰ, ਮੇਰੇ ਪਿੱਛੇ ਕਈਆਂ ਨਾਲ ਲੜਦੀ ਸੀ ਤੂੰ,
ਇੱਕ ਨਾ ਕਲਾਸ ਮਿਸ ਕਰਦਾ ਸੀ ਤੂੰ, ਵੇ ਮੇਰੀਆਂ ਰਾਹਾਂ ਦੇ ਵਿੱਚ ਖੜਦਾ ਸੀ ਤੂੰ, ਭੇਜ ਕੇ ਵਿਚੋਲਾ ਮੇਰਾ ਦਿਲ ਜਿੱਤ ਲਿਆ, ਵੇ ਵਿੰਦੇ ਫਿਰਦੇ ਸੀ ਕਰਦੇ ਵੀ ਥਾਂ, ਤੇਰਾ ਮੇਰਾ ਮੇਰਾ ਤੇਰਾ ਕੀ ਰਿਸ਼ਤਾ, ਵੇ ਤੈਨੂੰ ਥੱਕ ਦੇਈ ਹੋ ਜਾ ਮੈਂ ਬਣਾ,
ਓ ਬਿੱਲੋ ਤੇਰੀ ਵੋਟ ਸਾਡੇ ਪਿੰਡ ਬੋਲ ਕੀ ਤੇ ਮੇਰੇ ਲੇਖਾਂ ਵਿੱਚ ਬੋਲੇ ਤੇਰਾ ਨਾਮ,
ਹੋ ਜਾ ਮੈਂ ਪਨਾ। ਵੇ ਮੈਂ ਸਾਂਭ ਸਾਂਭ ਰੱਖੀਆਂ ਫੋਟੋਆਂ, ਤੁਸੀਂ ਫੇਰ ਵੈਲ ਤੇ ਸੀ ਪਾਇਆ ਭੰਗੜਾ,
ਨੀ ਮੈਂ ਉਦਣ ਵੀ ਦੇਣੋ ਤੈਨੂੰ ਚੁੱਕਿਆ, ਪਿਆ ਜੇਬ ਵਿੱਚ ਰਹਿ ਗਿਆ ਸੀ ਕੰਗਣਾ, ਖੋਈ ਜਾਨੀ ਐ ਅੱਜ ਵੀ ਓਨੀ ਹੀ ਤੇਰੀ ਖੂਬਸੂਰਤੀ ਨੇ, ਬਿੱਲੋ ਮੈਂ ਵੀ ਤੇਰਾ ਓਨਾ ਹੀ ਕਰਾਂ,
ਹਾਂ ਤੇਰਾ ਮੇਰਾ ਮੇਰਾ ਤੇਰਾ ਕੀ ਰਿਸ਼ਤਾ, ਵੇ ਤੈਨੂੰ ਤੱਕ ਦੇਈ ਹੋ ਜਾ ਮੈਂ ਬਣਾ,
ਓ ਬਿੱਲੋ ਤੇਰੀ ਵੋਟ ਸਾਡੇ ਪਿੰਡ ਬੋਲਦੀ ਤੇ ਮੇਰੇ ਲੇਖਾਂ ਵਿੱਚ ਬੋਲੇ ਤੇਰਾ ਨਾਮ, ਜੋ ਕਾਫੀ ਦੀਆਂ ਆਫਰਾਂ, ਨੀ ਮੈਂ ਮੂਹਰੇ ਕੰਟੀਨ ਦੇਸੀ
ਕੁੱਟਿਆ, ਚੰਦਰੇ ਦੀਰ ਕਾਨ ਮੈਂ ਤੇਰੀ ਹੀਰੋਗਿਰੀ ਨਹੀਂ ਮੈਨੂੰ ਪੱਟਿਆ,
ਜਦੋਂ ਹੱਸ ਪਿੱਲਾ ਕਾਲ ਚੀ ਬੱਸ ਪਿੱਲਾ ਕਾਲਾ ਤੇਰੀ ਪੀਜੀ ਤਾਈ ਨਿਤ ਕਰਦਾ,
ਹਿੱਲ ਗਈ ਅਲਾਈਨਮੈਂਟ ਪਿਆਰ ਦੀ ਅਸਾਈਨਮੈਂਟ, ਸ਼ਿਵ ਜੋ ਤੂੰ ਮੇਰੇ ਨਾਲ ਫਿੱਟ ਕਰਦਾ, ਨੋਟਬੁੱਕ ਖੋਲ ਤੱਕ ਲੈਂਦੀ ਰੋਜ਼ ਸੋਹਣਿਆ, ਤੂੰ ਕੋਰੀਡੋਰ ਵਿੱਚ ਦਿੱਤਾ ਰੋਜ਼ ਸੋਹਣਿਆ, ਪੇਪਰਾਂ ਦੇ ਦਿਨ ਬੈਠੀ ਆਨਲਾਈਨ ਸੀ, ਮੈਂ ਤੈਨੂੰ ਗਾਈਡ ਕਰਾਂ ਨਾਲੇ ਮੈਂ ਡਰਾਂ, ਤੇਰਾ ਮੇਰਾ ਮੇਰਾ ਤੇਰਾ ਕੀ ਰਿਸ਼ਤਾ, ਵੇ ਤੈਨੂੰ ਤੱਕ ਦੇਈ ਹੋ ਜਾ ਮੈਂ ਬਣਾ,
ਓ ਬਿੱਲੋ ਤੇਰੀ ਵੋਟ ਸਾਡੇ ਪਿੰਡ ਬੋਲਦੀ ਤੇ ਮੇਰੇ ਲੇਖਾਂ ਵਿੱਚ ਬੋਲੇ ਤੇਰਾ ਨਾਮ,
ਨਾ ਛੋਟੀਆਂ ਵਿਰਾਸਤਾਂ ਦੀ ਲਾਣੇ ਦਾਰਨੀ, ਮੈਂ ਜਾਣ ਜਾਣ ਖੇਡ ਗੀਮ ਮੈਂ ਕਰਾਂ,
ਇੱਕ ਦਿਨ ਇੱਕ ਨਿਹੰਗ ਸਿੰਘ ਆਇਆ ਸਾਡੇ ਪਿੰਡ ਦੇ ਕੋਲ ਦੀ, ਉਹ ਆ ਕੇ ਕਹਿੰਦਾ ਜੀ ਜਿਹੜੇ ਮੁਸਲਮਾਨ ਸਿੰਘ ਸੱਜ ਜਾਣਗੇ ਉਹ ਇੱਥੇ ਰਹਿ ਸਕਣਗੇ, ਤੇ ਜੇ ਉਹ ਸਿੱਖ ਨਹੀਂ ਬਣਦੇ ਤੇ ਉਹਨਾਂ ਨੂੰ ਪਾਕਿਸਤਾਨ ਜਾਣਾ ਪਏਗਾ। ਮੈਂ ਸ਼ਿਵ ਨੇ ਬੈਠਾ ਮੇਰੇ ਨਾਲ, ਮੈਂ ਗੱਡੀ ਡਰਾਈਵ ਕਰਕੇ ਜਾ ਰਿਹਾ, ਅਸੀਂ ਟੰਡੀ ਨੂੰ ਜਾ ਰਹੇ, ਉਹ ਤੇ ਨਾ ਇੱਦਾਂ ਹਵਾ ਵਿੱਚੋਂ ਹਰ ਫੜ ਲੈਂਦਾ ਸੀ ਹਵਾ ਚੋਂ। ਇਸ ਤਰ੍ਹਾਂ ਦੀਆਂ ਕਈ ਕਿਤਾਬਾਂ ਆਉਂਦੀਆਂ ਪੋਇਟਰੀ ਦੀਆਂ ਜਾਂ ਕਹਾਣੀ ਦੀਆਂ ਕਿ ਉਹਦੀਆਂ ਤੁਸੀਂ ਦੋ ਲਾਈਨਾਂ ਵੀ ਨਹੀਂ ਪੜ੍ਹ ਸਕਦੇ। ਪਾਕਿਸਤਾਨ ਦੀ ਮੈਂ ਇੱਕੋ ਹੀ ਗੱਲ ਕਿ ਜਿੰਨੇ ਉਹ ਲੋਕ ਤੁਹਾਨੂੰ ਪਿਆਰ ਕਰਦੇ ਨੇ ਉਹਦਾ ਕੋਈ ਅੰਦਾਜ਼ਾ ਹੀ ਨਹੀਂ ਤੁਸੀਂ ਲਾ ਸਕਦੇ। ਤੋ ਅੰਮ੍ਰਿਤਾ ਪ੍ਰੀਤਮ ਸਾਡੀ ਵਿਚੋਲੀ ਸੀ ਤੇ ਜਿਹੜਾ 1965 ਦੀ ਜੰਗ ਹੈ ਉਹਨੇ ਸਾਡਾ ਵਿਆਹ ਕਰਾਤਾ। ਮੈਨੂੰ ਮੈਂ ਕਈ ਵਾਰੀ ਕਹਿ ਚੁੱਕਾ, ਕਹਿਣਾ ਤਾਂ ਨਹੀਂ ਚਾਹੀਦਾ, ਮੈਨੂੰ ਪਾਰਟੀਸ਼ਨ ਨੇ ਅਸਲ ਚ ਰਾਈਟਰ ਬਣਾਇਆ ਹੈ। ਉਹਦਾ ਕਾਰਨ ਇਹ ਸੀ ਕਿ 1947 ਚ ਜਦੋਂ ਮੈਂ ਖੰਨੇ ਤੋਂ ਛੱਡ ਕੇ 9ਵੀਂ ਜਮਾਤ ਚ ਦਾਖਲ ਹੋਇਆ ਮਾਲਪੁਰ ਜਾ ਕੇ, ਤੇ ਪਾਰਟੀਸ਼ਨ ਹੋ ਗਈ 47 ਦੀ ਗੱਲ ਹੈ, ਅਗਸਤ ਵਿਚ ਪਾਰਟੀਸ਼ਨ ਹੁੰਦਿਆਂ ਸਾਰ ਹੀ ਰਾਈਟਸ ਸ਼ੁਰੂ ਹੋ ਗਏ। ਮੁਸਲਮਾਨਾਂ ਨੂੰ ਅਸੀਂ ਮਾਰਨਾ ਸ਼ੁਰੂ ਕਰਤਾ, ਉਧਰ ਸਿੱਖਾਂ ਹਿੰਦੂਆਂ ਨੂੰ ਮਾਰਨਾ ਸ਼ੁਰੂ ਕਰਤਾ, ਤੇ ਇਧਰੋਂ ਮੁਸਲਮਾਨ ਘਰ ਘਾਟ ਛੱਡ ਕੇ ਜਾਣ ਨੂੰ ਤਿਆਰ ਹੋ ਗਏ ਪਾਕਿਸਤਾਨ। ਇੱਕ ਦਿਨ ਇੱਕ ਨਿਹੰਗ ਸਿੰਘ ਆਇਆ ਸਾਡੇ ਪਿੰਡ ਦੇ ਕੋਲ ਦੀ, ਉਹ ਆ ਕੇ ਕਹਿੰਦਾ ਜੀ ਜਿਹੜੇ ਮੁਸਲਮਾਨ ਸਿੰਘ ਸੱਜ ਜਾਣਗੇ ਉਹ ਇੱਥੇ ਰਹਿ ਸਕਣਗੇ, ਤੇ ਜੇ ਉਹ ਸਿੱਖ ਨਹੀਂ ਬਣਦੇ ਤੇ ਉਹਨਾਂ ਨੂੰ ਪਾਕਿਸਤਾਨ ਜਾਣਾ ਪਏਗਾ। ਮੇਰੇ ਤਾਇਆ ਜੀ ਜਿਹੜੇ ਜਿਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਵੀ ਸਾਇੰਸ ਜ਼ਰੂਰ ਪੜ੍ਹੀ, ਉਹ ਮੇਰੀ ਚੱਲੀ ਨਹੀਂ ਜਿਹੜੀ, ਅਤੇ ਉਹਨਾਂ ਨੇ ਉਹ ਪਿੰਡ ਦੇ ਸੀਨੀਅਰ ਬੰਦੇ ਸੀ, ਰਸਾਲਦਾਰ ਰਿਟਾਇਰ ਹੋਇਆ ਸੀ, ਉਹਨਾਂ ਨੇ ਸਾਰੇ ਮੁਸਲਮਾਨਾਂ ਨੂੰ ਸੱਦਿਆ ਧਰਮਸ਼ਾਲਾ ਕਿ ਤੁਸੀਂ ਪਾਕਿਸਤਾਨ ਬਣਨਾ ਕਿ ਸਿੱਖ ਬਣਨਾ, ਸਿੱਖ ਬਣਨਾ ਕਿ ਪਾਕਿਸਤਾਨ ਜਾਣਾ। ਉਹ ਉਹਨਾਂ ਨੇ ਸਾਰਿਆਂ ਨੇ ਕਿਹਾ ਜੀ ਅਸੀਂ ਤਾਂ ਸਿੱਖ ਬਣਨ ਨੂੰ ਤਿਆਰ ਹਾਂ, ਅਸੀਂ ਆਪਣਾ ਘਰ ਨਹੀਂ ਛੱਡ ਕੇ ਜਾਣਾ। ਰਾਹੀ ਹੁੰਦੇ ਸੀ ਸਾਡੇ ਪਿੰਡ, ਥੋੜੀਆਂ ਥੋੜੀਆਂ ਜ਼ਮੀਨਾਂ, ਅੱਧਾ ਅੱਧਾ ਏਕੜ ਇੱਕ ਏਕੜ, ਅਸੀਂ ਉਹ ਸਾਰਿਆਂ ਨੂੰ ਬਾਜ਼ਾਰ ਤੋਂ ਦਰਜੀ ਨੂੰ ਠੇਕੇ ਤੇ ਕੱਛੇ 250 ਸਮਾਲ ਹੈ, 250 ਕੜੇ ਕੰਘੇ, ਤੇ ਉਹਨਾਂ ਨੂੰ ਪਟਕੇ ਲੈ ਤੇ ਸਿਰ ਤੇ ਬੰਨਣ ਨੂੰ ਪੀਲੇ, ਕੁੜੀਆਂ ਲਈ ਔਰਤਾਂ ਲਈ ਰਹਿਤੀਆਂ ਚੁੰਨੀਆਂ ਪੀਲੀਆਂ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਅਸੀਂ ਉਹਨਾਂ ਨੂੰ ਪਿੰਡ ਚ ਰੱਖ ਲਿਆ। ਅਜੇ 2 ਦਿਨ ਹੋਏ ਸੀ, 3 ਦਿਨ ਅੰਮ੍ਰਿਤ ਛਕਿਆ, ਤੇ ਮੈਂ ਤੇ ਮੇਰੇ ਬਾਪੂ ਜੀ ਉਸ ਵੇਲੇ ਊਠ ਵਾਹੁਣੇ ਛੱਡ ਦਿੱਤੇ ਸੀ ਉਹਨਾਂ ਨੇ, ਤੇ ਖੇਤੀ ਕਰਦੇ ਸੀ, ਤੇ ਅਸੀਂ ਖੇਤ ਵਿੱਚ ਕੰਮ ਕਰ ਰਹੇ ਸੀ ਕੋਈ। ਉਧਰੋਂ ਜੀ 1000-2000 ਬੰਦਾ, ਗੰਡਾਸੇ, ਛਵੀਆਂ, ਬੰਦੂਕਾਂ, ਬੋਲੇ ਸੋਨਿਆ, ਹਰ ਹਰ ਮਹਾਦੇਵ ਦੇ ਨਾਅਰੇ ਲਾਉਂਦੇ ਪਿੰਡ ਨੂੰ ਆ ਪਏ। ਬਾਪੂ ਜੀ ਕਹਿੰਦੇ ਤੂੰ ਤਾਂ ਬੇਟਾ ਜਾ ਕਰ ਭੱਜ, ਮੈਂ ਦੇਖਦਾ ਕੌਣ ਹੈ। ਖੈਰੋ ਬਾਪੂ ਜੀ ਜਾਂ ਤਾਇਆ ਜੀ ਨੇ ਕੀ ਕਰਨਾ ਸੀ, 2000 ਬੰਦਾ ਹਥਿਆਰਾਂ ਵਾਲਾ ਪਿੰਡ ਦੇ ਉੱਤੇ ਆ ਜਾਏ, ਉਹਨੇ ਸਾਡੀਆਂ ਅੱਖਾਂ ਦੇ ਸਾਹਮਣੇ, ਮਤਲਬ ਮੇਰੀਆਂ ਤਾਂ ਨਹੀਂ, ਬਾਪੂ ਜੀ ਦੀਆਂ ਅੱਖਾਂ ਦੇ ਸਾਹਮਣੇ, ਤਾਇਆ ਜੀ ਦੀਆਂ ਅੱਖਾਂ ਦੇ ਸਾਹਮਣੇ ਉਹ ਮੁਸਲਮਾਨ ਜਿਹੜੇ ਸੀ ਜਿਨ੍ਹਾਂ ਦੇ ਪੀਲਾ ਪਟਕਾ ਬੰਨਿਆ ਸੀ ਉਹ ਮਾਰਤਾ, ਜਿਹਨੇ ਪੀਲੀ ਚੁੰਨੀ ਲਈ ਹੋਈ ਸੀ ਉਹਨਾਂ ਨੂੰ ਧੂ ਕੇ ਆਪਣੇ ਗੱਡਿਆਂ ਤੇ ਬਿਠਾ ਲਿਆ, 7 ਔਰਤਾਂ ਨੂੰ ਲੈ ਗਏ ਚੁੱਕ ਕੇ, 23 ਮੁਸਲਮਾਨ ਮਾਰ ਦਿੱਤੇ ਉਹਨਾਂ ਨੇ। ਸ਼ਾਮ ਨੂੰ ਅਸੀਂ ਸਾਰਿਆਂ ਨੂੰ ਜਿਹੜੇ ਬਚ ਗਏ ਸੀ, ਬਹਿਰਾਮ ਕੈਂਪ ਲੱਗਿਆ ਸੀਗਾ ਉੱਥੇ ਪਹੁੰਚਾਤਾ, ਉੱਥੋਂ ਬਾਅਦ ਉਹਨਾਂ ਨੇ ਪਾਕਿਸਤਾਨ ਚਲੇ ਜਾਣਾ ਸੀ, ਗੱਲ ਮੁੱਕ ਗਈ। ਫਿਰ ਇਹ ਹੁਣ ਕਈ ਗੱਲਾਂ ਵਿੱਚ ਮਿਕਸ ਹੋ ਜਾਣੀਆਂ, ਉਹਦੀ ਕੋਈ ਗੱਲ ਨਹੀਂ। ਫਿਰ ਇਸੇ ਤਰ੍ਹਾਂ 3 ਕੁ ਮਹੀਨੇ ਬਾਅਦ ਇੱਕ ਗੇਂਦੇ ਭਰਾਈ ਦੀ ਨੂੰਹ ਸੀ, ਇੱਕ ਗੇਂਦੇ ਭਰਾਈ ਦੀ ਧੀ, ਉਹ 2 ਨੂੰ ਚੁੱਕ ਕੇ ਲੈ ਗਏ ਸੀਗੇ ਸਿੱਖ, ਉਹ ਜਿਹੜੇ ਜੋ ਕੁਛ ਵੀ ਆਜ਼ਾਦੀ ਚਾਹੁੰਦੇ ਫਿਰਦੇ ਸੀ ਜਾਂ ਆਜ਼ਾਦੀ ਮਨਾ ਰਹੇ ਸੀ। ਉਹਨਾਂ ਨੂੰ ਇੱਕ ਦੂਜੀ ਨੂੰ ਪਤਾ ਲੱਗ ਗਿਆ, ਨੂੰਹ ਨੂੰ ਵੀ ਤੇ ਧੀ ਨੂੰ ਵੀ, ਕਿ ਅਸੀਂ ਵੀ ਮੇਰੀ ਨੂੰਹ ਉੱਥੇ ਹੈ ਤੇ ਧੀ ਇੱਥੇ ਹੈ। ਉਹਨਾਂ ਨੇ ਇੱਕ ਵਨ ਆਫ ਦੈਮ, ਮੈਨੂੰ ਹੁਣ ਯਾਦ ਨਹੀਂ ਕਿਹੜੀ, ਉਹਨੇ ਇੱਛਾ ਪ੍ਰਗਟ ਕੀਤੀ ਵੀ ਮੈਂ ਤਾਂ ਆਪਣੇ ਨਨਾਣ ਨੂੰ ਮਿਲਣ ਜਾਣਾ ਚਾਹੁੰਦੀ ਹਾਂ, ਮੈਂ ਆਪਣੀ ਭਰਜਾਈ ਨੂੰ ਮਿਲਣਾ ਚਾਹੁੰਦੀ ਹਾਂ। ਉਹ ਕਹਿੰਦੇ ਕੋਈ ਨਹੀਂ ਮਿਲਿਓ। ਉਹਦੇ ਕੋਲ ਜਿਹਦੇ ਨਨਾਣ ਭਰਜਾਈ ਕੋਲ ਗਈ, ਉਹ 1-2 ਦਿਨ ਉੱਥੇ ਰਹੀ, 1-2 ਦਿਨ ਰਹਿ ਕੇ ਉਹਨਾਂ ਦਾ ਜੀ ਕੀਤਾ ਕਿ ਵੀ ਪਿੰਡ ਦੇਖ ਕੇ ਆਈਏ ਆਪਣਾ, ਜਿਹੜਾ ਸਾਡਾ ਪਿੰਡ ਸੀ ਜਿੱਥੋਂ ਨੂੰ ਬਿਲੋਂਗ ਕਰਦੀਆਂ ਸੀ, ਸਾਰੇ 5-5-4-4 ਮੀਲ ਨਾਲ ਦੇ ਪਿੰਡ ਤਾਂ ਸੀਗੇ। ਉਹ ਦੋਨੇ ਨੂੰਹ ਵੀ ਤੇ ਧੀ ਵੀ ਸਾਡੇ ਪਿੰਡ ਆ ਗਈਆਂ। ਤਾਇਆ ਜੀ ਰਸਾਲਦਾਰ, ਇਹਨਾਂ ਦੀਆਂ ਅੱਗੇ ਪੰਜ ਬੇਟੀਆਂ ਸੀ ਤੇ ਇੱਕ ਬੇਟਾ ਸੀ, ਸਭ ਤੋਂ ਛੋਟਾ, ਚਾਰ ਬੇਟੀਆਂ ਤੇ ਇੱਕ ਬੇਟਾ। ਉਹ ਇਹਨਾਂ ਨੂੰ ਜਾਣਦੀਆਂ ਸੀ, ਨੂੰਹ ਵੀ ਤੇ ਧੀ ਵੀ। ਤਾਇਆ ਜੀ ਕਹਿੰਦੇ ਵੀ ਬੇਟਾ ਕੋਈ ਗੱਲ ਨੀ, ਤੁਸੀਂ ਸਾਡੀਆਂ ਧੀਆਂ ਭੈਣਾਂ ਸਾਡੇ ਘਰ ਆ ਜਾਓ। ਹੁਣ ਨੀ ਅਸੀਂ ਕਿਸੇ ਨੂੰ ਸਿਆਣ ਦੇ, ਹੁਣ ਜਿਹੜਾ ਵੀ ਕੋਈ ਤੁਹਾਨੂੰ ਕੁਛ ਕਹੇਗਾ ਤਾਂ ਅਸੀਂ ਦੇਖ ਲਾਂਗੇ ਉਹਨਾਂ ਨਾਲ। ਸਾਨੂੰ ਵਿੱਚੋਂ ਖਬਰਾਂ ਮਿਲਣ ਲੱਗ ਗਈਆਂ ਵੀ ਉਹਨਾਂ ਨੂੰ ਚੁੱਕਣ ਆਉਣਗੇ ਉਹ, ਜਿਨ੍ਹਾਂ ਦੇ ਜਿਹੜੇ ਉਹਨਾਂ ਦੇ ਵਾਰਸ ਸੀਗੇ ਜਾਂ ਜਿਹੜੇ ਉਹਨਾਂ ਨੂੰ ਚੁੱਕੇ ਲੈ ਗਏ ਸੀ। ਤੁਸੀਂ ਜੋਗਰਾਫੀਆ ਨਹੀਂ ਜਾਣਦੇ ਹੁਣ ਬੰਗਾ ਏਰੀਆ ਦਾ। ਉਹ ਫਿਰ ਤਿੰਨ ਬੰਦੇ ਉਹਨਾਂ ਨੂੰ ਚੁੱਕਣ ਆ ਗਏ, ਤਿੰਨ ਬੰਦੇ। ਇੱਕ ਤਾਂ ਸੀ ਲੱਲੀਆਂ ਪਿੰਡ ਦਾ ਬਲਵੰਤ ਸਿੰਘ, ਇੱਕ ਸੀ ਗੋਬਿੰਦਗੜ੍ਹ ਪਿੰਡ ਦਾ ਰਤਨ ਸਿੰਘ, ਇੱਕ ਜੀਂਦੋਵਾਲ ਪਿੰਡ ਦਾ ਪ੍ਰੀਤਮ ਸਿੰਘ। ਤੁਹਾਨੂੰ ਸ਼ਾਇਦ ਪਤਾ ਹੋਵੇ ਕਿਸੇ ਨੂੰ, ਅਮਰੀਕ ਸਿੰਘ ਪੂਨੀ ਇੱਕ ਸੀਨੀਅਰ ਅਫਸਰ ਹੋਏ ਨੇ IAS। ਉਹ ਜਿਹੜਾ ਪ੍ਰੀਤਮ ਸਿੰਘ ਸੀ ਉਹ ਮੈਨੂੰ ਪਿਛਲੇ ਦਿਨਾਂ 'ਚ ਕੋਈ ਸਾਰ ਪਹਿਲਾਂ ਮੈਨੂੰ ਅਮਰੀਕ ਸਿੰਘ ਪੂਨੀ ਦੀ ਵਾਈਫ ਨੇ ਦੱਸਿਆ, ਪਹਿਲਾਂ ਤਾਂ ਕਦੇ ਗੱਲ ਹੀ ਨਹੀਂ ਹੋਈ। ਉਹ ਕਹਿੰਦੀ ਉਹ ਪੂਨੀ ਸਾਹਿਬ ਦੇ ਤਾਇਆ ਜੀ ਲੱਗਦੇ ਸੀ ਉਹ ਪ੍ਰੀਤਮ ਸਿੰਘ, ਜਿਹੜੇ ਸਾਡੇ ਪਿੰਡੋਂ ਪ੍ਰੀਤਮ ਸਿੰਘ, ਬਲਵੰਤ ਸਿੰਘ ਤੇ ਰਤਨ ਸਿੰਘ ਤਿੰਨ ਬੰਦੇ ਘੋੜੀ ਲੈ ਕੇ, ਗ੍ਰਨੇਡ ਲੈ ਕੇ, ਬੰਦੂਕ ਲੈ ਕੇ ਵੀ ਉਹਨੂੰ ਬਿਠਾ ਕੇ ਲੈ ਜਾਵਾਂਗੇ ਗੇਂਦੇ ਭਰਾਈ ਦੀ ਨੂੰਹ ਨੂੰ ਤੇ ਧੀ ਨੂੰ। ਉਹ ਸਾਡੇ ਪਿੰਡ ਆਏ, ਸਾਡੇ ਪਿੰਡ ਵਾਲਿਆਂ ਨੇ ਪਹਿਲਾਂ ਹੀ ਫੈਸਲਾ ਕੀਤਾ ਸੀ ਵੀ ਜੇ ਕੋਈ ਆਏ ਤਾਂ ਅਸੀਂ ਛੱਡਣੇ ਨਹੀਂ। ਅਸੀਂ ਤਿੰਨ ਸਿੱਖ ਪਗੜੀਆਂ ਵਾਲੇ, ਉਹ ਜਦੋਂ ਕਿਤੇ ਬਾਹਰ ਸ਼ਡਿਊਲਡ ਕਾਸਟ ਜਿਹੜੀ ਬਸਤੀ ਵਿੱਚ ਆਏ ਤੇ ਉੱਥੇ ਇੱਕ ਮੁੰਡਾ ਇੱਥੋਂ ਦਾ ਵੱਡਾ ਸੀ 4 ਸਾਲ, ਰਚਨਾ। ਉਹ ਰਚਨੇ ਨੂੰ ਕਹਿੰਦੇ ਕਿ ਗੇਂਦੇ ਭਰਾਈ ਦਾ ਘਰ ਕਿਹੜਾ। ਉਹਨੂੰ ਪਤਾ ਕੀ ਸੁੱਝੀ, ਉਹ ਜੀ ਸਿੱਧਾ ਹੀ ਉਹਨਾਂ ਨੂੰ ਗੇਂਦੇ ਭਰਾਈ ਦੇ ਘਰ ਲੈ ਗਿਆ। ਗੇਂਦੇ ਭਰਾਈ ਦੇ ਆ ਜੀ ਕਹਿੰਦਾ ਕਿ ਅੰਦਰ, ਉਹ ਤਿੰਨੇ ਉਹਨਾਂ ਨੂੰ ਅੰਦਰ ਵਾੜ ਕੇ ਬਾਹਰੋਂ ਕੁੰਡਾ ਲਾ ਲਿਆ। ਕੁੰਡਾ ਲਾ ਕੇ ਆ ਕੇ ਤਾਇਆ ਜੀ ਨੂੰ ਦੱਸਤਾ ਵੀ ਉਹਨਾਂ ਨੂੰ ਚੁੱਕਣ ਆਏ ਆ। ਤਾਇਆ ਜੀ ਨੇ ਕਿਹਾ, ਫਿਰ ਪਿੰਡ ਵਿੱਚ ਇੱਕੋ ਦਮ, ਛੋਟਾ ਜਿਹਾ ਪਿੰਡ ਹੈ, ਵੀ ਜੋ ਤੁਹਾਡੇ ਕੋਲ ਹਥਿਆਰ ਹੈ ਲੈ ਕੇ ਆ ਜਾਓ, ਹੁਣ ਆਪਾਂ ਨੇ ਛੱਡਣੇ ਨਹੀਂ ਉਹ। ਉਹ ਤਿੰਨੇ ਹੀ ਸਿੱਖ ਸਾਡੇ ਪਿੰਡ ਵਾਲਿਆਂ ਨੇ, ਸਾਡੇ ਤਾਇਆ ਜੀ ਨੇ, ਤੇ ਉਹ ਮਾਰ ਦਿੱਤੇ ਜੀ, ਉੱਥੇ ਕਤਲ ਕਰਤੇ, ਖਤਮ ਕਰ ਦਿੱਤੇ। ਤੇ ਪਹਿਲੀ ਕਹਾਣੀ ਜਿਹੜੀ ਮੈਂ ਲਿਖੀ ਸੀ ਉਹਨਾਂ ਦੀ ਕਨਵਰਸ਼ਨ ਬਾਰੇ, ਉਹਦਾ ਨਾਮ ਸ਼ਹੀਦ ਰੱਖਿਆ ਸੀ। ਉਹ ਫਿਰ ਖੁਸ਼ਵੰਤ ਸਿੰਘ ਨੇ ਜਦੋਂ ਲੈਂਡ ਆਫ ਫਾਈਵ ਰਿਵਰਸ ਪੰਜਾਬੀ ਉਰਦੂ ਹਿੰਦੀ ਦੀਆਂ ਕਹਾਣੀਆਂ ਦੀ ਕਿਤਾਬ ਛਾਪੀ ਤਾਂ ਉਹਦੇ ਵਿੱਚ ਮੇਰੀ ਕਹਾਣੀ ਸਾਦਤ ਹਸਨ ਮੰਟੋ ਦੀ ਟੋਭਾ ਟੇਕ ਸਿੰਘ ਕਹਾਣੀ ਤੋਂ ਨੈਕਸਟ ਪਹਿਲੀ ਟੋਭਾ ਟੇਕ ਸਿੰਘ ਸੀ ਸਾਦ ਮੰਟੋ ਦੀ ਕਹਾਣੀ ਸੀ, ਦੂਜੀ ਮੇਰੀ ਛਾਪੀ ਸੀ ਖੁਸ਼ਵੰਤ ਨੇ। ਮੈਂ ਬਾਅਦ ਵਿੱਚ ਉਹਨੂੰ ਪੁੱਛਿਆ, ਕਹਿੰਦਾ ਮੈਂ ਕੁਛ ਨਹੀਂ ਕੀਤਾ, ਉਹਦੇ ਨਾਲ ਇੱਕ ਐਸੋਸੀਏਟ ਸੀ ਸਿੰਧੀ ਲੜਕੀ, ਮੈਨੂੰ ਉਹਦਾ ਨਾਂ ਭੁੱਲ ਗਿਆ, ਜਿਹੜੀ ਉਹਦੇ ਨਾਲ ਅਸਿਸਟ ਕਰ ਰਹੀ ਸੀ ਉਹਨਾਂ ਉਸ ਕਿਤਾਬ ਨੂੰ ਤਿਆਰ ਕਰਨ 'ਚ। ਉਹ ਕਹਿੰਦਾ ਤੇ ਉਹ ਮੇਰੀ ਜਿਹੜੀ ਅਸਿਸਟੈਂਟ ਹੈ ਨਾ, ਉਹ ਤੇਰੀ ਕਹਾਣੀ 'ਤੇ ਇੰਨੀ ਡੁੱਲੀ ਹੋਈ ਸੀ, ਉਹ ਕਹਿੰਦੀ ਇਹ ਤਾਂ ਨੰਬਰ 2 'ਤੇ ਮੈਂ ਰੱਖਣੀ ਰੱਖਣੀ ਹੈ। ਉਹਨੇ ਨੰਬਰ 2 'ਤੇ ਰੱਖ ਕੇ ਮੇਰੀ ਕਹਾਣੀ, ਜਿਹੜੀ ਫਿਰ ਪਤਾ ਨਹੀਂ ਉਹ ਕਿਤਾਬ ਕਿੱਥੇ ਕਿੱਥੇ ਗਈ, ਇੰਗਲੈਂਡ, ਅਮਰੀਕਾ, ਖੁਸ਼ਵੰਤ ਸਿੰਘ ਦਾ ਤੁਹਾਨੂੰ ਪਤਾ ਨਾਂ ਚੱਲਦਾ। ਇਹ ਫਿਰ ਜਿਹੜੀ ਹੈਗੀ ਹੈ ਇਹਨਾਂ ਤਿੰਨਾਂ ਬੰਦਿਆਂ ਨੂੰ ਮਾਰਨ ਦੀ ਕਹਾਣੀ, ਇਹ ਫਿਰ ਮੈਂ ਇੱਕ ਹੋਰ ਕਹਾਣੀ ਲਿਖੀ, ਉਹਦਾ ਨਾਂ ਸੀ ਅਮਰ ਕਥਾ। ਇਹਨੂੰ ਮੈਂ ਜੋੜਿਆ ਬੰਗਲਾਦੇਸ਼ ਦੀ ਵਾਰ ਨਾਲ, 1971 ਦੀ ਜਿਹੜੀ ਵਾਰ ਹੋਈ ਸੀ। ਉਹ ਮੈਂ ਉਹਦੇ ਵਿੱਚ ਕਹਾਣੀ ਵਿੱਚ ਇਹ ਦੱਸਿਆ ਕਿ ਇੱਕ ਬੁੜਾ ਰੇਡੀਓ ਸੁਣ ਰਿਹਾ, ਉਹਦੇ 'ਤੇ ਖਬਰਾਂ ਆ ਰਹੀਆਂ ਨੇ ਕਿ ਬੰਗਲਾਦੇਸ਼ 'ਚ ਇੰਨੇ ਰੇਪ ਹੋ ਗਏ, ਇੰਨੇ ਮਰਡਰ ਹੋ ਗਏ, ਮੂਰਖ ਨੇ ਸਹੁਰੇ। ਫਿਰ ਉਹ ਸੁਣਦਾ ਇੰਨੇ ਰੇਪ ਹੋਰ ਹੋ ਗਏ, ਮਰਡਰ ਹੋ ਗਏ, ਮੂਰਖ ਨੇ ਸਹੁਰੇ। ਅਤੇ ਉਹਦੀ ਘਰ ਵਾਲੀ ਉਹਨੂੰ ਪੁੱਛਦੀ ਹੈ ਵੀ ਕਿਹਨੂੰ ਮੂਰਖ ਕਹੀ ਜਾਂਦਾ ਤੂੰ, ਕਹਿੰਦੀ ਆ ਬੰਗਲਾਦੇਸ਼ ਵਾਲੇ ਮੂਰਖ ਨੇ, ਹੁਣ ਰੇਪ ਕਰੀ ਜਾਂਦੇ ਆ ਅਤੇ ਮਾਰੀ ਜਾਂਦੇ ਆ, ਸਾਡੇ ਪਿੰਡ ਵੀ ਅਸੀਂ ਇਹੀ ਕੰਮ ਕੀਤਾ ਸੀ। ਅਤੇ ਫਿਰ ਉਹ ਤਿੰਨ ਬੰਦੇ ਸਾਨੂੰ ਮਾਰਨੇ ਪੈ ਗਏ ਸੀ, ਵਗੈਰਾ ਵਗੈਰਾ। ਉਹ ਮਤਲਬ ਇਹ ਹੈ ਕਿ ਵੀ ਉਹ ਕਹਾਣੀ ਫਿਰ ਜਿਹੜੀ ਅਮਰ ਕਥਾ ਹੈ ਉਹਦੇ 'ਤੇ ਮੈਨੂੰ ਸਾਹਿਤ ਅਕੈਡਮੀ ਦਾ ਅਵਾਰਡ ਮਿਲਿਆ। ਤੋਂ ਮੈਂ ਲੋਕਾਂ ਨੂੰ ਇਹ ਕਹਿਣਾ ਹੁੰਦਾ ਵੀ ਇਹ ਜਿਹੜੀ ਪਾਰਟੀਸ਼ਨ ਹੈ ਉਹਨੇ ਮੈਨੂੰ ਅਸਲੀ ਰਾਈਟਰ ਬਣਾਇਆ ਹੈ। ਇੱਕ ਹੁੰਦਾ ਵੀ ਕੁਦਰਤੀ ਕੁਛ ਇਹ ਹੈ ਵੀ ਚੰਗਾ ਵਾਪਰ ਰਿਹਾ ਹੋਵੇ ਤੇ ਰਾਈਟਰ ਕੋਲ ਬਹੁਤਾ ਕੁਛ ਲਿਖਣ ਨੂੰ ਨਹੀਂ ਹੁੰਦਾ, ਬਹੁਤ ਮਾੜੀ ਕੋਈ ਗੱਲ ਹੋ ਜਾਏ ਉਹਦੇ ਅਗੇਂਸਟ ਲਿਖਣ ਲਈ ਉਹਦੇ ਕੋਲ ਬਹੁਤ ਕੁਝ ਹੁੰਦਾ। ਤੇ ਮੇਰੇ ਜ਼ਮਾਨੇ ਦੇ ਵਿੱਚ ਇਹ ਘਟਨਾਵਾਂ ਪਾਰਟੀਸ਼ਨ ਦੀਆਂ ਇੰਨੀਆਂ ਮੇਰੇ ਦਿਮਾਗ ਵਿੱਚ ਸੀਗੀ ਕਿ ਮੈਂ ਰਾਈਟਰ ਬਣ ਗਿਆ ਇਹਨਾਂ ਦੇ ਨਾਤੇ। ਫਿਰ ਹੁਣ ਕਿਉਂਕਿ ਲੱਗਦੀ ਗੱਲ ਪੁੱਛ ਰਹੇ ਹੋ, 1984 ਵਿੱਚ ਜਾਂ ਇੰਦਰਾ ਗਾਂਧੀ ਦਾ ਕਤਲ ਹੋਇਆ ਜਾਂ ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਸੀ ਇੱਥੇ, ਉਸ ਵੇਲੇ ਫਿਰ ਉਹੀ ਗੱਲ ਰਿਪੀਟ ਹੋਈ। ਉਸ ਵੇਲੇ ਫਿਰ ਕੋਈ ਪਤਾ ਨਾ ਲੱਗੇ ਵੀ ਕੀ ਕਰਨਾ ਕੀ ਨਹੀਂ ਕਰਨਾ, ਤੇ ਮੈਂ ਮਾੜਾ ਜਿਹਾ ਸਿਰ ਤੇ ਪਗੜੀ ਬੰਨੀ ਹੋਈ ਸੀ, ਆਪਣੇ ਘਰੋਂ ਮਾੜਾ ਜਿਹਾ ਬਾਹਰ ਨਿਕਲਣ ਲੱਗਿਆ ਤੇ ਮੇਰੇ ਜਿਹੜਾ ਸਾਡਾ ਨੌਕਰ ਸੀ ਨਾ ਜਿਹੜਾ ਸਾਡੇ ਰੋਟੀ ਬਣਾਉਂਦਾ ਸੀ ਉਹ ਡਰਾਈਵਰ ਵੀ ਸੀ ਮੇਰੀ ਮਿਸਿਸ ਦੇ ਦਫ਼ਤਰ ਵਿੱਚ ਲੱਗਿਆ ਹੋਇਆ, ਇਹਨਾਂ ਨੇ ਨੌਕਰੀ ਦਵਾਈ ਸੀ ਉਹਨੂੰ। ਮੈਂ ਬਾਹਰ ਨਿਕਲਣ ਲੱਗਿਆ ਤੇ ਉਹਨੇ ਮੈਨੂੰ ਨਾ ਧੱਕਾ ਦੇ ਕੇ ਅੰਦਰ ਸਟਿਆ, ਆਪਕੋ ਪਤਾ ਸਿੱਖੋ ਕਾ ਕੈਸੇ ਕਤਲ ਹੋ ਰਿਹਾ ਬਾਹਰ, ਧੱਕਾ ਦੇ ਕੇ ਉਸਨੇ ਡਰਾਈਵਰ ਨੇ ਮੈਨੂੰ ਅੰਦਰ, ਉਹ ਉੱਤਰਾਖੰਡ ਦਾ ਸੀ ਹੈਗਾ ਹਾਲੇ ਜਿੰਦਾ, ਉਹਦੀ ਵਾਈਫ ਵੀ ਜਿੰਦਾ, ਤੇ ਉਹਨੇ ਮੈਨੂੰ ਧੱਕਾ ਦੇ ਕੇ ਅੰਦਰ ਵਾਰਤਾ ਕਿ ਵੀ ਬਾਹਰ ਤਾਂ ਸਿੱਖ ਏਦਾਂ ਮਾਰੇ ਜਾ ਰਹੇ ਨੇ। ਸੋ ਉਹਦੇ ਬਾਰੇ ਵੀ ਮੈਂ ਕਹਾਣੀ ਲਿਖੀ ਹੈ, ਬਲਕਿ ਉਹਦਾ ਇੱਕ ਹੁਣ ਇੱਕ ਨਾਵਲ ਬਣ ਗਿਆ। ਉਹ ਪਿਛਲੇ 2 ਮਹੀਨੇ ਜਿਹੜਾ ਨਾਵਲ ਮੈਂ ਲਿਖਿਆ ਸੀ ਉਹ ਹਿੰਦ ਸਮਾਚਾਰ ਵਿੱਚ ਵੀ, ਪੰਜਾਬ ਕੇਸਰੀ 'ਚ ਵੀ ਅਤੇ ਜਗਬਾਣੀ, ਤਿੰਨਾਂ ਐਡੀਸ਼ਨਾਂ 'ਚ 9 ਕਿਸ਼ਤਾਂ ਛਪੀਆਂ ਉਹਦੀਆਂ, ਤਿੰਨਾਂ 'ਚ ਤਰਜਮਾ ਕਰਕੇ ਉਹਨਾਂ ਨੇ ਛਾਪਿਆ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੀਆਂ ਖੌਫਨਾਕ ਘਟਨਾਵਾਂ ਨੇ ਜੇ ਤੁਸੀਂ ਇਹਨਾਂ ਦੇ ਬਾਰੇ ਕੋਈ ਐਂਗਲ ਰੱਖਦੇ ਹੋ, ਤੁਹਾਡਾ ਕੋਈ ਦ੍ਰਿਸ਼ਟੀਕੋਣ ਹੈ, ਤੁਸੀਂ ਐਂਗਲ ਨੂੰ ਤੁਸੀਂ ਉਹਨਾਂ ਨੂੰ ਕੰਡੈਮ ਕਰ ਸਕਦੇ ਹੋ, ਤਾਂ ਸੱਚਮੁੱਚ ਪੀਸ ਆਫ ਆਰਟ ਬਣ ਜਾਂਦਾ। ਇਸ ਤਰ੍ਹਾਂ ਮੈਂ ਰਾਈਟਰ ਬਣਿਆ। ਵਿਆਹ ਇਹ ਕਿਧਰੋਂ ਹੋਰ ਗੱਲ ਆਈ ਸੀ ਮੈਨੂੰ ਉਹ ਦੇਖ ਰਹੇ ਹਾਂ। ਸ਼ਿਵ ਦਾ ਤਾਂ ਇੱਦਾਂ ਕਿ ਹਾਲ ਇਹੀ ਸੀ ਕਿ ਮੈਂ ਕਿਉਂਕਿ ਇਹਦਾ ਪੀੜਾਂ ਦਾ ਪਰਾਗਾ ਜਦੋਂ ਛਪੀ ਸੀ ਨਾ, ਤੇ ਸ਼ਿਵ ਦੇ ਪਬਲਿਸ਼ਰ ਨੇ, ਮੈਂ MS ਰੰਧਾਵਾ ਦੇ ਦਫ਼ਤਰ 'ਚ ਕੰਮ ਕਰਦਾ ਸੀ, ਮੈਨੂੰ ਉਹ ਕਿਤਾਬ ਇਸ ਕਰਕੇ ਭੇਜੀ ਸੀ ਵੀ ਇਹ ਕਿਤਾਬ ਕਿਸੇ ਤਰੀਕੇ ਨਾਲ ਰੰਧਾਵੇ ਦੀ ਨਜ਼ਰ ਚੜ ਜਾਏ। ਸ਼ਿਵ ਕੁਮਾਰ ਦੀ ਚਾਹਨਾ ਸੀ ਜਾਂ ਨਹੀਂ ਸੀ ਜਾਂ ਪਬਲਿਸ਼ਰ ਦੀ ਸੀ, ਤਾਂ ਸ਼ਿਵ ਮੇਰਾ ਵਾਕਫ ਤਾਂ ਪਹਿਲੀ ਕਿਤਾਬ ਤੋਂ ਹੀ ਬਣ ਗਿਆ ਸੀ। ਫਿਰ ਇਹ ਸੀ ਕਿ ਕਿਉਂਕਿ ਮੈਂ ਦਿੱਲੀ ਹੁੰਦਾ ਸੀ, ਜਦੋਂ ਵੀ ਉਹਨੇ ਦਿੱਲੀ ਆਉਣਾ ਤੇ ਜਾਂ ਉਹ ਮੇਰੇ ਘਰ ਠਹਿਰਦਾ ਸੀ ਜਾਂ ਅੰਮ੍ਰਿਤਾ ਪ੍ਰੀਤਮ ਦੇ ਘਰ, ਤੇ ਬਹੁਤੀ ਵਾਰੀ ਅੰਮ੍ਰਿਤਾ ਪ੍ਰੀਤਮ ਬਿਜ਼ੀ ਹੁੰਦੀ ਸੀ ਤੇ ਮੇਰੇ ਕੋਲ ਆ ਜਾਂਦਾ ਸੀ। ਇੱਕ ਹੋਰ ਦਿਲਚਸਪ ਸ਼ਿਵ ਦੀ ਗੱਲ ਦੱਸਾਂ, ਜਦੋਂ ਮੈਨੂੰ ਸਾਹਿਤ ਅਕੈਡਮੀ ਦਾ ਨਾਮ ਮਿਲਿਆ ਜਾਂ ਪਤਾ ਨਹੀਂ ਮੈਨੂੰ ਹੁਣ ਭੁੱਲ ਗਿਆ, ਕੋਈ ਅਕੁਆਇਨ ਸੀ ਉਹਨੂੰ ਮਿਲਿਆ, ਹਾਂ ਸ਼ਿਵ ਨੂੰ ਨਾਮ ਮਿਲਿਆ ਸੀ ਜਦੋਂ, ਤੇ ਦੁੱਗਲ ਨੇ ਪਾਰਟੀ ਰੱਖੀ ਉਹਦੀ ਓਨਰ 'ਚ, ਕਰਤਾਰ ਸਿੰਘ ਦੁੱਗਲ ਨੇ, ਪਟੌਦੀ ਹਾਊਸ ਰਹਿੰਦਾ ਸੀ ਕਰਤਾਰ ਸਿੰਘ ਦੁੱਗਲ, ਤੇ ਮੈਨੂੰ ਵੀ ਸੱਦਿਆ, ਸਜਾਦ ਜ਼ਹੀਰ ਨੂੰ ਵੀ ਸੱਦਿਆ, ਪ੍ਰੀਤਮ ਸਿੰਘ ਸਫੀਰ ਨੂੰ ਵੀ ਸੱਦਿਆ, ਵੀ ਆਰ ਇਨਵਾਈਟਿਸ, ਕੁਲਵੰਤ ਸਿੰਘ ਵਿਰਕ, ਸ਼ਿਵ ਨੂੰ ਉਡੀਕ ਰਹੇ ਹਾਂ। 8 ਵੱਜ ਗਏ, 8:30 ਹੋ ਗਏ, 9 ਹੋ ਗਏ, 10 ਹੋ ਗਏ, 11 ਹੋ ਗਏ, ਵਿੱਚੋਂ ਫਿਰ ਦੁੱਗਲ ਕਹਿੰਦਾ ਵੀ ਖਾਣਾ ਖਾਓ, ਵੀ ਨਹੀਂ ਆਉਂਦਾ ਤਾਂ ਨਹੀਂ ਆਉਂਦਾ, ਉਸ ਵੇਲੇ ਆ ਟੈਲੀਫੋਨ ਨਹੀਂ ਸੀ ਹੁੰਦੇ ਵੀ ਪਤਾ ਲੱਗ ਜਾਏ ਕਿ ਵੀ ਕਿੱਥੇ ਕੁ ਪਹੁੰਚੇ ਹੋ। ਜਦ ਅਸੀਂ ਖਾਣਾ ਖਾ ਕੇ ਉੱਠ ਕੇ ਬਾਹਰ ਤੁਰਨ ਲੱਗੇ, 3-4 ਬੰਦਿਆਂ ਨਾਲ ਸ਼ਿਵ ਆ ਗਿਆ ਘਰ 'ਚ, ਗੱਡੀ ਕਿਰਾਏ 'ਤੇ ਕੀਤੀ ਹੋਈ, ਟੈਕਸੀ ਟੁਕਸੀ ਜੋ ਵੀ, ਜਾਂ ਉਹਨਾਂ 'ਚੋਂ ਕਿਸੇ ਦੀ ਹੋਏਗੀ ਜਿਹੜੇ ਸ਼ਿਵ ਦੇ ਫੈਨ ਸੀ, ਉਹਦੇ ਫੈਨ ਵੀ ਬੜੇ ਸੀ। ਦੁੱਗਲ ਕਹਿੰਦਾ ਨਾਲਾਇਕ ਤੇਰੇ ਘਰ ਮੇਰੇ ਲਈ ਕੋਈ ਖਾਣਾ ਨਹੀਂ, ਹੁਣ ਮੇਰੇ ਘਰ ਤੇਰੇ ਲਈ ਕੋਈ ਖਾਣਾ ਨਹੀਂ ਹੈ। ਸ਼ਿਵ ਉਸ ਦਿਨ ਫਿਰ ਉਹ 3-4 ਬੰਦਿਆਂ ਨੂੰ ਲੈ ਕੇ ਸਾਡੇ ਘਰ ਰਾਤ ਰਿਹਾ, ਤੇ ਅਸੀਂ ਉਹਨੂੰ ਰੋਟੀ ਖਿਲਾਈ, ਦੁੱਗਲ ਨੇ ਉਹਨੂੰ ਖਾਣਾ ਨਹੀਂ ਖਿਲਾਇਆ। ਤੇ ਸ਼ਿਵ ਨਾਲ ਮੇਰੀ ਇਸ ਤਰ੍ਹਾਂ ਦੀ ਸਾਂਝ ਰਹੀ ਹੈ। ਮੈਂ ਇੱਕ ਵਾਰੀ ਉਹਨੂੰ ਲੈ ਕੇ ਜਾ ਰਿਹਾ ਸੀ, ਹਾਂ ਦਾਰੂ ਇੱਥੋਂ ਚੰਡੀਗੜ੍ਹ 'ਚ ਮਿਲਦੀ ਨਹੀਂ ਸੀ ਉਦੋਂ, ਚੰਡੀਗੜ੍ਹ 'ਚ ਉਹ ਸ਼ਿਮਲੇ ਦੇ ਰਾਹ ਵਿੱਚ ਸੋਨਣ ਨਹੀਂ ਢਕੋਲੀ ਕਿ ਕੀ ਇੱਕ ਨਹੀਂ ਕਸੌਲੀ ਨਹੀਂ ਉਰੇ ਇੱਕ ਹੈਗਾ ਉਹ ਹੈ ਢੱਲੀ ਮਿਲਦੀ ਹੁੰਦੀ ਸੀ। ਮੈਂ ਕਿਹਾ ਚੱਲ ਯਾਰ ਹੁਣ ਦਾਰੂ ਮੁੱਕ ਗਏ, ਕਹਿੰਦਾ ਜੀ ਦਾਰੂ ਫਿਰ ਹੁਣ ਤਾਂ ਚਾਹੀਦੀ ਹੈ ਬਹੁਤ ਜ਼ਰੂਰੀ। ਮੈਂ ਕਿਹਾ ਅੱਛਾ ਲੈ ਆਉਂਦੇ ਹਾਂ। ਮੈਂ ਸ਼ਿਵ ਨੇ ਬੈਠਾ ਮੇਰੇ ਨਾਲ, ਮੈਂ ਗੱਡੀ ਡਰਾਈਵ ਕਰਕੇ ਜਾ ਰਿਹਾ, ਅਸੀਂ ਢੱਲੀ ਨੂੰ ਜਾ ਰਹੇ ਹਾਂ। ਉੱਥੋਂ ਇੱਕ ਪਹਾੜਨ ਉਤਰ ਰਹੀ ਸੀ ਪਹਾੜ ਜਾਂ ਚੜ ਰਹੀ ਸੀ, ਹਾਂ ਬੋਲਣ ਲੱਗ ਗਿਆ, ਚਾੜਾ 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 ਪੱਥਰ ਤੇ ਪੱਥਰ ਧਾਰਾ ਕੋ ਸਮਥਿੰਗ, ਤੈਨੂੰ ਡੱਕਣ ਵਾਲਾ ਕਿਹੜਾ, ਤੈਨੂੰ ਰੋਕਣ ਵਾਲਾ ਕਿਹੜਾ, ਤੂੰ ਨਾਂ ਲੈ ਦੇ ਮੇਰਾ, ਇੱਕੋ ਕਵਿਤਾ ਉਹਦੀ ਸਾਰੀ ਦੀ ਸਾਰੀ ਉਹਨੇ ਉਸ ਸਫ਼ਰ ਵਿੱਚ ਲਿਖੀ ਜਿਹੜਾ ਮੇਰੇ ਨਾਲ ਆਪਣੇ ਢੱਲੀ ਨੂੰ ਜਾਂਦਿਆਂ ਕੀਤਾ ਸੀ ਉਸਨੇ। ਉਹ ਤੇ ਨਾ ਇੱਦਾਂ ਹਵਾ ਵਿੱਚੋਂ ਹਰਫ ਫੜ ਲੈਂਦਾ ਸੀ, ਹਵਾ ਚੋਂ ਜਿੱਦਾਂ ਹੁਣ ਬਹੁਤ ਖੂਬਸੂਰਤ ਹੈ, ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਤੈਨੂੰ ਚੁੰਮਣ ਪਿਛਲੀ ਸੰਗ ਵਰਗਾ, ਹੈ ਕਿਰਨਾਂ ਦੇ ਵਿੱਚ ਨਸ਼ਾ ਜਿਹਾ, ਕਿਸੇ ਛਿੰਬੇ ਸੱਪ ਦੇ ਡੰਗ ਵਰਗਾ। ਅਸੀਂ ਸੋਚ ਹੀ ਨਹੀਂ ਸਕਦੇ ਕੰਡਿਆਲੀ ਥੋਰ, ਯਾਨੀ ਉਹ ਤੇ ਬਸ ਚੀਜ਼ ਦੇਖਦਾ ਸੀ, ਦੇਖ ਕੇ ਉਹਦੇ ਉੱਤੇ ਉਚਰਨਾ ਸ਼ੁਰੂ ਕਰ ਦਿੰਦਾ ਸੀ, ਉਸੇ ਵੇਲੇ ਬੋਲਣਾ ਸ਼ੁਰੂ ਕਰ ਦਿੰਦਾ ਸੀ, ਤੁਸੀਂ ਲਿਖ ਲਓ। ਉਹ ਕਈ ਵਾਰੀ ਫਿਰ ਰਾਤ ਦਾ ਕਦੇ ਕਦੇ ਉਹ ਨੋਟ ਕਰ ਲੈਂਦਾ ਸੀ, ਕਦੇ ਭੁੱਲ ਜਾਂਦਾ ਸੀ, ਸਵੇਰੇ ਫਿਰ ਹੋਰ ਉਹਦਾ ਬਦਲ ਜਾਂਦਾ ਸੀ। ਉਹਦਾ ਰਾਈਟਿੰਗ ਪ੍ਰੋਸੈਸ ਵੀ ਇੱਦਾਂ ਦਾ ਹੀ ਸੀ ਤੇ ਲਿਖਣ ਦਾ ਵੀ ਟੈਲੈਂਟ ਬੜਾ ਸੀ, ਕੋਈ ਉਹਦੇ 'ਚ ਜਵਾਬ ਨਹੀਂ। ਸਾਨੂੰ ਬੜਾ ਦੁੱਖ ਹੈ ਕਿ ਉਹ ਜਲਦੀ ਚਲਾ ਗਿਆ। ਹੁਣ ਅਸੀਂ 4 ਤਰੀਕ ਨੂੰ ਇੱਥੇ ਹੀ ਸ਼ਿਵ ਦੀ ਯਾਦ ਵਿੱਚ, 7 ਮਈ ਨੂੰ ਉਹਦੀ ਡੈਥ ਹੋਈ ਸੀ, 4 ਮਈ ਨੂੰ ਇੱਥੇ ਇੱਕ ਸੰਗੀਤਕ ਪ੍ਰੋਗਰਾਮ ਜਿਹਦੇ ਵਿੱਚ ਸ਼ਿਵ ਦੀਆਂ ਗਜ਼ਲਾਂ ਗੀਤ ਗਾਉਣ ਵਾਲੇ ਕੋਈ ਬੰਦੇ ਲੱਭਾਂਗੇ, ਇੱਥੇ ਕਰ ਰਹੇ ਹਾਂ। ਬਹੁਤ ਟੈਲੈਂਟ ਸੀ ਉਸ ਬੰਦੇ 'ਚ, ਉਹ ਤੇ ਟੈਲੈਂਟ ਦਾ ਕੋਈ ਅੰਤ ਹੀ ਨਹੀਂ ਸੀ। ਤੁਹਾਨੂੰ ਇਹ ਦੱਸਦਾ ਵੀ ਮੈਂ ਰਹਿੰਦਾ ਸੀਗਾ ਸੀਸਗੰਜ ਗੁਰਦੁਆਰੇ ਦੇ ਕੋਲ, ਤੇ ਜਿਹੜਾ ਮਾਮਾ ਜੀ ਦਾ ਘਰ ਸੀ ਉੱਥੇ ਚਾਂਦਨੀ ਚੌਕ ਦੇ ਨਾਲ, ਬਹੁਤ ਲੋਕ ਜਾਣਦੇ ਹੋਣਗੇ, ਹੁਣ ਸ਼ਾਇਦ ਹੈਗੀ ਕਿ ਨਹੀਂ ਹੈਗੀ, ਐਸਪਲੈਨੇਟ ਰੋਡ ਹੈ ਜਿਹੜੀ ਜਾਮਾ ਮਸਜਿਦ ਨੂੰ ਜਾਂਦੀ ਹੈ ਚਾਂਦਨੀ ਚੌਕ ਵਾਲੀ ਸੜਕ ਤੋਂ, ਉਹਨੂੰ ਸਾਈਕਲ ਮਾਰਕੀਟ ਕਹਿੰਦੇ ਆ, ਸਾਈਕਲ ਆ ਉੱਥੇ ਹੁੰਦਾ। ਉਹ ਸਾਈਕਲ ਮਾਰਕੀਟ ਦੇ ਇੱਧਰ ਨਾਲ ਦੀ ਗਲੀ ਵਿੱਚ ਮਾਮਾ ਜੀ ਦਾ ਘਰ ਸੀ, ਸਾਈਕਲ ਮਾਰਕੀਟ ਦੇ ਪਰਲੇ ਪਾਸੇ ਪਾਪਾ ਜੀ ਦਾ ਪ੍ਰੈਸ ਸੀ, ਨਾਵਿਕ ਪ੍ਰੈਸ। ਮੈਂ ਮਾਮਾ ਜੀ ਨੂੰ ਕਿਹਾ ਵੀ ਕੋਈ ਨੌਕਰੀ ਕਰਨੀ ਹੈ, ਤੇ ਕਹਿੰਦੇ ਤੂੰ ਇੱਦਾਂ ਕਰ, ਇਹ ਜਿਹੜੀ ਪਲੇਅਰ ਗਾਰਡਨ ਮਾਰਕੀਟ ਹੈ ਨਾ ਨਾਲ ਹੀ, ਇਹਦੇ 'ਚ ਇੱਕ ਸਰਦਾਰ ਨੇ, ਉਹਨਾਂ ਦਾ ਪ੍ਰੈਸ ਹੈ, ਵੀ ਉਹਨਾਂ ਕੋਲੋਂ ਜਾ ਕੇ ਕੰਮ ਲੈ ਲੈ। ਤੇ ਮੈਂ ਉਸ ਵੇਲੇ ਹਜੇ ਪ੍ਰੀਤਮ ਵਿੱਚ ਵੀ ਨਹੀਂ ਸੀ ਕੰਮ ਕਰਨ ਲੱਗਿਆ, ਤੇ ਪਾਪਾ ਜੀ ਮੈਨੂੰ ਕਹਿੰਦੇ ਕਿ ਤੁਸੀਂ ਪ੍ਰੂਫ ਪੜ੍ਹ ਲਓ। ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਵੀ ਪ੍ਰੂਫ ਕਿੱਦਾਂ ਪੜ੍ਹੀ ਦੇ ਹੁੰਦੇ, ਕੋਈ ਨਹੀਂ, ਕਹਿੰਦੇ ਤੁਹਾਨੂੰ ਸਿਖਾ ਦਿਆਂਗੇ, ਤੇ ਵੀ ਤੁਸੀਂ ਇੱਦਾਂ ਕਰਿਓ ਅਗਲੇ ਸੋਮਵਾਰ ਤੇ ਆਉਣਾ ਸ਼ੁਰੂ ਕਰ ਦਿਓ ਕੰਮ 'ਚ। ਉਹਦੇ ਵਿੱਚ ਫਿਰ ਉਹ ਇਸ਼ਤਿਹਾਰ ਆ ਗਿਆ ਜਿਹੜਾ ਪ੍ਰੀਤਮ ਵਾਲਾ, ਉਹ ਫਿਰ ਐਡੀਟਰੀ ਸੀ, ਮੈਂ ਉੱਥੇ ਪ੍ਰੂਫ ਲੱਗਣਾ ਸੀ ਪਾਪਾ ਜੀ ਕੋਲ ਜਾ ਕੇ, ਤੇ ਮੈਂ ਪਾਪਾ ਜੀ ਨੂੰ ਕਿਹਾ ਲੈ ਲੈ, ਕਹਿੰਦੇ ਇਹ ਕੋਈ ਮਾਫ਼ੀ ਮੰਗਣ ਵਾਲੀ ਗੱਲ ਹੈ, ਇਹ ਤਾਂ ਕਹਿੰਦਾ ਕਿ ਤੇਰੀ ਇੰਨੀ ਵੱਡੀ ਐਡੀਟਰ ਬਣ ਰਿਹਾ, ਤੂੰ ਐਡੀਟਰ ਬਣ ਕੇ ਜਾ। ਉਹਨਾਂ ਨੇ ਮੈਨੂੰ ਬਲ ਕੇ ਹੱਲਾਸ਼ੇਰੀ ਦਿੱਤੀ, ਉਹ ਜਾਣ ਦੀ ਜਿੱਥੇ ਮੈਨੂੰ ਮਹੀਨਾ ਡੇਢ ਮਹੀਨਾ ਤਨਖਾਹ ਹੀ ਨਹੀਂ ਮਿਲੀ, ਤੇ ਮਿਲੀ ਤਾਂ 75 ਤੋਂ ਸ਼ੁਰੂ ਹੋਈ ਸੀ। ਇਹ ਉਹ ਵੀ ਮੇਰੀ ਪਾਪਾ ਜੀ ਨੇ ਮੈਨੂੰ ਉਧਰ ਨੂੰ ਤੋਰਿਆ ਸੀ ਕਿ ਵੀ ਐਡੀਟਰ ਬਣਨਾ ਬੜੀ ਵੱਡੀ ਚੀਜ਼ ਹੁੰਦੀ ਹੈ। ਪਾਪਾ ਜੀ ਦੇ ਬਾਰੇ ਅੱਜ ਕੱਲ੍ਹ ਤਾਂ ਹੁਣ ਕਿਤਾਬਾਂ ਨਿਕਲਦੀਆਂ। ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਲਿਖਦਾ ਵੀ ਰਹਿੰਦਾ ਵੀ ਮੈਂ ਕਿਤਾਬਾਂ ਪੜ੍ਹਦਾ ਨਹੀਂ, ਫਿਰ ਵੀ ਇੰਨੀਆਂ ਕਿਤਾਬਾਂ ਆਉਂਦੀਆਂ। ਇਸ ਤਰ੍ਹਾਂ ਦੀਆਂ ਕਈ ਕਿਤਾਬਾਂ ਆਉਂਦੀਆਂ ਪੋਇਟਰੀ ਦੀਆਂ ਜਾਂ ਕਹਾਣੀ ਦੀਆਂ ਕਿ ਉਹਦੀਆਂ ਤੁਸੀਂ ਦੋ ਲਾਈਨਾਂ ਵੀ ਨਹੀਂ ਪੜ੍ਹ ਸਕਦੇ। ਕੋਈ ਨਾ ਮਤਲਬ ਹੈ, ਨਾ ਪੋਇਟਰੀ ਹੈ, ਨਾ ਕਹਾਣੀ ਹੈ, ਨਾ ਗੱਲ ਹੈ, ਕੋਈ ਨਾ ਬਾਤ ਹੈ। ਪ੍ਰੋਫੈਸਰਾਂ ਕੋਲ, ਪੰਜਾਬੀ ਦਿਆਂ ਕੋਲ ਤਨਖਾਹਾਂ ਬੜੀਆਂ ਹੋ ਗਈਆਂ, ਕੁੜੀਆਂ ਕੋਲ ਵੀ, ਮੁੰਡਿਆਂ ਕੋਲ ਵੀ, ਤੇ ਉਹ ਪੈਸੇ ਖਰਚਦੇ ਨੇ, ਕਵੀ ਬਣ ਜਾਂਦੇ ਨੇ, ਕਵੀ ਕਰਕੇ ਛੁਪਾ ਲੈਂਦੇ ਨੇ। ਪਾਪਾ ਜੀ ਦਾ ਇਹ ਸੀ ਕਿ ਉਹ ਕੋਈ ਲਫ਼ਜ਼, ਇੰਨੀਆਂ ਕਿਤਾਬਾਂ ਛਾਪੀਆਂ, ਉਹਨਾਂ ਦੇ ਸਾਰੇ ਮੈਨੂਸਕ੍ਰਿਪਟ ਖੁਦ ਪੜ੍ਹਦੇ ਸੀ, ਪੜ੍ਹ ਕੇ ਫਿਰ ਕਿਤਾਬ ਛਾਪਦੇ ਸੀ ਜੇ ਉਹਨਾਂ ਨੂੰ ਪਸੰਦ ਆ ਜਾਏ। ਮੈਂ ਤੁਹਾਨੂੰ ਬੜੀ ਦਿਲਚਸਪ ਗੱਲ ਦੱਸਦਾ। ਮੈਂ ਇੱਕ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਗੱਲਾਂ ਸੁੱਝਦੀਆਂ ਨਹੀਂ ਬਹੁਤੀਆਂ, ਮੈਂ ਦੇਖ ਕੇ, ਮੈਂ ਟਰੈਵਲ ਕਰ ਰਿਹਾ ਸੀ ਕਲਕੱਤੇ ਨੂੰ ਟ੍ਰੇਨ 'ਚ, ਉੱਥੇ ਕਿਸੇ ਬੰਦੇ ਨੇ ਮੇਰੇ ਕੋਲ ਆ ਕੇ ਬਹਿ ਗਿਆ, ਮੈਨਨ ਸੀ ਉਹਦਾ ਨਾਂ। ਉਹ ਮੇਰੇ ਨਾਲ ਗੱਲਾਂ ਕਰਨ ਲੱਗ ਗਿਆ, ਕਹਿੰਦਾ ਇੱਕ ਸਾਊਥ ਇੰਡੀਆ ਵਿੱਚ, ਇਹ ਕਹਿੰਦਾ ਵੀ ਇੱਕ ਅੰਗਰੇਜ਼ ਸੀਗਾ, ਉਹ ਏਅਰ ਕੰਡੀਸ਼ਨਰ ਗੱਡੀ ਦਾ ਬੰਦ ਹੋ ਗਿਆ ਸੀ, ਅਤੇ ਉਹ ਕਦੇ ਅੱਗੇ ਜਾਵੇ ਕਦੇ ਪਿੱਛੇ ਜਾਵੇ, ਬਨੈਣ ਉਹਨੇ ਪਹਿਲਾਂ ਬੁਸ਼ਰਟ ਲਾਈ ਫਿਰ ਬਨੈਣ ਨਾਲ ਫਿਰਦਾ ਰਿਹਾ। ਇਹ ਕਹਿੰਦਾ ਵੀ ਇਹ ਲੋਕ, ਮੈਨਨ ਜਿਹੜਾ ਮੇਰੇ ਕੋਲ ਬੈਠਾ ਸੀ, ਇਹ ਕਹਿੰਦਾ ਬੜੇ ਅਜੀਬ ਲੋਕ ਹੁੰਦੇ ਨੇ। ਮੈਂ ਕੀ ਹੋਇਆ, ਇਹ ਪਾਪਾ ਜੀ 'ਤੇ ਆ ਕੇ ਗੱਲ ਖਤਮ ਹੋਣੀ ਹੈ। ਅਤੇ ਕਹਿੰਦਾ ਕਿ ਇੱਕ ਵਾਰੀ ਮੈਂ ਕਿਤੇ ਟਰੈਵਲ ਕਰ ਰਿਹਾ ਸੀ ਜਾਂ ਕਿਸੇ ਨੂੰ ਜਾਣਦਾ ਸੀ, ਮੈਨੂੰ ਇੱਕ ਐਸਾ ਕਮਲਾ ਜਿਹਾ ਬੰਦਾ ਮਿਲਿਆ ਜਿਹੜਾ ਕਹਿੰਦਾ ਆਪਣੇ ਅਮਰੀਕਾ ਤੋਂ ਇਸ ਕਰਕੇ ਤੁਰਿਆ ਹੋਇਆ ਸੀ ਕਿ ਮੈਂ ਕਿਸੇ ਹਿੰਦੁਸਤਾਨੀ ਕੁੜੀ ਨਾਲ ਵਿਆਹ ਕਰਾਉਣਾ ਹੈ, ਕਿਉਂਕਿ ਉਹ ਜਿਹੜੀਆਂ ਡੋਸਾਈਲ ਹੁੰਦੀਆਂ ਨੇ ਉਹ ਤੁਹਾਡੇ ਨਾਲ ਆਡੇ ਨਹੀਂ ਲੈਂਦੀਆਂ, ਉਹ ਬਰਾਬਰੀ ਨਹੀਂ ਕਰਦੀਆਂ ਤੁਹਾਡੀ। ਅਤੇ ਉਹ ਇੱਕ ਥਾਂ ਗਿਆ ਅਨਾਥ ਆਸ਼ਰਮ 'ਚ, ਉੱਥੇ ਕਿੰਨੀ ਸਾਰੀਆਂ ਕੁੜੀਆਂ ਸੀ, ਉਂਦੀ ਜੀ ਕੁੜੀ ਸੀ, ਉਹਨੇ ਉਹਦੇ ਵੱਲ ਇਸ਼ਾਰਾ ਕੀਤਾ ਵੀ ਉਹ ਕੁੜੀ ਨਾਲ ਮੈਂ ਵਿਆਹ ਕਰਨਾ। ਉਹ ਅਨਾਥ ਆਸ਼ਰਮ ਵਾਲੇ ਕਹਿੰਦੇ, ਕਹਿੰਦੇ ਜੀ ਇਹ ਤਾਂ ਸਭ ਤੋਂ ਉਂਦੀ ਹੈ। ਕਹਿੰਦਾ ਕੋਈ ਗੱਲ ਨਹੀਂ, ਇਹਨੂੰ ਮੈਂ ਰੋਟੀਆਂ ਪਕਾਉਣੀਆਂ ਆਪੇ ਸਿਖਾ ਲੂੰਗਾ, ਕੰਮ ਆਪੇ ਸਿਖਾ ਲੂੰਗਾ, ਉਹਦੇ ਨਾਲ ਉਹਨੇ ਵਿਆਹ ਕਰ ਲਿਆ। ਖੈਰ ਉਸ ਸਿਚੁਏਸ਼ਨ ਦੇ ਬਾਰੇ ਮੈਂ ਬਾਅਦ ਵਿੱਚ ਇੱਕ ਨਾਵਲ ਲਿਖਿਆ, ਉਹ ਨਾਵਲ ਲਿਖਿਆ ਧਰੂ ਤਾਰੇ ਪਾਪਾ ਜੀ ਨੂੰ ਮੈਂ ਉਹ ਨਾਵਲ, ਮੈਂ ਕਦੇ ਨਾਵਲ ਲਿਖਿਆ ਨਹੀਂ ਸੀ, ਪਰ ਉਹ ਬੰਦੇ ਦੀ ਮੈਨੂੰ ਗੱਲ ਇੰਨੀ ਅੱਛੀ ਲੱਗੀ। ਹੁਣ ਇਹ ਤਾਂ ਲੰਬੀ ਕਹਾਣੀ ਹੈ ਵੀ ਮੈਂ ਕੀ ਲਿਖਿਆ ਕੀ ਨਹੀਂ ਲਿਖਿਆ। ਉਸ ਸਿਚੁਏਸ਼ਨ 'ਤੇ ਬੇਸਡ ਮੈਂ ਧਰੂ ਤਾਰੇ ਨਾਂ ਦਾ ਨਾਵਲ ਲਿਖਿਆ, ਜਿਹੜਾ ਅੱਜ ਕੱਲ੍ਹ ਉਹ ਤਾਮਿਲ ਵਿੱਚ ਵੀ ਛਪ ਚੁੱਕਾ ਹੈ, ਤੇਲਗੂ 'ਚ ਵੀ ਛਪ ਚੁੱਕਾ, ਕਿਉਂਕਿ ਉਹਦੀ ਲੋਕੇਲ ਜਿਹੜੀ ਹੈ ਉਹਦੀ ਸਾਊਥ ਇੰਡੀਆ, ਅਤੇ ਹੁਣ ਅੰਗਰੇਜ਼ੀ ਵਿੱਚ ਪਬਲਿਸ਼ਰ ਦੇ ਕੋਲ ਪਿਆ, ਉਹ ਅੰਗਰੇਜ਼ੀ ਵਿੱਚ ਵੀ ਛਪ ਜਾਏਗਾ। ਉਹ ਧਰੂ ਤਾਰੇ ਨਾਵਲ ਮੈਂ ਪਾਪਾ ਜੀ ਨੂੰ ਦਿਆ, ਮੈਂ ਕਿਹਾ ਪਾਪਾ ਜੀ ਮੈਂ ਨਾਵਲ ਕਦੇ ਲਿਖਿਆ ਤਾਂ ਹੈ ਨਹੀਂ, ਵੀ ਤੁਸੀਂ ਦੇਖ ਲਓ ਵੀ ਛਾਪਣਾ। ਅਤੇ ਤਿੰਨ ਚਾਰ ਦਿਨ ਬਾਅਦ ਮੈਂ ਭੰਡਾਰਾ ਰੋਡ ਫਸਟ ਫਲੋਰ 'ਤੇ ਰਹਿੰਦਾ ਸੀ, ਅਤੇ ਨੌਕਰ ਘੰਟੀ ਵੱਜੀ ਥੱਲਿਓਂ, ਨੌਕਰ ਕਹਿੰਦਾ ਬਹੁਤ ਸਰਦਾਰ ਜੀ ਆਏ ਹੈ ਜੋ ਸਫੈਦ ਕੱਪੜੇ ਵਾਲੇ। ਮੈਂ ਕਿਹਾ ਅੱਛਾ। ਮੈਂ ਜਦ ਦੇਖਾਂ ਤਾਂ ਪੀੜੀ ਸੀੜੀਆਂ 'ਚ ਪਾਪਾ ਜੀ ਚੜ੍ਹੇ ਆ ਰਹੇ ਨੇ, ਉਹ ਮੈਨੂਸਕ੍ਰਿਪਟ ਮੇਰਾ ਉਹਨਾਂ ਨੇ ਹੱਥ 'ਚ ਫੜਿਆ ਹੋਇਆ। ਮੈਂ ਕਿਹਾ ਵੀ ਮੈਨੂੰ ਵਾਪਸ ਕਰਨ ਆਏ ਆ, ਵੀ ਨਹੀਂ ਪਸੰਦ ਆਇਆ ਇਹਨਾਂ ਨੂੰ। ਮੈਂ ਕੋਈ ਗੱਲ ਨਹੀਂ, ਆ ਕੇ ਬਹਿੰਦੇ ਸਾਰੇ। ਕਹਿੰਦੇ ਗੁਲਜ਼ਾਰ ਐਵੇਂ ਹੀ ਕਹਿੰਦਾ ਸਾਡੇ ਲੋਕ ਆਪਣੇ ਇੱਥੇ ਆਪਣੇ ਪਿੰਡਾਂ ਬਾਰੇ ਲਿਖਦੇ ਰਹਿੰਦੇ, ਤੂੰ ਇਹ ਜਿਹੜਾ ਨਾਵਲ ਲਿਖਿਆ ਬਹੁਤ ਕਮਾਲ ਹੈ। ਮੈਂ ਕਿਹਾ ਜੀ ਫੇਰ। ਕਹਿੰਦਾ ਮੈਂ ਇਹਨੂੰ ਛਾਪਣਾ ਚਾਹਾਂਗਾ। ਮੈਂ ਕਿਹਾ ਜੀ ਦੱਸੋ। ਇੱਕ ਪੇਜ ਦੇ ਉੱਤੇ ਉਹਨਾਂ ਨੇ ਨਿਸ਼ਾਨੀ ਜੀ ਲਾਈ ਸੀ, ਉਹ ਪੇਜ ਖੋਲ੍ਹ ਕੇ ਕਹਿੰਦੇ, ਕਹਿੰਦੇ ਨਾ ਆਹ ਦੋ ਲਾਈਨਾਂ ਜਿਹੜੀਆਂ ਨੇ ਇਹ ਕਹਿੰਦਾ ਅਸ਼ਲੀਲ ਨੇ, ਹੈਂ ਇਹ ਕੱਟ ਦਿਓ, ਇਹਦੇ ਬਿਨਾਂ ਵੀ ਠੀਕ ਹੈ। ਮੈਂ ਜਾ ਪੜ੍ਹ ਕੇ ਦੇਖਿਆ, ਵਾਕਈ ਦੋ ਲਾਈਨਾਂ ਇਕੱਠੇ ਤੇ ਕੋਈ ਫਰਕ ਨਹੀਂ ਸੀ ਪੈਂਦਾ ਨਾਵਲ ਨੂੰ, ਉਹ ਥੋੜ੍ਹੀ ਜਿਹੀਆਂ ਅਸ਼ਲੀਲ ਵੀ ਸੀਗੀਆਂ, ਮੈਂ ਉਹ ਕੱਟ ਦਿੱਤੀਆਂ। ਉਹਨਾਂ ਨੇ ਮੇਰਾ ਉਹ ਨਾਵਲ ਛਾਪ ਦਿੱਤਾ ਜਿਹੜਾ ਫਿਰ ਕਈ ਜ਼ਬਾਨਾਂ ਵਿੱਚ ਛਪਿਆ, ਹੁਣ ਅੰਗਰੇਜ਼ੀ ਵਿੱਚ ਵੀ ਛਪ ਰਿਹਾ। ਪਾਪਾ ਜੀ ਦਾ ਜਿਹੜਾ ਸੀ ਨਾ ਕੰਮ ਕਰਨ ਦਾ ਤਰੀਕਾ, ਉਹ ਇਹ ਸੀ ਕਿ ਵੀ ਉਹ ਕੋਈ ਚੀਜ਼ ਥੋਰੋਲੀ ਪੜ੍ਹੇ ਬਿਨਾਂ ਛਾਪਦੇ ਨਹੀਂ ਸੀ। ਹੁਣ ਤਾਂ ਪਬਲਿਸ਼ਰ ਜਿਹੜੇ ਨੇ ਪੈਸੇ ਚਾਹੀਦੇ, ਉਹਨਾਂ ਨੂੰ ਪੈਸੇ ਦੇ ਦਿਓ, ਕੁਛ ਵੀ ਲਿਖ ਦਿਓ, ਤੁਸੀਂ ਰਾਈਟਰ ਬਣ ਜਾਂਦੇ ਹੋ, ਉਹ ਪਬਲਿਸ਼ਰ ਬਣ ਜਾਂਦੇ ਆ। ਪਾਪਾ ਜੀ ਨਾਲ ਮੇਰੀ ਬਹੁਤ ਸਾਂਝ ਰਹੀ ਹੈ। ਪਾਪਾ ਜੀ ਵੀ ਮੈਨੂੰ ਰੰਧਾਵਾ ਵਾਂਗ ਹੀ ਐਕਚੁਲੀ ਪਿਆਰ ਕਰਦੇ ਰਹੇ ਨੇ, ਅਤੇ ਬੜਾ ਮੈਂ ਉਹਨਾਂ ਦੇ ਫਾਰਮ ਦੇ ਉੱਤੇ ਆ ਕੇ ਵੀ ਰਹਿੰਦਾ ਰਿਹਾ। ਨਾਵੀ ਫਾਰਮ ਜਿਹੜਾ ਹੈਗਾ ਮਹਿਰੌਲੀ, ਹੁਣ ਅੱਜ ਕੱਲ੍ਹ ਮੈਂ ਕਿਉਂਕਿ ਮੈਨੂੰ ਮੈਂ ਵੈਟਰਨ ਜਰਨਲਿਸਟ ਹੋ ਗਿਆ, ਮੈਨੂੰ ਪੰਜਾਬੀ ਪੰਜਾਬ ਭਵਨ 'ਚ ਥਾਂ ਮਿਲ ਜਾਂਦੀ ਹੈ ਸੌਖੀ। ਨਹੀਂ ਤਾਂ ਮੈਂ ਆਮ ਤੌਰ 'ਤੇ ਜਦੋਂ ਆਪਣੀ ਗੱਡੀ ਲੈ ਕੇ ਆਉਂਦਾ ਸੀ ਪਾਪਾ ਜੀ ਦੇ ਫਾਰਮ 'ਤੇ ਰਹਿੰਦਾ ਸੀ, ਉੱਥੇ ਬਾਹਰ ਰੋਟੀਆਂ ਬਾਜ਼ਾਰ 'ਚ ਮਿਲ ਜਾਂਦੀਆਂ ਸੀ, ਚਾਹ ਅਸੀਂ ਉੱਥੇ ਬਣਾ ਲਈਦੀ ਸੀ ਪਾਪਾ ਜੀ ਦੇ ਫਾਰਮ ਦੇ ਉੱਤੇ। ਪਾਪਾ ਜੀ ਨਾਲ ਮੇਰੀ ਬਹੁਤ ਸਾਂਝ ਰਹੀ ਹੈ। ਵਿਆਹ ਵਾਲੀ ਗੱਲ ਉਹਦੇ ਨਾਲ ਹੀ, ਹਾਂ ਅੰਮ੍ਰਿਤਾ ਪ੍ਰੀਤਮ ਵੀ ਆ ਜਾਏਗੀ ਵਿੱਚ ਹੀ, ਹਾਂ ਵਿਆਹ 'ਚ ਹੀ। ਉਹ ਇੱਦਾਂ ਕਿ ਮੈਂ ਲੱਗ ਗਿਆ ਜਾ ਕੇ ਰੰਧਾਵਾ ਸਾਹਿਬ ਕੋਲ ਸਬ ਐਡੀਟਰ ਪੰਜਾਬੀ ਦਾ, ਇੱਕ ਉੱਥੇ ਸਬ ਐਡੀਟਰ ਹਿੰਦੀ ਦਾ ਹੁੰਦਾ ਸੀ ਬ੍ਰਿਜੇਸ਼ ਭਾਟੀਆ। ਉਹ ਪੰਜਾਬੀ ਵਿੱਚ ਤਾਂ ਕੋਈ ਨੌਕਰੀ ਅੱਗੇ ਮਿਲਦੀ ਨਹੀਂ ਸੀ ਵੱਡੀ, ਕੋਈ ਨਿਕਲਦੀ ਨਹੀਂ ਸੀ, ਅਤੇ ਹਿੰਦੀ ਵਾਲੇ ਅੰਗਰੇਜ਼ੀ ਵਾਲਿਆਂ ਲਈ ਅਸਿਸਟੈਂਟ ਐਡੀਟਰ ਐਡੀਟਰ ਪੋਸਟਾਂ ਨਿਕਲਦੀਆਂ ਸੀ, ਉਹ ਵੱਧਦੇ ਚਲੇ ਜਾਂਦੇ ਸੀ ਅੱਗੇ। ਉਹ ਜਿਹੜਾ ਹਿੰਦੀ ਵਾਲਾ ਸਬ ਐਡੀਟਰ ਸੀ ਬ੍ਰਿਜੇਸ਼ ਭਾਟੀਆ, ਉਹ ਪਹਿਲਾਂ ਸਬ ਐਡੀਟਰ ਅਸਿਸਟੈਂਟ ਐਡੀਟਰ ਹੋ ਗਿਆ ਉੱਥੇ ਹੀ ਕੌਂਸਲ ਵਿੱਚ ਹੀ, ਫਿਰ ਉਹ ਐਡੀਟਰ ਬਣ ਕੇ ਚਲਾ ਗਿਆ ਫੈਮਿਲੀ ਪਲੈਨਿੰਗ ਇੰਸਟੀਚਿਊਟ ਆਫ ਇੰਡੀਆ, ਨਾ ਨੈਸ਼ਨਲ ਇੰਸਟੀਚਿਊਟ ਆਫ ਫੈਮਿਲੀ ਪਲੈਨਿੰਗ ਦੇ ਵਿੱਚ ਐਡੀਟਰ ਬਣ ਕੇ ਚਲਾ ਗਿਆ। ਮੈਂ ਕਿਹਾ ਉੱਥੇ ਕਿਹੜੀ ਪੋਸਟ ਨਿਕਲੇ, ਕਹਿੰਦਾ ਐਡੀਟਰ ਦੀ ਪੋਸਟ ਹੈ, ਮੈਨੂੰ ਦੱਸਾਂ ਕਿ ਦਿਨਾਂ ਬਾਅਦ। ਕਹਿੰਦਾ ਮੇਰੀ ਬੌਸ ਜਿਹੜੀ ਹੈ ਉਹ ਜੱਟੀ ਹੈ। ਮੈਂ ਕਿਹਾ ਅੱਛਾ। ਕਹਿੰਦਾ ਪੰਨੂ ਹੈ, ਗੁਰਵੇਲ ਪੰਨੂ ਰਾਈਟਰ ਪੰਜਾਬੀ ਦਾ ਹੋਇਆ, ਮੈਨੂੰ ਫਿਰ ਪਤਾ ਸੀ ਵੀ ਪੰਨੂ ਜੱਟ ਹੁੰਦੇ ਆ। ਕਹਿੰਦਾ ਤੈਨੂੰ ਮੈਂ ਮਿਲਾਵਾਂਗਾ, ਬਹੁਤ ਅੱਛੇ ਸੁਭਾਅ ਦੀ। ਮੈਂ ਕਿਹਾ ਅੱਛਾ। ਮੈਂ ਉਹਦੇ ਦਫ਼ਤਰ ਗਿਆ ਅਤੇ ਉਹਨੇ ਮੈਨੂੰ ਆਪਣੀ ਬੌਸ ਨਾਲ ਇੰਟਰੋਡਿਊਸ ਕਰਾਇਆ, ਮੈਂ ਉਹਨੂੰ ਮਿਲਿਆ। ਫਿਰ ਉਹਨਾਂ ਦੇ ਦਫ਼ਤਰ ਨੂੰ ਕੋਈ ਲੋੜ ਪੈ ਗਈ ਜ਼ਿਆਦਾ ਬਿਲਡਿੰਗਾਂ ਜ਼ਿਆਦਾ ਕਮਰਿਆਂ ਦੀ। ਉਹ ਕਹਿੰਦਾ ਅਸੀਂ ਦਫ਼ਤਰ ਲਈ ਕਮਰੇ ਲੱਭ ਰਹੇ ਹਾਂ। ਮੈਂ ਕਿਹਾ ਵੀ ਅੰਮ੍ਰਿਤਾ ਪ੍ਰੀਤਮ ਜਿਹੜੀ ਹੈ ਨਾ, ਉਹ ਆਪਣਾ ਥੱਲੇ ਵਾਲਾ ਪੋਰਸ਼ਨ ਕਿਰਾਏ 'ਤੇ ਦੇਣਾ ਚਾਹੁੰਦੀ, ਉੱਪਰ ਆਪ ਸ਼ਿਫਟ ਉੱਪਰ ਕਰ ਜਾਣਾ ਉਹਨੇ। ਉਹ ਕਹਿੰਦਾ ਫਿਰ ਕੀ ਕਰੀਏ। ਮੈਂ ਕਿਹਾ ਪਹਿਲਾਂ ਦੇਖ ਲਓ ਤੁਸੀਂ, ਫਿਰ ਕਿਰਾਏ ਦਾ ਫੈਸਲਾ ਹੋ ਜੂ ਵੀ ਕਿੰਨਾ ਕਿਰਾਇਆ ਮੰਗਦੀ ਆ ਉਹ। ਅਤੇ ਉਹਨੇ ਆਪਣੀ ਬੌਸ ਨਾਲ ਬ੍ਰਿਜੇਸ਼ ਨੇ ਗੱਲ ਕੀਤੀ ਕਿ ਅੰਮ੍ਰਿਤਾ ਪ੍ਰੀਤਮ ਦਾ ਥੱਲੇ ਦਾ ਫਲੋਰ ਜਿਹੜਾ ਫਲੈਟ, ਉਹ ਅਸੀਂ ਦੇਖਣ ਜਾ ਰਹੇ ਹਾਂ, ਉਹ ਕਿਰਾਏ 'ਤੇ ਦੇ ਰਹੀ ਹੈ ਵੀ ਮੈਂ ਦੇਖਣ ਜਾ ਰਿਹਾ। ਮੇਰਾ ਦੋਸਤ ਜਿਹੜਾ ਗੁਲਜ਼ਾਰ ਹੈ ਨਾ, ਉਹ ਜਾਣਦਾ ਅੰਮ੍ਰਿਤਾ ਪ੍ਰੀਤਮ ਨੂੰ ਵੀ ਉਹ ਲਿਜਾ ਰਿਹਾ ਮੈਨੂੰ। ਉਹਦੀ ਬੌਸ ਕਹਿੰਦੀ ਵੀ ਜੇ ਤੁਸੀਂ ਅੰਮ੍ਰਿਤਾ ਪ੍ਰੀਤਮ ਨੂੰ ਮਿਲਣ ਜਾ ਰਹੇ ਹੋ, ਅੰਮ੍ਰਿਤਾ ਪ੍ਰੀਤਮ ਨੂੰ ਤਾਂ ਮੈਂ ਵੀ ਦੇਖਣਾ। ਉਹ ਬੌਸ ਜਿਹੜੀ ਆ ਬੈਠੀ ਹੈ, ਇਹ ਕਹਿੰਦੀ ਇਹਦੀ ਅਸਲੀ ਮੁਲਾਕਾਤ ਮੇਰੇ ਨਾਲ ਜਿਹੜੀ ਹੈ ਨਾ, ਉਹ ਅੰਮ੍ਰਿਤਾ ਪ੍ਰੀਤਮ ਦੇ ਘਰ ਹੋਈ। ਉਹ ਅੰਮ੍ਰਿਤਾ ਪ੍ਰੀਤਮ ਦਾ ਮਕਾਨ ਤਾਂ ਕਿਰਾਏ 'ਤੇ ਨਹੀਂ ਚੜਿਆ, ਸਾਡਾ ਵਿਆਹ ਹੋ ਗਿਆ। ਸਾਡੇ ਵਿਆਹ ਦੀ ਇੱਕ ਹੋਰ ਵੀ ਗੱਲ ਦੱਸਦੇ ਹਾਂ। ਫਿਰ 1966 ਦੀ 65 ਦੀ ਜੰਗ ਲੱਗ ਗਈ, 65 ਦੀ ਜੰਗ ਲੱਗ ਗਈ ਅਤੇ ਸਾਡੇ ਲੋਕਾਂ ਨੇ, ਸਾਡੀ ਇੰਡੀਅਨ ਆਰਮੀ ਨੇ ਬਹੁਤ ਸਾਰੇ ਉੱਧਰ ਪਿੰਡ ਜਿਹੜੇ ਆ ਖਾਲੀ ਕਰਾ ਲਏ, ਜਿੱਤ ਲਏ ਪਾਕਿਸਤਾਨ ਦੇ, ਅਤੇ ਸਾਰੀ ਦੁਨੀਆ ਉਹ ਓਕਿਊਪਾਈ ਕੀਤੇ ਹੋਏ ਪਿੰਡ ਦੇਖਣ ਜਾਇਆ ਕਰਦੀ ਸੀ ਬਾਰਡਰ ਦੇ ਉੱਤੇ। ਅਤੇ ਮੈਨੂੰ ਇੱਕ ਦਿਨ ਉਹੀ ਬ੍ਰਿਜੇਸ਼ ਕਹਿੰਦਾ ਅਸੀਂ ਬਾਰਡਰ ਦੇਖਣ ਜਾ ਰਹੇ ਹਾਂ ਜਿੱਥੇ ਆਪਾਂ ਨੇ ਆਪਣੀ ਆਰਮੀ ਨੇ ਪਿੰਡ ਜਿੱਤੇ ਹੋਏ ਆ, ਵੀ ਤੂੰ ਸਾਡੇ ਨਾਲ ਚੱਲ। ਮੈਂ ਕਿਹਾ ਤੁਸੀਂ ਕੌਣ ਹੋ? ਕਹਿੰਦਾ ਸਾਡੀ ਘਰ ਦੀ ਹੈ, ਕਹਿੰਦਾ ਵੀ ਆਪਣੇ ਸਾਡੇ ਦਫ਼ਤਰ ਦੀ ਬੱਸ ਹੈ, ਅਸੀਂ ਇੱਕ ਬੰਦਾ ਹੋਰ ਬਿਠਾ ਸਕਦੇ ਹਾਂ, ਤੂੰ ਕਿਰਾਇਆ ਤੇਰੇ ਕੋਲ ਲੈ ਲਾਂਗੇ ਜੋ ਵੀ ਖਰਚਾ ਹੋਊਗਾ। ਮੈਂ ਕਿਹਾ ਵੀ ਦੇਖਣ ਨੂੰ ਤਾਂ ਮੇਰਾ ਬਹੁਤ ਜੀ ਕਰਦਾ ਹੈ ਬਾਰਡਰ ਦੇ ਜਿੱਤੇ ਹੋਏ ਪਿੰਡ, ਪਰ ਮੈਂ ਤੁਹਾਡੀ ਬੱਸ ਵਿੱਚ ਨਹੀਂ ਜਾਣਾ ਚਾਹੁੰਦਾ। ਉਹ ਕਹਿੰਦਾ ਵੀ ਨਹੀਂ ਜਾਣਾ ਚਾਹੁੰਦਾ ਨਾ ਸੀ, ਫਿਰ ਹੁਣ ਕੀ ਹੋ ਸਕਦਾ? ਮੈਂ ਕਿਹਾ ਮੈਂ ਨਹੀਂ ਜਾਣਾ। ਤਾਰਾ ਸਿੰਘ ਕਾਮਲ ਪੰਜਾਬੀ ਦੇ ਪੋਇਟ ਹੋਏ ਨੇ, ਉਹ ਕਾਮਲ ਨਾਂ ਨੇ ਸੀ ਲਿਖਦੇ ਆਪਣੇ ਨਾਂ ਲਿਖ, ਪਹਿਲਾਂ ਕਾਮਲ ਲਿਖਦੇ ਸੀ, ਹਟਾ ਦਿੱਤਾ ਸੀ ਉਹਨਾਂ ਨੇ। ਮੈਂ ਤਾਰਾ ਸਿੰਘ ਨੂੰ ਕਿਹਾ, ਮੈਂ ਕਿਹਾ ਉਹ ਜਿੱਤੇ ਹੋਏ ਪਿੰਡ ਦੇਖਣ ਜਾਣਾ? ਕਹਿੰਦਾ ਹਾਂ। ਮੇਰੇ ਕੋਲ ਮੋਟਰਸਾਈਕਲ ਸੀ ਬੁਲਟ, ਤੇ ਅਸੀਂ ਦੋਨੇ ਨਾ ਬੁਲਟ ਮੋਟਰਸਾਈਕਲ ਤੇ ਚੜੇ। ਪਹਿਲੀ ਰਾਤ ਅਸੀਂ ਰਹਿਣਾ ਸੀ ਆਪਣੇ ਪਿੰਡ, ਮੇਰੇ ਪਿੰਡ। ਪਹਿਲਾਂ ਤਾਂ ਅਸੀਂ ਉਹ ਗਿਰਜਾ ਘਰ, ਜਿਹੜਾ ਅੰਬਾਲੇ ਦਾ ਗਿਰਜਾ ਘਰ ਸੀ, ਥੋੜਾ ਜਿਹਾ ਡੈਮੇਜ ਹੋ ਗਿਆ ਸੀ, ਉਹ ਰੁਕ ਕੇ ਦੇਖਿਆ ਵੀ ਆਹ ਪਾਕਿਸਤਾਨੀਆਂ ਨੇ ਡੈਮੇਜ ਕੀਤਾ ਹੋਇਆ ਹਵਾਬਾਰੀ ਨੇ। ਉੱਥੇ ਅਸੀਂ ਜਦ ਦੇਖ ਰਹੇ ਸੀਗੇ ਤੇ ਉੱਥੇ ਬਲਰਾਜ ਸਾਨੀ ਤੁਰਿਆ ਫਿਰੇ, ਤੇ ਤਾਰਾ ਸਿੰਘ ਕਹਿੰਦਾ ਬਲਰਾਜ ਸਾਨੀ ਦੇਖਣ ਆਇਆ। ਤਾਰਾ ਸਿੰਘ ਮੇਰੇ ਨਾਲ ਜ਼ਿਆਦਾ ਐਗਰੈਸਿਵ ਸੀ, ਉਹ ਕਹਿੰਦਾ ਸਾਨੀ ਸਾਹਿਬ ਤੁਸੀਂ ਬੰਬਈ ਤੋਂ ਇਹ ਦੇਖਣ ਆਏ ਹੋ ਪਿੰਡ? ਕਹਿੰਦਾ ਹਾਂ ਜੀ, ਅਸੀਂ ਪਿੰਡ ਦੇਖ ਕੇ ਆਏ ਹਾਂ ਜਿਹੜੇ ਜਿੱਤੇ ਹੋਏ ਆ, ਹੁਣ ਅਸੀਂ ਵਾਪਸ ਜਾ ਰਹੇ ਹਾਂ। ਮਤਲਬ ਉਸ ਵੇਲੇ ਇੰਨੀ ਉਹ ਵੱਡੀ ਗੱਲ ਸੀ ਇੰਡੀਅਨ ਵਾਸਤੇ ਕਿ ਅਸੀਂ ਪਾਕਿਸਤਾਨ ਦੇ ਪਿੰਡ ਜਿੱਤ ਲਏ ਆ ਤੇ ਪਿੰਡ ਖਾਲੀ ਕਰਕੇ ਲੋਕ ਪਿੱਛੇ ਚਲੇ ਗਏ ਨੇ। ਤੇ ਮੈਂ ਔਰ ਤਾਰਾ ਸਿੰਘ ਉੱਥੇ ਪਹਿਲੀ ਰਾਤ ਆਪਣੇ ਪਿੰਡ ਰਹੇ। ਅਗਲੀ ਰਾਤ ਫਿਰ ਇਹ ਸੁਰਜੀਤ ਦਾ ਪਿੰਡ ਉੱਥੇ ਬਾਰਡਰ ਦੇ ਨੇੜੇ ਹੀ ਹੈ, ਨਸ਼ਹਿਰਾ ਪੰਨੂਆ, ਜਿਹੜੇ ਮੇਰੇ ਮਿਸਿਜ ਨੇ ਉਹ ਅੱਜ ਕੱਲ੍ਹ। ਮੈਂ ਕਿਹਾ ਵੀ ਆਪਾਂ ਇੱਕ ਰਾਤ ਉੱਥੇ ਰਹਿ ਲਾਂਗੇ ਜਾ ਕੇ, ਕਿਉਂਕਿ ਉਹ ਬੱਸ ਜਿਹੜੀ ਸੀ ਇਹਨਾਂ ਦੀ ਆ ਗਈ ਸੀ ਪਿੰਡ ਦੇਖ ਕੇ, ਤੇ ਇਹ ਪੰਜ ਸੱਤ ਦਿਨ ਆਪਣੇ ਪਿੰਡ ਰਹਿਣਾ ਚਾਹੁੰਦੇ ਸੀਗੇ। ਮੈਂ ਕਿਹਾ ਵੀ ਉਹ ਹਲੇ ਉੱਥੇ ਹੀ ਆ, ਮੈਨੂੰ ਜਾਣਦੀ ਹੈ, ਅੰਮ੍ਰਿਤਾ ਪ੍ਰੀਤ ਉਹਨਾਂ ਦੇ ਘਰ ਅਸੀਂ ਮਿਲੇ ਹੋਏ ਹਾਂ, ਵੀ ਆਪਾਂ ਉੱਥੇ ਰਾਤ ਰਹਿ ਲਾਂਗੇ ਉਹਨਾਂ ਦੇ ਘਰ। ਅਸੀਂ ਰਾਤ ਉੱਥੇ ਰਹੇ ਤੇ ਤਾਰਾ ਸਿੰਘ ਬਹੁਤ ਰੌਣਕੀ ਬੰਦਾ ਸੀ, ਬਹੁਤ ਗੱਲ ਉਹਨੂੰ ਫੁਰਦੀ ਸੀ, ਤੇ ਉਹ ਰਾਤ ਨੂੰ ਪੈਗ ਸ਼ੈਗ ਲਾਉਂਦਿਆਂ ਉਹਨੇ ਕਈ ਗੱਲਾਂ ਸੁਣਾਈਆਂ। ਤੇ ਸੁਰਜੀਤ ਦਾ ਭਰਾ ਇਹਦੇ ਨਾਲ 7 ਸਾਲ ਵੱਡਾ ਸੀ, ਹੁਣ ਤਾਂ ਡੈਥ ਹੋਈ ਨੂੰ ਵੀ ਬਹੁਤ ਸਾਲ ਹੋ ਗਏ। ਉਹ ਸੁਰਜੀਤ ਦੇ ਭਰਾ ਨੂੰ ਬਹੁਤ ਚੰਗਾ ਲੱਗਿਆ ਤਾਰਾ ਸਿੰਘ। ਅਗਲੇ ਦਿਨ ਉਹ ਕਹਿੰਦਾ ਵੀ ਜੇ ਤੁਸੀਂ ਦੇਖਣ ਜਾ ਰਹੇ ਹੋ ਮੋਟਰਸਾਈਕਲ ਦੇ ਉੱਤੇ, ਤੇ ਤੁਸੀਂ ਜੋ ਤਿੰਨ ਜਣੇ ਔਖੇ ਹੋ ਕੇ, ਮੈਂ ਵੀ ਆਪਣਾ ਮੋਟਰਸਾਈਕਲ ਕੱਢ ਲੈਣ। ਉਹਦੇ ਕੋਲ ਵੀ ਬੁਲਟ ਸੀ, ਉਹਨੇ ਬੁਲਟ ਕੱਢ ਲਿਆ, ਉਹਨੇ ਆਪਣੇ ਕੋਲ ਨਾਲ ਬਿਠਾ ਲਿਆ ਤਾਰਾ ਸਿੰਘ ਨੂੰ, ਤੇ ਸੁਰਜੀਤ ਨੂੰ ਬਿਠਾ ਤਾ ਮੇਰੇ ਕੋਲ, ਕਿਉਂਕਿ ਤਾਰਾ ਸਿੰਘ ਉਹਨੂੰ ਪਸੰਦ ਸੀ, ਉਹਨੂੰ ਭੈਣ ਨਾਲ ਕੀ ਗੱਲਾਂ ਕਰਨੀਆਂ ਉਹਨੇ। ਤੇ ਉਹ ਅਸੀਂ ਸਾਰੇ ਫਿਰ ਜਿਹੜੇ ਪਿੰਡ ਜਿੱਤੇ ਹੋਏ ਦੇਖੇ, ਉਹ ਵੀ ਸਾਨੂੰ ਬਹੁਤ ਅੱਛਾ ਲੱਗਿਆ। ਉਹ ਪਿੰਡਾਂ ਦੀ ਜਿੱਤ ਨੇ ਜਿਹੜਾ ਸਾਡਾ ਰਿਸ਼ਤਾ ਸੀ ਹੋਰ ਪੱਕਾ ਕਰਤਾ। ਤੋ ਅੰਮ੍ਰਿਤਾ ਪ੍ਰੀਤਮ ਸਾਡੀ ਵਿਚੋਲੀ ਸੀ, ਤੇ ਜਿਹੜਾ 1965 ਦੀ ਜੰਗ ਹੈ ਉਹਨੇ ਸਾਡਾ ਵਿਆਹ ਕਰਾ ਦਿੱਤਾ। ਵਿਆਹ ਦੀ ਗੱਲ ਤਾਂ ਇੰਨੀ ਹੈ। ਐਨੀਵੇ, ਵਾਈਂਡ ਅਪ ਕਰਨ ਲਈ ਪਾਕਿਸਤਾਨ ਦੀ ਮੈਂ ਇੱਕੋ ਹੀ ਗੱਲ, ਵੈਸੇ ਤਾਂ ਮੇਰਾ ਉਹ ਆਰਟੀਕਲ ਜਿਹੜੇ ਨੇ ਅਜੀਤ ਵਿੱਚ ਮੇਰਾ ਕਾਲਮ ਛਪਦਾ ਹਰ ਹਫ਼ਤੇ, ਪਿਛਲੇ 3 ਹਫ਼ਤੇ ਤੋਂ ਛਪ ਰਹੇ ਨੇ, 2 ਹਫ਼ਤੇ ਹੋਰ ਛਪਣੇ ਆ, ਮੈਂ ਉਹ ਸਾਰੇ ਲਿਖੀ ਜਾਂਦਾ। ਪਰ ਮੁੱਖ ਦੀ ਗੱਲ ਇਹ ਹੈ ਕਿ ਜਿੰਨੇ ਉਹ ਲੋਕ ਤੁਹਾਨੂੰ ਪਿਆਰ ਕਰਦੇ ਨੇ ਉਹਦਾ ਕੋਈ ਅੰਦਾਜ਼ਾ ਹੀ ਨਹੀਂ ਤੁਸੀਂ ਲਾ ਸਕਦੇ। ਜਿਹੜੇ ਕਲੀਨ ਸ਼ੇਵਨ ਨੇ ਉਹਨਾਂ ਨੂੰ ਤਾਂ ਹੌਲੀ ਹੌਲੀ ਜਾਣਨ ਲੱਗਦੇ ਹੈ, ਮੇਰੇ ਵਰਗੇ ਜਿਨ੍ਹਾਂ ਨੇ ਪਗੜੀ ਬੰਨੀ ਹੋਈ ਹੈ, ਦਾੜੀ ਵੀ ਹੈ, ਤੇ ਉਹ ਜਿਹੜੇ ਹੈ ਨਾ, ਜਿੰਨੀ ਇੱਜ਼ਤ ਉਹ ਕਰਦੇ ਆ ਦੇਖ ਕੇ ਦਾੜੀ ਪਗੜੀ, ਆਦਮੀ ਭੱਜ ਕੇ ਆ ਕੇ ਫੋਟੋ ਖਿਚਾਉਂਦੇ ਆਪਣੇ ਨਾਲ, ਜੱਫੀਆਂ ਪਾਉਂਦੇ ਆ, ਮਿਲਦੇ ਆ। ਅਸੀਂ ਪਹਿਲਾਂ ਸਮਝਦੇ ਸੀ ਵੀ ਇਹ ਸ਼ਾਇਦ ਪੋਲੀਟੀਕਲ ਮੂਵ ਹੈ, ਪੋਲੀਟੀਕਲ ਤਾਂ ਪੋਲੀਟਿਕਸ ਤਾਂ ਹੁਣ ਪੋਲੀਟੀਕਲ ਬੰਦੇ ਤਾਂ ਹੋਰ, ਅਸੀਂ ਤਾਂ ਪੋਲੀਟੀਕਲ ਬੰਦਿਆਂ ਨੂੰ ਮਿਲ ਕੇ ਨਹੀਂ ਆਏ, ਅਸੀਂ ਤਾਂ ਆਮ ਲੋਕਾਂ ਨੂੰ ਜਿਹੜੇ ਕਿਲ੍ਹਾ ਦੇਖਦੇ ਫਿਰਦੇ ਨੇ ਜਾਂ ਇਕਬਾਲ ਪਾਰਕ ਦੇਖਦੇ ਫਿਰਦੇ ਨੇ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇਖਦੇ ਫਿਰਦੇ ਨੇ, ਉਹ ਏਦਾਂ ਸਮਝਦੇ ਸੀ ਵੀ ਇਹ ਨਵਜੋਤ ਸਿੱਧੂ ਦੇ ਹੀ ਕਲੈਨ ਚੋਂ ਨੇ ਇਹ। ਮੈਨੂੰ ਤੇ ਭੱਜ ਭੱਜ ਕੇ ਫੋਟੋਆਂ ਖਿਚਾਉਂਦੇ ਸੀ। ਸਲਾਮਾਂ ਦਾ ਕੋਈ ਅੰਤ ਨਹੀਂ ਰਿਹਾ। ਇੱਥੋਂ ਤੱਕ ਕਿ ਬੀਬੀਆਂ ਉਹ ਜਿਹੜੀਆਂ ਨੇ ਨਾ ਉਹ ਵੀ ਅੱਗੇ ਆ ਜਾਣ, ਸਰਦਾਰ ਸਾਹਿਬ ਐਂ ਸਲਾਮ ਕਰਕੇ, ਮੇਰਾ ਬੱਚਾ ਆਪਕੇ ਸਾਥ ਫੋਟੋ ਖਿਚਾਉਣਾ ਚਾਹਤਾ। ਮੈਂ ਕਿਹਾ ਜੀ ਖਿਚਾ ਲਓ। ਇੱਕ ਥਾਂ ਮੈਂ ਦੇਖਿਆ ਉਹ ਬੱਚਾ ਤਾਂ ਉਹਨਾਂ ਨੇ ਮੇਰੇ ਅੱਗੇ ਖੜਾ ਕਰਤਾ, ਆਪ ਛੇ ਦੀਆਂ ਛੇ ਪਿੱਛੇ ਖੜੀਆਂ ਹੋ ਗਈਆਂ। ਪਰ ਅਸਲ ਵਿੱਚ ਉਹ ਆਪ ਖਿਚਾਉਣੀਆਂ ਚਾਹੁੰਦੀ ਸੀ ਫੋਟੋ ਮੇਰੇ ਨਾਲ, ਵੀ ਅਸੀਂ ਸਰਦਾਰ ਦਾ ਫੋਟੋ ਖਿਚਾ ਕੇ ਆਏ। ਬਹੁਤ ਪਿਆਰ ਕਰਦੇ ਨੇ, ਕੋਈ ਅੰਦਾਜ਼ਾ ਹੀ ਨਹੀਂ। ਉਹ ਹੁਣ ਮੈਂ ਕੰਸੋਲੀਡੇਟ ਕਰਕੇ ਸਾਰੀਆਂ ਜਿਹੜੀਆਂ ਮੈਂ ਲਿਖ ਰਿਹਾ, ਮਕਾਲੀ ਸਾਹਿਤ ਆਪਣਾ ਪਰਚਾ ਜਿਹੜਾ ਛਪਦਾ ਪੰਜਾਬੀ ਸਾਹਿਤ ਸਭਾ ਵੱਲੋਂ, ਉਹਦੇ ਵਿੱਚ ਮੈਂ ਦਿਆਂਗਾ ਉਹਨਾਂ ਨੂੰ ਤਰਤੀਬ ਬਦਲ ਕੇ ਥੋੜ੍ਹੀ ਜਿਹੀ, ਤਾਂ ਕਿ ਉਹ ਰੀਡੇਬਲ ਹੋ ਜਾਏ। ਬਾਕੀ ਗੱਲਾਂ ਤੁਸੀਂ ਉਹਦੇ 'ਚ ਪੜ੍ਹ ਲੈਣੀਆਂ। ਮੈਂ ਹੁਣ ਥੱਕ ਗਿਆ। ਥੈਂਕ ਯੂ ਵੈਰੀ ਵੈਰੀ ਮੱਚ।
ਨਵਾਂ ਲਿਆ ਕਰੋ, ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ।
PSD
ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰ, ਪੇਂਟਰ, ਪਲੰਬਰ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਰੀਦੀ ਚੱਲੀਏ ਫਰਨੀਚਰ ਵੇਖਣ?
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ। ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ, ਮੰਦਿਰ ਐਂਡ ਰੌਕਿੰਗ ਚੇਅਰਸ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ, ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ।
ਕਿੱਥੇ?
ਰਾਇਲ ਇੰਡੀਅਨ ਫਰਨੀਚਰ, ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਦਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 ਸਾਲ ਦੀ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895
564।
शर्मा जी आज बड़े खुश लग रहे हो, की गल है?
हां जी कपूर साहब, गल ही खुशी दी है। लास्ट वीक असि इनकम टैक्स रिटर्न फाइल की थी, ते आज मेरे अकाउंट दे विच 4500 ते मेरी वाइफ दे अकाउंट दे विच $6000 एज टैक्स रिफंड ट्रांसफर हो भी गया।
अच्छा एक गल तां दसो, तुसी अपनी टैक्स रिटर्न फाइल कित्थों कीती है?
मेरी ते मेरी पूरी फैमिली दी रिटर्न फाइल करदे ने मेलबर्न दे अकाउंटेंट स्मार्ट ग्रुप वाले, ओ भी फोन ते ही, जिदे नाल ट्रैवल टाइम सेव हुंदा है।
अच्छा अकाउंटेंट स्मार्ट वाले, ओ ए तां पिछले 10 सालां तों मेरे रेस्टोरेंट अते मेरी ट्रांसपोर्ट कंपनी दा अकाउंट अते टैक्स संभाल रहे ने, ते नाल ही ए मेरा सेल्फ मैनेज सुपर एनुएशन फंड भी देखदे ने।
कल मैं सरदार हरजीत सिंह जी नूं मिलिया सी, ओ भी दस रहे सी कि उनां दे फार्म एंड बिजनेस टैक्स एंड अकाउंटिंग दा सारा काम अकाउंटेंट स्मार्ट वाले ही देखदे ने।
तुसी भी किसी तरह दी टैक्स अकाउंटिंग सेल्फ मैनेज सुपर फंड और बिजनेस एडवाइस लई कॉन्टेक्ट करो सरदार गुरसरन सिंह कंडोला ते उनां दी टीम नूं। वधेरी जानकारी लई कॉल करो अकाउंटेंट स्मार्ट 03995 9436 या तुसी विजिट कर सकते
www.accountantsmart.com.au। ते जे किसी ने ईमेल करनी या ईमेल भी कर सकदा info@accountantsmart.com.au। ते
ਜਿਵੇਂ ਛੜ ਦੋਸਤੀ ਤੋਂ ਵੀ ਜਾਏਗਾ
ਨਹੀਂ ਜੇਤੀ ਦੋਸਤੀ ਅਸੀਂ ਮੁੰਡੇ ਉਹਨੂੰ ਦੋਸਤ ਕਹਿੰਦੇ ਜੇ ਸਾਰੀ ਉਮਰ ਨਹੀਂ ਛੱਡਣਾ ਹੁੰਦਾ ਤੁਸੀਂ ਕੁੜੀਆਂ ਉਹਨੂੰ ਦੋਸਤ ਕਹਿੰਦੇ ਆ ਜਿਹਨੂੰ ਛੱਡਣਾ ਹੁੰਦਾ।
ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਇੱਕ ਵਾਰ ਫਿਰ ਵੱਡੀ ਸਕਰੀਨ ਤੇ ਕਿਸਮਤ 2 23rd ਆਫ ਸਪਟੈਂਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਮੇਰਾ ਪਿਆਰ ਮਰਦਾ ਮਰ ਜੇ ਪਰ ਉਹਦਾ ਪਿਆਰ ਨਹੀਂ ਮਰਨਾ ਚਾਹੀਦਾ।
अपने करियर नु नवीयां ऊंचाइयां देन दे लई आज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत्थे स्टूडेंट्स नु दित्ता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, L1 30 हर्षल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इनफॉरमेशन कॉल 617-3106-5394।
अपनी बिजनेस दी तरक्की लई तुसी भी हरमन रेडियो दीआं सेवावां हासिल कर सकदे हो। हरमन रेडियो ते अपने बिजनेस दी ऐड देण लई जां किसे भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
सो जी हां दोस्तो, ए सी अज दा प्रोग्राम रलिया मिलिया। उम्मीद करदी हां कि तुहानू पसंद आया होवेगा। अगले हफ्ते फिर मिलांगे एक नवी गलबात दे नाल, नवे विषय दे नाल, गीत संगीत दे नाल। तद तक तुसी रखियो अपना ख्याल, असी रखांगे अपना ख्याल, ते फिर ख्यालां ख्यालां दे विच रखांगे एक दूजे दा ख्याल। सो दोस्तो, जिस तरह मैं कहंदी हुन्नी आ, ओही काम करो जो थानू आसान लगदा, ਉਹੀ ਕੰਮ ਕਰੋ ਜਿਸ ਬਾਰੇ ਤੁਸੀਂ ਸੋਚਦੇ ਹੈਗੇ ਆ, ਜਿਹੜਾ ਤੁਹਾਡੀਆਂ ਅੱਖਾਂ ਦੇ ਵਿੱਚ ਸੁਪਨਾ ਬਣ ਕੇ ਝਿਲ ਮਿਲਾ ਰਿਹਾ ਹੈਗਾ ਆ, ਕਿਉਂਕਿ ਉਸ ਕਾਰਜ ਦੇ ਪੂਰੇ ਹੋਣ ਦਾ ਪੱਕਾ ਪੱਕਾ ਇਰਾਦਾ ਹੁੰਦਾ ਆ। ਜ਼ਿੰਦਗੀ ਦੇ ਵਿੱਚ ਕਾਰਜ ਚਾਹੇ ਘੱਟ ਕਰੋ ਪਰ ਪੂਰੇ ਕਰੋ। ਅਸੀਂ ਇੱਕ ਵਾਰੀ ਚ ਬਹੁਤ ਜ਼ਿਆਦਾ ਜਦੋਂ ਕੁਛ ਛੇੜ ਲੈਂਦੇ ਹਾਂ ਤੇ ਕੋਈ ਵੀ ਕੰਮ ਨਿਪਰੇ ਨਹੀਂ ਚੜਦਾ, ਤੇ ਇਹਦੇ ਨਾਲ ਮਨ ਨੂੰ ਸਕੂਨ ਵੀ ਨਹੀਂ ਮਿਲਦਾ। ਬਹੁਤ ਜ਼ਿਆਦੀਆਂ ਉਮੀਦਾਂ ਇੱਕ ਵਾਰੀ ਅਸੀਂ ਖੜੀਆਂ ਕਰ ਲੈਂਦੇ ਹਾਂ ਤੇ ਫਿਰ ਉਸ ਤੋਂ ਬਾਅਦ ਕੋਈ ਵੀ ਉਮੀਦ ਪੂਰੀ ਹੁੰਦੀ ਨਹੀਂ ਦਿਸਦੀ ਤੇ ਮਨ ਉਦਾਸ ਹੋ ਜਾਂਦਾ। ਉਦਾਸ ਹੋਣ ਤੋਂ ਪਹਿਲਾਂ ਉਸ ਕੰਮ ਨੂੰ ਹੀ ਛੇੜੋ, ਉਸ ਕੰਮ ਲਈ ਹੀ ਹਾਂ ਕਰੋ ਜਿਸ ਦੇ ਲਈ ਤੁਸੀਂ ਰਾਜ਼ੀ ਹੋਵੋ, ਤੁਹਾਡਾ ਆਪਾ ਰਾਜ਼ੀ ਹੋਵੇ, ਤੁਹਾਡਾ ਦਿਲ ਰਾਜ਼ੀ ਹੋਵੇ। ਤੇ ਤੁਹਾਡਾ ਜਿਹੜਾ ਅੰਦਰੋਂ ਆਤਮ ਵਿਸ਼ਵਾਸ ਆ ਉਹ ਮੰਨਦਾ ਹੋਵੇ ਕਿ ਤੁਸੀਂ ਇਹ ਪੂਰਾ ਕਰ ਸਕਦੇ ਆ। ਸੋ ਹਮੇਸ਼ਾ ਪੋਜ਼ਿਟਿਵ ਸੋਚ ਸੋਚੋ, ਪੋਜ਼ਿਟਿਵ ਇਨਸਾਨਾਂ ਦੇ ਵਿੱਚ ਰਹੋ, ਚੰਗੀਆਂ ਕਿਤਾਬਾਂ ਪੜ੍ਹੋ, ਚੰਗਾ ਗੀਤ ਸੰਗੀਤ ਸੁਣੋ, ਖਾਲਸ ਤੇ ਵਧੀਆ ਖਾਣੇ ਖਾਵੋ, ਤੰਦਰੁਸਤੀ ਵਾਲਾ ਖਾਣਾ ਖਾਵੋ। ਜ਼ਿੰਦਗੀ ਜ਼ਿੰਦਾਬਾਦ, ਪੰਜਾਬ ਪੰਜਾਬੀਅਤ ਜ਼ਿੰਦਾਬਾਦ, ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਜ਼ਿੰਦਾਬਾਦ, ਤੁਸੀਂ ਸਾਰੇ ਜ਼ਿੰਦਾਬਾਦ, ਅਸੀਂ ਸਾਰੇ ਜ਼ਿੰਦਾਬਾਦ, ਖੁਸ਼ ਰਹੋ।
ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਤੇ ਹੁਣ ਜਦੋਂ ਬਾਹਰ ਆ ਗਿਆ ਕੱਲਾ ਆਟਾ ਗੁੰਨਦਾ ਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ ਕੇ ਦਿੰਦੀ ਸੀ।
ਮਾਂ ਨੇ ਕਦੇ ਨਾ ਖਾਲੀ ਮੋੜੀ, ਜੋ ਵੀ ਮੰਗ ਸੀ ਪੁੱਤ ਨੇ ਮੰਗੀ, ਬੱਚਾ ਕੀ ਜਾਣੇ ਉਸ ਰੱਬ ਨੂੰ, ਮਾਂ ਦੀ ਓਟ ਸੀ ਰੱਬ ਤੋਂ ਚੰਗੀ, ਡੱਕੇ ਤੇ ਟੰਗੀ ਚਿੜੀ ਤੇਰੀ ਡੱਕੇ ਤੇ ਟੰਗੀ। ਮੈਨੂੰ ਸੁਪਨੇ ਚ ਆਣ ਕੇ ਜਗਾਉਂਦੀ ਨੀ ਬੇਬੇ।
ਦਾ ਥੱਕ।